ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਜਿਹੜੇ ਨਵੇਂ ਚੀਫ ਜਸਟਿਸ ਆਫ ਇੰਡੀਆ ਅਪੁਆਇੰਟ ਹੋਏ ਨੇ, ਜਸਟਿਸ ਐਨ ਵੀ ਰਮੰਨਾ। ਅਸੀਂ ਦੱਸ ਦਈਏ ਕਿ ਇੰਡੀਆ ਦੇ ਇਹ 48ਵੇਂ ਚੀਫ ਜਸਟਿਸ ਆਫ ਇੰਡੀਆ ਹੋਣਗੇ, 24 ਅਪ੍ਰੈਲ ਨੂੰ ਆਪਣਾ ਕੰਮਕਾਜ ਜਿਹੜਾ ਉਹ ਸੰਭਾਲਣਗੇ। ਇਹਨਾਂ ਦੀ ਡਿਟੇਲ ਬੈਕਗਰਾਊਂਡ ਕੀ ਹੈਗੀ ਹੈ ਇਹਦੇ ਬਾਰੇ ਖਾਸ ਰਿਪੋਰਟ ਚੈਨਲ ਵਾਈ ਦੇ ਉੱਤੇ ਪੇਸ਼ ਕੀਤੀ ਜਾਏਗੀ। ਔਰ ਵੱਡੀ ਖਬਰ ਤੁਹਾਡੇ ਨਾਲ ਹੁਣ, ਪੰਜਾਬ ਔਰ ਉੱਤਰ ਪ੍ਰਦੇਸ਼ ਦੇ ਵਿੱਚ ਕਾਫੀ ਦੇਰ ਦੀ ਖਿੱਚਾਤਾਨੀ ਤੋਂ ਬਾਅਦ ਉੱਤਰ ਪ੍ਰਦੇਸ਼ ਨੂੰ ਹੁਣ ਕਸਟਡੀ ਮਿਲ ਗਈ ਹੈ। ਪਹਿਲਾਂ ਗੈਂਗਸਟਰ ਸੀਗੇ, ਬਾਅਦ ਦੇ ਵਿੱਚ ਪੋਲੀਟੀਸ਼ੀਅਨ ਬਣੇ, MLA ਮੁਖਤਾਰ ਅੰਸਾਰੀ ਦੀ। ਅਸੀਂ ਦੱਸ ਦਈਏ ਕਿ ਲਗਾਤਾਰ ਜਨਵਰੀ 2019 ਤੋਂ ਮੁਖਤਾਰ ਅੰਸਾਰੀ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਮੌਜੂਦ ਸੀਗੇ ਔਰ ਉੱਥੇ ਇੱਕ ਮਾਮੂਲੀ ਮਾਮਲੇ ਦੇ ਵਿੱਚ ਉਹਨਾਂ ਨੂੰ ਲਿਜਾਂਦਾ ਗਿਆ ਸੀਗਾ, ਲੇਕਿਨ ਬਾਅਦ ਦੇ ਵਿੱਚ ਉੱਤਰ ਪ੍ਰਦੇਸ਼ ਨੇ ਜਦੋਂ ਵਾਪਸ ਮੰਗਿਆ ਤੇ ਪੰਜਾਬ ਨੇ, ਪੁਲਿਸ ਨੇ ਇਹਨਾਂ ਨੂੰ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ। ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ। ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਤਹਿਤ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਵਾਪਸ ਰਵਾਨਾ ਕੀਤਾ ਗਿਆ ਉੱਤਰ ਪ੍ਰਦੇਸ਼। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਡਿਟੇਲ ਰਿਪੋਰਟ ਚੈਨਲ ਵਾਈ ਤੇ ਪੇਸ਼ ਕਰਾਂਗੇ। ਅੱਜ ਸਾਰਾ ਹੀ ਦਿਨ ਹਰ ਮੀਡੀਆ ਚੈਨਲ ਇਹਦਾ ਜ਼ਿਕਰ ਕਰਦਾ ਰਿਹਾ ਕਿ ਆਖਿਰਕਾਰ ਇੱਕ ਗੈਂਗਸਟਰ ਨੂੰ ਇੰਨੀ ਕੜੀ ਸੁਰੱਖਿਆ ਕਿਉਂ ਦਿੱਤੀ ਗਈ। ਇਹ ਵੀ ਖਬਰਾਂ ਆ ਰਹੀਆਂ ਨੇ ਕਿ VIP ਪ੍ਰੋਟੋਕਾਲ ਵੀ ਦਿੱਤਾ ਗਿਆ ਮੁਖਤਾਰ ਅੰਸਾਰੀ ਨੂੰ ਜਦੋਂ ਪੰਜਾਬ ਦੀ ਰੋਪੜ ਜੇਲ੍ਹ ਤੋਂ ਉੱਤਰ ਪ੍ਰਦੇਸ਼ ਲਿਜਾਂਦਾ ਜਾ ਰਿਹਾ ਸੀਗਾ। ਰਸਤੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਪੁਲਿਸ ਤੈਨਾਤ ਸੀਗੀ। ਜਿਹੜਾ ਵੱਡਾ ਗੱਡੀਆਂ ਦਾ ਕਾਫਿਲਾ ਮੁਖਤਾਰ ਅੰਸਾਰੀ ਨੂੰ ਲੈ ਕੇ ਜਾ ਰਿਹਾ ਸੀ, ਉਸ ਕਾਫਲੇ ਦੇ ਵਿੱਚ ਮੁਖਤਾਰ ਅੰਸਾਰੀ ਦੇ ਪਰਸਨਲ ਸਿਕਿਉਰਿਟੀ ਗਾਰਡਸ ਔਰ ਉਹਨਾਂ ਦੀਆਂ ਪਰਸਨਲ ਗੱਡੀਆਂ ਵੀ ਮੌਜੂਦ ਸੀਗੀਆਂ। ਮੀਡੀਆ ਨੇ ਇਸ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ। ਯਾਦ ਰਹੇ ਕਿ ਮੁਖਤਾਰ ਅੰਸਾਰੀ ਦੀ ਵਾਈਫ, ਉਹਨਾਂ ਦੇ ਬ੍ਰਦਰ ਔਰ ਹੋਰ ਕਈ ਪਰਿਵਾਰ ਦੇ ਲੋਕ ਲਗਾਤਾਰ ਇਹ ਮੰਗ ਕਰਦੇ ਰਹੇ ਨੇ ਕਿ ਮੁਖਤਾਰ ਅੰਸਾਰੀ ਦਾ ਵੀ ਐਨਕਾਊਂਟਰ ਕਰ ਦਿੱਤਾ ਜਾਏਗਾ। ਯਾਦ ਰਹੇ ਕਿ ਇੰਕਲੂਡਿੰਗ ਮਿਸਟਰ ਦੁਬੇ ਔਰ ਹੋਰ ਕਈ ਗੈਂਗਸਟਰਸ ਦੇ ਐਨਕਾਊਂਟਰ ਜਿਹੜੇ ਨੇ ਹਾਲ ਹੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਹੋਏ ਨੇ ਔਰ ਯੋਗੀ ਆਦਿੱਤਿਆ ਨਾਥ ਦੀ ਜੋ ਦੁਸ਼ਮਣੀ ਮੁਖਤਾਰ ਅੰਸਾਰੀ ਦੇ ਨਾਲ ਹੈਗੀ ਆ ਉਹ ਵੀ ਜਗ ਜ਼ਾਹਿਰ ਹੈ, ਜਿਸ ਦੇ ਚੱਲਦਿਆਂ ਮੁਖਤਾਰ ਅੰਸਾਰੀ ਦੀ ਫੈਮਿਲੀ ਨੇ ਸੁਪਰੀਮ ਕੋਰਟ ਤੱਕ ਵੀ ਦਰਖਾਸਤ ਲਗਾਈ ਸੀਗੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁਰੱਖਿਅਤ ਲਿਆਂਦਾ ਜਾਵੇ, ਅਦਰਵਾਈਜ਼ ਉਹਨਾਂ ਦਾ ਐਨਕਾਊਂਟਰ ਜਿਹੜਾ ਉਹ ਕੀਤਾ ਜਾ ਸਕਦਾ ਹੈ। ਡਿਟੇਲ ਰਿਪੋਰਟ ਆਖਿਰਕਾਰ ਇਹ ਮਾਮਲਾ ਅੱਗੇ ਕਿੱਥੇ ਜਾਏਗਾ ਔਰ ਕੀ ਹੋ ਸਕਦਾ ਹੈ ਉਹਦੇ ਬਾਰੇ ਤੁਹਾਡੇ ਨਾਲ ਅਸੀਂ ਡਿਟੇਲ ਰਿਪੋਰਟ ਅੱਗੇ ਚੱਲ ਕੇ ਸਾਂਝੀ ਕਰਾਂਗੇ। ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪ੍ਰਾਈਵੇਟ ਚੈਨਲ ਨੂੰ ਇੰਟਰਵਿਊ ਦੇ ਦਰਮਿਆਨ ਕਿਹਾ ਹੈਗਾ ਕਿ ਸੈਂਟਰ ਨੂੰ ਖੇਤੀਬਾੜੀ ਦੇ ਬਾਰੇ ਕੁਝ ਨਹੀਂ ਪਤਾ। ਜਦੋਂ ਸਵਾਲ ਮੀਡੀਆ ਵੱਲੋਂ ਪੁੱਛਿਆ ਗਿਆ ਕਿ ਸੈਂਟਰ ਦੀ ਸਰਕਾਰ ਹੁਣ ਇਹ ਗੱਲ ਕਹਿ ਰਹੀ ਹੈਗੀ ਹੈ ਕਿ ਅਸੀਂ ਤਾਂ ਕਿਸਾਨਾਂ ਦੀ ਇਨਕਮ ਦੁੱਗਣੀ ਕਰ ਸਕਦੇ ਸੀਗੇ ਲੇਕਿਨ ਪੰਜਾਬ ਦੇ ਵਿੱਚ ਹਰ ਗੱਲ ਲਈ ਅੜਚਨ ਪਾਈ ਜਾ ਰਹੀ ਹੈ, ਸੈਂਟਰ ਦਾ ਦਾਅਵਾ ਇਹ ਹੈਗਾ ਹੈ ਕਿ ਅਸੀਂ ਕਿਸਾਨਾਂ ਦੀ ਇਨਕਮ ਦੁੱਗਣੀ ਕਰਨ ਲੱਗੇ ਸੀ ਪਰ ਤੁਸੀਂ ਪਹਿਲਾਂ 3 ਕਾਨੂੰਨੀ ਬਿੱਲਾਂ ਨੂੰ ਲੈ ਕੇ ਅੜਚਨ ਪਾ ਦਿੱਤੀ, ਹੁਣ ਜਦੋਂ ਡਾਇਰੈਕਟ ਡਿਪੋਜ਼ਿਟ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੀ ਅੜਚਨਾਂ ਪਾਈਆਂ ਜਾ ਰਹੀਆਂ ਨੇ। ਇਹਦੇ ਜਵਾਬ ਦੇ ਵਿੱਚ ਕੈਪਟਨ ਅਮਰਿੰਦਰ ਦਾ ਕਹਿਣਾ ਹੈਗਾ ਹੈ ਕਿ ਸੈਂਟਰ ਨੂੰ ਕੁਛ ਨਹੀਂ ਪਤਾ, ਕਿਸਾਨੀ ਦੇ ਬਾਰੇ ਜੇ ਗੱਲ ਕਰਨੀ ਹੈ ਤਾਂ ਸਟੇਟਸ ਨੂੰ ਪਤਾ ਹੈ ਕਿ ਕਿਸਾਨਾਂ ਦੀ ਇਨਕਮ ਦੁੱਗਣੀ ਕਿੱਦਾਂ ਕੀਤੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਸੀਂ ਆਪਣੇ ਆਪ ਹੀ ਸਟੇਟ ਲੈਵਲ ਦੇ ਉੱਤੇ ਕਿਸਾਨਾਂ ਦੀ ਜਿਹੜੀ ਇਨਕਮ ਹੈ ਉਹ ਦੁੱਗਣੀ ਕਰ ਦਿਆਂਗੇ। ਦੂਸਰੀ ਤਰਫ ਹਾਲ ਹੀ ਦੇ ਵਿੱਚ ਜੋ ਸੈਂਟਰ ਵੱਲੋਂ ਚਿੱਠੀ ਲਿਖੀ ਗਈ ਸੀਗੀ ਕਿ ਕੁਛ ਜਿਹੜੇ ਉੱਥੇ ਮਜ਼ਦੂਰ ਸੀਗੇ ਉਹਨਾਂ ਨੂੰ ਜ਼ਬਰਦਸਤੀ ਕੰਮ ਕਰਾਇਆ ਜਾ ਰਿਹਾ, ਉਹਨਾਂ ਨੂੰ ਨਸ਼ਾ ਵੀ ਕਰਵਾਇਆ ਜਾ ਰਿਹਾ, ਇਸ ਮਾਮਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਖੜੇ ਕਰ ਦਿੱਤੇ ਕਿ BSF ਦਾ ਇਹ ਕੰਮ ਨਹੀਂ ਹੈ, BSF ਦਾ ਕੰਮ ਹੈ ਕਿ ਜੇ ਪਾਕਿਸਤਾਨ ਤੋਂ ਕੋਈ ਇੰਡੀਆ ਆ ਰਿਹਾ ਉਹਨਾਂ ਨੂੰ ਰੋਕੇ, BSF ਦਾ ਕੋਈ ਕੰਮ ਨਹੀਂ ਹੈ ਕਿ ਲੋਕਲ ਚੀਜ਼ਾਂ ਨੂੰ ਇਨਵੈਸਟੀਗੇਟ ਕਰੇ। BSF ਨੂੰ ਚਾਹੀਦਾ ਸੀਗਾ ਕਿ ਸਾਡੀ ਪੰਜਾਬ ਪੁਲਿਸ ਨੂੰ ਇਨਫੋਰਮ ਕਰ ਦੇ ਔਰ ਪੰਜਾਬ ਪੁਲਿਸ ਆਪਣੇ ਲੈਵਲ ਦੇ ਉੱਤੇ ਇਨਵੈਸਟੀਗੇਟ ਕਰਦੀ। ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਚਿੱਠੀ ਸਾਨੂੰ ਮਿਲੀ ਹੈ ਪਰ ਉਹਦੇ ਵਿੱਚੋਂ ਕੋਈ ਖਾਸ ਗੱਲ ਨਹੀਂ ਨਿਕਲੀ। ਦੂਸਰੀ ਤਰਫ ਕੈਪਟਨ ਅਮਰਿੰਦਰ ਨੇ ਪਹਿਲਾਂ ਵੀ ਇਹ ਬਿਆਨ ਦਿੱਤੇ ਸੀਗੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਜੇ ਉਹਨਾਂ ਦੀ ਗੱਲ ਮੰਨੀ ਜਾਏ ਤੇ ਪੰਜਾਬ ਦੇ ਵਿੱਚ ਮਾਹੌਲ ਸੁਖਾਵੇਂ ਵੀ ਹੋਣਗੇ ਔਰ ਕਿਸਾਨਾਂ ਨੂੰ ਵੀ ਫਾਇਦਾ ਪਹੁੰਚਾਇਆ ਜਾ ਸਕਦਾ ਹੈ। ਖਬਰਾਂ ਦਾ ਸਿਲਸਿਲਾ ਲਗਾਤਾਰ ਇਸੇ ਤਰ੍ਹਾਂ ਜਾਰੀ ਹੈ, ਕੁਝ ਹੋਰ ਖਬਰਾਂ ਅੱਗੇ ਚੱਲ ਕੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ। ਸੁਵੀਨਾ ਜੀ, ਸਾਡੇ ਸਪੌਂਸਰਸ ਜਿਹੜੇ ਨੇ ਉਹ ਜ਼ਰੂਰ ਹਾਈਲਾਈਟ ਕਰ ਦਿਓ ਜੀ।
ਇਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ ਰੋਜ਼ ਹੇਵਨ ਅਤੇ ਟਾਊਨਵੁੱਡ ਹੋਮਸ, ਜੋ ਨਵੇਂ ਫੇਸ ਵਿੱਚ ਨਵੀਂ ਰਿਲੀਜ਼ ਲੈ ਕੇ ਆ ਰਹੇ ਨੇ। ਫ੍ਰੀ ਹੋਲ ਟਾਊਨ ਸੀ ਫਰੋਮ ਦੀ ਅਪਰ 800 ਅਤੇ ਡੀਟੈਚਡ ਸਿੰਗਲ ਸੀ ਫਰੋਮ ਦੀ ਲੋ 1.1 million। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਰਜਿਸਟਰ ਕਰੋ ਵਾਈ ਮੀਡੀਆ ਗਰੁੱਪ ਦੀ ਵੈਬਸਾਈਟ southasiandaily.com ਤੇ ਜਾ ਕੇ southasiandaily.com। ਫੈਮਿਲੀ ਫ੍ਰੈਂਡਲੀ ਨੇਬਰਹੁੱਡ ਨੇ ਮਾਊਂਟ ਪਲੈਜ਼ੈਂਟ ਦੇ ਜ਼ੂਮ ਟ੍ਰਾਂਸਿਟ ਬਹੁਤ ਨਜ਼ਦੀਕ ਹੈ। ਗੋ ਟ੍ਰੇਨ ਦੀ ਸੁਵਿਧਾ ਵੀ ਉਪਲਬਧ ਹੈ। ਪਾਰਕਸ ਨੇ ਕਮਿਊਨਿਟੀ ਸੈਂਟਰ ਹੈ ਅਤੇ ਗ੍ਰੇਟ ਸ਼ਾਪਿੰਗ ਏਰੀਆ। ਜ਼ਿਆਦਾ ਜਾਣਕਾਰੀ ਦੇ ਲਈ southasiandaily.com ਜ਼ਰੂਰ ਤੁਸੀਂ ਕਰੋ ਵਿਜਿਟ southasiandaily.com। ਜੇਕਰ ਦੋਸਤੋ ਤੁਸੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਇਸ ਮਹਾਮਾਰੀ ਤੋਂ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਹੈਂਡ ਵਾਸ਼ ਕਰਦੇ ਰਹੋ, ਮਾਸਕ ਲਗਾਤਾਰ ਵਰਤੋ ਤੇ ਜੇਕਰ ਖੁਦਾ ਨਾ ਖਾਸਤਾ ਤੁਹਾਨੂੰ ਜਾਂ ਫਿਰ ਤੁਹਾਡੇ ਫੈਮਿਲੀ ਚੋਂ ਕਿਸੇ ਵੀ ਮੈਂਬਰ ਨੂੰ ਸਿੰਪਟਮਸ ਡਿਵੈਲਪ ਹੋ ਰਹੇ ਨੇ ਤਾਂ ਤੁਸੀਂ ਆਪਣਾ health.org ਤੇ ਜਾ ਕੇ ਸਹਾਇਤਾ ਲੈ ਸਕਦੇ ਹੋ। ਹਿੰਦੀ, ਉਰਦੂ, ਤਮਿਲ, ਬਾਂਗਲਾ, ਪੰਜਾਬੀ ਚ ਸੇਵਾਵਾਂ ਪ੍ਰਦਾਨ ਕਰਦੇ ਨੇ। ਆਪਣਾ ਹੈਲਥ 647-846-2233 ਆਪਣਾ ਹੈਲਥ। ਜੇਕਰ ਤੁਸੀਂ ਆਪਣਾ ਕਾਰਜ ਮੈਕਸੀਮਮ ਕੀਮਤ ਤੇ ਵਕਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ ਵਿਕ ਡੋਗਰਾ ਹੁਰਾ ਨੂੰ 416-278-9193 ਵਿਕ ਡੋਗਰਾ 416-278-9193। ਤੁਸੀਂ ਕਰ ਸਕਦੇ ਹੋ ਵਿਜ਼ਿਟ ਇਹਨਾਂ ਦੀ ਵੈਬਸਾਈਟ www.wickdogra.ca। ਬ੍ਰੈਂਪਟਨ, ਮਾਰਟਨ, ਟੋਰਾਂਟੋ ਅਤੇ GTA ਦੇ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ ਵਿਕ ਡੋਗਰਾ 416-278-9193। ਕੀ ਤੁਸੀਂ ਫਾਈਨੈਂਸ਼ੀਅਲ ਫੀਲਡ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਦੋਸਤੋ, ਜਾਂ ਫਿਰ ਤੁਸੀਂ ਆਲਰੇਡੀ ਫਾਈਨੈਂਸ਼ੀਅਲ ਫੀਲਡ ਦੇ ਵਿੱਚੋਂ ਪਰ ਤੁਹਾਨੂੰ ਲੱਗ ਰਿਹਾ ਕਿ ਇੰਨੇ ਸਾਲ ਹੋ ਗਏ ਕੋਈ ਬਹੁਤ ਹੀ ਕਾਮਯਾਬੀ ਤੁਹਾਨੂੰ ਮਿਲੇ ਨਹੀਂ, ਸਿਕਸ ਫਿਗਰ ਇਨਕਮ ਤੁਹਾਡੀ ਨਹੀਂ ਬਣ ਪਾ ਰਹੀ, ਤੇ ਗੋਲਡਨ ਓਪਰਚੁਨਿਟੀ ਲੈ ਕੇ ਆਏ ਨੇ ਤੁਹਾਡੇ ਲਈ DFSIN, ਇਹਨਾਂ ਦੇ ਨਾਲ ਕੰਮ ਕਰੋ। ਤੁਸੀਂ ਕੈਨੇਡਾ ਦੇ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕੰਮ ਕਰ ਸਕਦੇ ਹੋ ਅਤੇ ਆਪਣੇ ਬੌਸ ਖੁਦ ਆਪ ਬਣ ਸਕਦੇ ਹੋ। ਜ਼ਰੂਰ ਸੰਪਰਕ ਕਰੋ ਰਵਿੰਦਰ ਜੱਸੂ ਹੋਰਾਂ ਦੇ ਨਾਲ, ਜ਼ਰੂਰ ਸੰਪਰਕ ਕਰੋ 647-588-9794। ਜ਼ਰੂਰ ਤੁਸੀਂ ਕਾਲ ਕਰੋ ਰਵਿੰਦਰ ਜੱਸੂ ਹੋਰਾਂ ਨੂੰ। ਜੇਕਰ ਦੋਸਤੋ ਤੁਹਾਨੂੰ ਲੱਗਦਾ ਕਿ ਹੀਅਰਿੰਗ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਹੈ, ਸੁਣਨ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ, ਸੁਣਨ ਦੀ ਸ਼ਕਤੀ ਤੇ ਥੋੜੀ ਜਿਹੀ ਕਸ਼ਤੀ ਹੈ, ਘਬਰਾਉਣਾ, ਤੁਹਾਡੇ ਲਈ ਹੇਅਰ ਮੈਕਸ ਹੀਅਰਿੰਗ ਸੈਂਟਰ ਤੇ ਬਹੁਤ ਵਧੀਆ ਇਸ ਵਕਤ ਸਪੈਸ਼ਲ ਆਫਰ ਚੱਲ ਰਿਹਾ। ਹੀਅਰਿੰਗ ਰੇਟ 799 ਤਿੰਨ ਸਾਲਾਂ ਤੱਕ ਦੀ ਵਾਰੰਟੀ ਤੁਹਾਨੂੰ ਮਿਲੇਗੀ, ਫ੍ਰੀ ਸਰਵਿਸ, ਰੀਪੇਅਰਸ ਅਤੇ ਰੀਚਾਰਜੇਬਲ ਬੈਟਰੀਜ਼ ਵੀ ਮਿਲਣਗੀਆਂ। ਸ਼ਿਰਾਜ ਜੀ ਨੂੰ ਕੰਟੈਕਟ ਕਰੋ, ਬਿੰਦਾਸ ਅਤੇ ਏਰਨਡਿਲ ਸਟੇਸ਼ਨ ਰੋਡ ਇਨ ਵੈਸਟਡੇਲ ਮਾਲ ਵਾਲੀ ਲੋਕੇਸ਼ਨ ਦਾ ਨੰਬਰ 905-232-7 9052-3278-60। ਕੰਟੈਕਟ ਕਰੋ ਸ਼ਿਰਾਜ ਜੀ ਨੂੰ, ਜਾਂ ਫਿਰ ਇਤੋ ਪਿਕਅਪ ਵਾਲੀ ਲੋਕੇਸ਼ਨ ਤੇ ਸ਼ਿਰਾਜ ਜੀ ਦਾ ਨੰਬਰ ਤੁਸੀਂ ਕਰੋ ਨੋਟ 416-792-7092 416-792-8792 ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਵੀ ਜ਼ਰੂਰ ਦੱਸੀਏ ਦੋਸਤੋ ਕਿ ਜੇਕਰ ਗੈਰੰਟੀਡ ਲੋਵੈਸਟ ਪ੍ਰਾਈਜ਼ ਤੇ, ਬਿਲਕੁਲ ਤੁਸੀਂ ਸਹੀ ਸੁਣਿਆ, ਗੈਰੰਟੀਡ ਲੋਵੈਸਟ ਪ੍ਰਾਈਜ਼ ਤੇ ਜੇਕਰ ਤੁਹਾਨੂੰ ਸਿਕਿਉਰਿਟੀ ਕੈਮਰਾਜ਼ ਚਾਹੀਦੇ ਨੇ ਘਰ ਦੇ ਵਿੱਚ ਜਾਂ ਫਿਰ ਆਫਿਸ ਦੇ ਵਿੱਚ ਲਵਾਉਣ ਦੇ ਲਈ ਤਾਂ ਕਾਲ ਕਰੋ ਟੈਕਸਟ ਦੇ ਵਿੱਚ 905-621-4100 Gore and Queen, the intersection is located at TechSpirit, techspirit.ca to ja ke bhi tusi is baare zyada jankari le sakte ho techspirit.ca. Insurance ka koi bhi masla hai, aur mere insurance to Rupinder hai, ki ka number 905-452-5127 Armor Insurance. Tusi sun rahe ho South Asian Pulse Prime Time. Kisi bhi sponsor ke liye zyada jankari lena chahte ho to call karo 416-475-5000.
You are listening to WTOR 770 AM, Youngstown, Toronto.
दोस्तों और पड़ोसियों से मिलना, पार्टी करना, शादी में जाना, इन सभी कामों से कोई नुकसान तो नहीं है, लेकिन ओंटेरियो में COVID-19 फैलाने में इनका अच्छा खासा योगदान है। सामुदायिक स्तर पर फैलने से ज्यादा लोग बीमार हो रहे हैं, हमारे अस्पतालों पर बोझ बढ़ने की आशंका है और हम पर भी खतरा मंडरा रहा है। टीके से हम सुरक्षित रहेंगे, लेकिन जब तक टीका सभी को मिलेगा तब तक हमें स्वास्थ्य सलाह और निर्देशों को मानना चाहिए, यानी घरेलू सामान खरीदने जैसे जरूरी काम न हो तो बाहर न जाएं, घर पर रहें, सुरक्षित रहें, जिंदगियां बचाएं। ओंटेरियो सरकार द्वारा जनहित में जारी।
पैसे बचाने के चक्कर ना वीजे दी एवं खज्जल खुआरी ना कराओ, सीधे VSR लॉ ऑफिस जाओ।
VSR लॉ ऑफिस आओ, वीजे दिया सारिया प्रॉब्लम दा जल्दी हल पाओ।
तुहाडे अपने शहर विच स्टूडेंट वीजा,
विजिटर वीजा,
वर्क वीजा,
सुपर वीजा,
रेजिडेंस वीजा,
विजिटर वीजा एक्सटेंशन,
स्पाउस वीजा,
वर्क वीजा परमिट और साइट,
बिजनेस एंड इन्वेस्टर वीजा,
स्पाउसल ओपन वर्क परमिट, स्पाउसल स्पॉन्सरशिप इनसाइड आउटसाइड कैनेडा, पेरेंट ग्रैंड पेरेंट स्पॉन्सरशिप। VSR लॉ ऑफिस नु कॉल करो 416-602-0002 ਤੇ 416-602-0002।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ, ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਤੇ। ਕਾਲ 905-874-7171।
Super fan with a super deal. The iHeart Winter Sales event is on now. Don't pay for 90 days on all new cars, OAC, and no charge all-wheel drive on select models. Frontline workers receive 2% above invoice pricing on all new cars in stock. Your safety is our number one priority. We have masks and gloves ready for you. Looking for a Hyundai? I'm your guy. Visit navbhatiashyundai.com. Now 3 locations to serve you. This is Superfan Nav Bhatia. You are listening to 770 AM. For Hyundai, call Shah Ahmed. 416-817-2720.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL because we care.
Why Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
Why Media Group ਨੂੰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਅਵਨੀਸ਼ ਜੀ ਵੈਲਕਮ ਸਰ ਹਾਊ ਆਰ ਯੂ
ਹਾਂਜੀ ਗੁੱਡ ਮਾਰਨਿੰਗ ਯੁਧਵੀਰ ਜੀ ਬਹੁਤ ਅੱਛਾ ਮਾਹੌਲ ਸਟੂਡੀਓ ਚ ਲੱਗ ਰਿਹਾ ਸੰਦੀਪ ਜੀ ਤੁਸੀਂ ਸੁਵੀਨਾ ਜੀ ਸਾਰੇ ਖੂਬ ਆਪਣਾ ਅੱਛਾ ਮੌਸਮ ਬਾਹਰ ਵੀ ਹੈ ਔਰ ਅੰਦਰ ਵੀ ਇੱਥੇ ਸਟੂਡੀਓ ਚ ਮਾਹੌਲ ਬਹੁਤ ਅੱਛਾ ਹੈਗਾ ਤੇ ਸਾਰੇ ਸੁਣਨ ਵਾਲੇ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਰਾਮ ਰਾਮ ਗੁੱਡ ਮਾਰਨਿੰਗ ਔਰ ਅਦਾਬ ਜੀ
ਨਮਸਕਾਰ ਸਤਿ ਸ੍ਰੀ ਅਕਾਲ ਰਾਮ ਰਾਮ ਜੀ ਗੁੱਡ ਮਾਰਨਿੰਗ ਜੀ ਔਰ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਸੀਗਾ ਕਿ ਅਵਨੀਸ਼ ਜੀ ਕਾਫੀ ਚਰਚਾ ਜਿਹੜੀ ਹੈ ਜੀ ਉਹ ਚੱਲ ਰਹੀ ਹੈਗੀ ਹੈ ਕਿ ਡੈਡਲਾਈਨਸ ਜਿਹੜੀਆਂ ਨੇ ਉਹ ਕੁਛ ਆ ਰਹੀਆਂ ਨੇ ਸੋ ਮੈਂ ਚਾਹਾਂਗਾ ਜਦੋਂ ਅਕਾਊਂਟਿੰਗ ਦੀ ਗੱਲ ਹੋ ਜਾਏ ਔਰਗਨਾਈਜ਼ ਹੋਣ ਦੀ ਗੱਲ ਹੋ ਜਾਏ ਔਰ ਸਪੈਸ਼ਲੀ ਜੋ ਅਸੀਂ ਲਗਾਤਾਰ ਹੁਣ ਸਲੋਗਨ ਬੋਲਦੇ ਹਾਂ ਫੀਲ ਦਾ ਡਿਫਰੈਂਸ ਕਿ ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਅਕਾਊਂਟੈਂਟ ਜਿਹੜਾ ਤੁਹਾਡੇ ਲਈ ਠੀਕ ਨਹੀਂ ਕੰਮ ਕਰ ਰਿਹਾ ਔਰ ਤੁਹਾਨੂੰ ਖੁਦ ਕਿਉਂਕਿ ਹੁੰਦਾ ਕੀ ਹੈ ਕਿ ਜੇ ਸਾਨੂੰ ਹੀ ਸਾਰੀਆਂ ਚੀਜ਼ਾਂ ਪਤਾ ਰੱਖਣੀਆਂ ਹੈਗੀਆਂ ਤਾਂ ਫਿਰ ਅਕਾਊਂਟੈਂਟ ਦਾ ਫਾਇਦਾ ਨਹੀਂ ਹੈ ਤੁਹਾਨੂੰ ਤੁਹਾਡਾ ਅਕਾਊਂਟੈਂਟ ਉਹ ਚਾਹੀਦਾ ਹੈ ਕਿਉਂਕਿ ਜੇ ਤੁਸੀਂ ਟਰਕਿੰਗ ਬਿਜ਼ਨਸ ਕਰ ਰਹੇ ਹੈਗੇ ਹੋ ਜਾਂ ਕੋਈ ਵੀ ਸਮਾਲ ਬਿਜ਼ਨਸ ਰਨ ਕਰ ਰਹੇ ਹੋ ਯੂਅਰ ਰਨਿੰਗ ਅਰਾਊਂਡ ਤੁਸੀਂ ਹਰ ਟਾਈਮ ਤੁਸੀਂ ਆਪਣੇ ਕੰਮ ਦੇ ਵਿੱਚ ਬਿਜ਼ੀ ਹੋ ਤੁਹਾਨੂੰ ਤੁਹਾਡਾ ਅਕਾਊਂਟੈਂਟ ਉਹ ਚਾਹੀਦਾ ਜਿਹੜੇ ਸਾਰੀਆਂ ਚੀਜ਼ਾਂ ਤੁਹਾਨੂੰ ਫੌਰਨ ਦੱਸੀ ਜਾਵੇ ਤੁਹਾਨੂੰ ਗਾਈਡ ਕਰੀ ਜਾਵੇ ਔਰ ਹਰ ਚੀਜ਼ ਤੁਹਾਨੂੰ ਐਕਸਪਲੇਨ ਕਰੇ ਜੇ ਤੁਸੀਂ ਵੀ ਐਸ ਸੀ ਅਕਾਊਂਟਿੰਗ ਦੀ ਹੈਲਪ ਲੈਣਾ ਚਾਹੁੰਦੇ ਹੋ ਤਾਂ ਮੈਂ ਦੱਸਵਾਂ ਕਿ ਜੀ ਫੀਲ ਦਾ ਡਿਫਰੈਂਸ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਦੇ ਨਾਲ ਤੁਸੀਂ ਜਾ ਕੇ ਆਪਣੇ ਬਿਜ਼ਨਸ ਦੇ ਸਾਰੇ ਡਾਕੂਮੈਂਟਸ ਰੱਖ ਦਿਓ ਬਾਕੀ ਸਾਰਾ ਕੰਮ ਅਵਨੀਸ਼ ਜੀ ਦਾ ਅਵਨੀਸ਼ ਜੀ ਕੋਈ ਹੈਡਲਾਈਨਸ ਕੋਈ ਡੈਡਲਾਈਨਸ ਸਾਡਾ ਕੰਮ ਹੈ ਹੈਡਲਾਈਨਸ ਦਾ ਤੁਹਾਡਾ ਕੰਮ ਹੈ ਅਕਾਊਂਟਿੰਗ ਦੇ ਡੈਡਲਾਈਨਸ
ਜੀ ਜੀ ਬਿਲਕੁਲ ਯੁਧਵੀਰ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਹਾਡਾ ਜਦੋਂ ਤੋਂ ਤੁਸੀਂ ਇਹ ਸਲੋਗਨ ਦਿੱਤਾ ਫੀਲ ਦਾ ਡਿਫਰੈਂਸ ਬੜਾ ਅੱਛਾ ਰਿਸਪੋਂਸ ਆ ਰਿਹਾ ਔਰ ਲੋਕੀ ਆ ਕੇ ਐਪਰੀਸ਼ੀਏਟ ਵੀ ਕਰ ਰਿਹਾ ਉਸ ਚੀਜ਼ ਨੂੰ ਲਾਸਟ ਵੀਕ ਤੁਸੀਂ ਕਿਹਾ ਸੀ ਟਾਈਮ ਫੋਰ ਚੇਂਜ ਵਾਕਈ ਦੋਜ਼ ਹੂ ਰੀਅਲੀ ਨੀਡ ਕਿ ਉਹ ਆਪਣੇ ਅਗਰ ਸੈਟਿਸਫਾਈ ਨਹੀਂ ਹੈਗੇ ਪਿਛਲੇ ਅਕਾਊਂਟੈਂਟ ਤੋਂ ਕੰਟੀਨਿਊ ਕਰ ਰਹੇ ਸੀਗੇ ਤਾਂ ਲਾਸਟ ਟਾਈਮ ਤੁਸੀਂ ਕਾਲ ਕੀਤੀ ਜੀ ਟਾਈਮ ਫੋਰ ਚੇਂਜ ਔਰ ਬਹੁਤ ਅੱਛਾ ਉਹਦਾ ਰਿਸਪੋਂਸ ਆਇਆ ਹੋਰ ਸਾਡੇ ਤੁਹਾਡੇ ਜਿੰਨੇ ਵੀ ਲਿਸਨਰਸ ਆ ਹੋਰ ਸਾਡੇ ਬਹੁਤ ਅੱਛੇ ਇੱਕ ਵੈਲਵਿਸ਼ਰ ਹੈ ਉਹਨਾਂ ਨੇ ਸਲੋਗਨ ਦਿੱਤਾ ਜੀ ਸਭ ਸੇ ਤੇਜ਼ ਪ੍ਰੋਮਪਟ ਰਿਸਪੋਂਸ ਔਰ ਐਕਸ਼ਨ ਦੇ ਕਾਰਨ ਉਹਨਾਂ ਨੇ ਸਾਨੂੰ ਮੈਸੇਜ ਕੀਤਾ ਕਿ ਜੀ ਸਭ ਸੇ ਤੇਜ਼ ਤਾਂ ਬਹੁਤ ਅੱਛਾ ਲੱਗਦਾ ਜਦੋਂ ਇੰਨਾ ਪਿਆਰ ਮਿਲਦਾ ਹੈਗਾ ਲਿਸਨਰਸ ਤੋਂ ਔਰ ਸਾਡੇ ਤੋਂ ਤਾਂ ਉਹਦੇ ਨਾਲ ਥੋੜੀ ਮੋਟੀਵੇਸ਼ਨ ਹੋਰ ਵੱਧਦੀ ਹੈਗੀ ਔਰ ਵੀ ਟਰਾਈ ਟੂ ਡੂ ਬੈਟਰ ਐਂਡ ਬੈਟਰ ਵੀ ਲੋਕਾਂ ਨੂੰ ਜਿੰਨਾ ਮਤਲਬ ਉਹਨਾਂ ਦੀ ਐਕਸਪੈਕਟੇਸ਼ਨ ਤੋਂ ਵੀ ਜ਼ਿਆਦਾ ਅਸੀਂ ਜੋ ਕਰ ਸਕਦੇ ਹੈਗੇ ਹਾਂ ਕਿਸੇ ਵੀ ਤਰ੍ਹਾਂ ਉਹਨਾਂ ਦੇ ਕੰਮ ਆਈਏ ਔਰ ਹੈਲਪ ਕਰੀਏ ਉਸੇ ਕੜੀ 'ਚ ਮੈਂ ਹੋਰ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਕੱਲ੍ਹ ਜਿਹੜਾ ਨਾ CRA ਤੋਂ ਕਈ ਵਾਰੀ ਈਮੇਲਸ ਆਉਂਦੀਆਂ ਕੋਈ ਮੈਸੇਜਸ ਆਉਂਦੇ ਹੈਗੇ ਤਾਂ ਵਨ ਹੈਸ ਟੂ ਬੀ ਵੈਰੀ ਕੇਅਰਫੁਲ ਈਵਨ ਰਾਤੀ 12:30 ਸਾਨੂੰ ਮੈਸੇਜ ਆਇਆ ਕਿ ਜੀ ਤੁਹਾਡੇ ਜਿਹੜਾ ਅਥੋਰਾਈਜ਼ ਰਿਪ੍ਰੈਜੈਂਟੇਟਿਵ ਚੇਂਜ ਹੋ ਗਿਆ ਹੈਗਾ ਈਮੇਲ ਆਈ CRA
ਅੱਛਾ
ਈਵਨ ਮੈਨੂੰ ਜਿੱਦਾਂ ਕਿ ਮੇਰਾ ਮੈਂ ਆਪਣੀ ਹੀ ਗੱਲ ਕਰ ਰਿਹਾ ਹੈਗਾ ਤਾਂ ਉਹ ਕਿਤੇ ਵੀ ਅਸੀਂ ਕਲਿੱਕ ਨਹੀਂ ਕਰਨਾ ਉਸ ਚੀਜ਼ ਨੂੰ ਤਾਂ ਬੜਾ ਥੋੜਾ ਜਿਹਾ ਧਿਆਨ ਨਾਲ ਰੱਖਣ ਵਾਲੀ ਗੱਲ ਹੈ ਅਗਰ ਕੋਈ ਇਸ ਤਰ੍ਹਾਂ ਦਾ ਮੈਸੇਜ ਜਾਂ ਕੋਈ ਈਮੇਲ ਆਉਂਦੀ ਹੈਗੀ ਤਾਂ ਅਸੀਂ CRA ਨੂੰ ਕਾਲ ਕਰਕੇ ਉਹ ਕਨਫਰਮ ਕਰਨਾ ਵੀ ਮੈਂ ਕੋਈ ਆਪਣਾ ਰਿਪ੍ਰੈਜੈਂਟੇਟਿਵ ਚੇਂਜ ਨਹੀਂ ਕੀਤਾ। ਤਾਂ ਉਹਦੇ ਨਾਲ ਕੀ ਹੁੰਦਾ ਕਿ ਕਈ ਵਾਰੀ ਇੱਦਾਂ ਜਿਹੜੇ ਸਕੈਮਰਸ ਹੁੰਦੇ ਹੈਗੇ ਉਹ ਤੁਹਾਡੇ ਈਵਨ ਬੈਂਕਿੰਗ ਇਨਫੋਰਮੇਸ਼ਨ ਚੇਂਜ ਕਰ ਲੈਂਦੇ, ਕਈ ਐਸੇ ਪ੍ਰੋਬਲਮਸ ਹੋ ਸਕਦੀ ਹੈਗੀਆਂ। ਤਾਂ ਇਮੀਡੀਏਟਲੀ ਜਦੋਂ ਵੀ ਕੋਈ ਐਸੀ ਚੀਜ਼ ਹੋਏ, ਕੋਈ ਐਸਾ ਡਾਊਟਫੁੱਲ ਕੋਈ ਮੈਸੇਜ ਆਏ, ਕੋਈ ਐਸਾ ਫੋਨ ਨੰਬਰ ਹੋਏ ਜਿਹੜਾ ਨਹੀਂ ਰੈਕਗਨਾਈਜ਼ ਉੱਥੋਂ ਕੋਈ ਕਾਲ ਆ ਰਹੀ ਹੈ ਜੀ ਕਹ ਰਹੇ ਜੀ ਅਸੀਂ CRA ਤੋਂ ਕਾਲ ਕਰ ਰਹੇ ਹਾਂ, ਤਾਂ ਉਹ ਤੁਸੀਂ ਉਹਨਾਂ ਨੂੰ ਉਹਨਾਂ ਦਾ ਪੂਰਾ ID ਲਓ, ਸਭ ਕੁਝ ਕਹੋ, ਕਹੋ ਜੀ ਅਸੀਂ ਤੁਸੀਂ ਨੰਬਰ ਦਿਓ, ਅਸੀਂ ਦੁਬਾਰਾ ਕਾਲ ਕਰਦੇ ਹੈਗੇ ਹਾਂ। ਔਰ ਉਹਦੀ ਵੈਰੀਫਿਕੇਸ਼ਨ ਥੋੜਾ ਗੂਗਲ ਤੇ ਸਰਚ ਕਰੋ ਕਿ ਇਹ ਵਾਕਈ ਕੋਈ ਇਹ ਸਕੈਮ ਵਗੈਰਾ ਦੀਆਂ ਦੰਤ ਨਹੀਂ ਹੈਗੀਆਂ। ਤਾਂ ਵਨ ਹੈਜ਼ ਟੂ ਬੀ ਵੈਰੀ ਕੇਅਰਫੁਲ ਦੀਸ ਡੇਜ਼, ਕਿਉਂਕਿ ਜਿੰਨੀ ਟੈਕਨੋਲੋਜੀ ਦਾ ਸਾਨੂੰ ਫਾਇਦਾ ਹੈ ਉਨਾ ਹੀ ਉਹਦਾ ਤੋਂ ਸਾਨੂੰ ਥੋੜੇ ਜਿਹੇ ਸੇਫਗਾਰਡ ਕਰਨ ਦੀ ਵੀ ਲੋੜ ਹੈ। ਜੀ ਯੁਧਵੀਰ ਜੀ, ਤੁਸੀਂ ਜਿੱਦਾਂ ਹੁਣ ਅੱਜ ਕੱਲ੍ਹ ਡੈਡਲਾਈਨ ਦੀ ਗੱਲ ਹੈ, ਕਾਫੀ ਕੁਐਸਚਨ ਆਉਂਦੇ ਲੋਕਾਂ ਦੇ, ਫੋਨਸ ਵੀ ਆਉਂਦੇ ਵੀ ਲਾਈਕ ਲਾਸਟ ਈਅਰ ਐਤਕੀ ਵੀ ਕੋਈ ਡੇਟ ਐਕਸਟੈਂਡਿਡ ਹੋਈ ਹੈਗੀ ਹੈ ਟੈਕਸ ਫਾਈਲਿੰਗ ਦੀ, ਜਾਂ ਉਹ ਕੋਈ ਜਿਹੜੇ ਓਵਰਡਿਊ ਹੈਗੀ ਹੈ ਸਾਡੇ, ਅਸੀਂ ਕੋਈ ਟੈਕਸ ਦੇਣਾ, ਉਹਦੀ ਡੇਟ ਵਗੈਰਾ ਦੀ ਕੋਈ ਐਕਸਟੈਂਸ਼ਨ ਹੈ? ਹਾਲੇ ਤੱਕ ਯੁਧਵੀਰ ਜੀ ਕੋਈ ਐਸੀ ਇਨਫੋਰਮੇਸ਼ਨ ਨਹੀਂ ਆਈ। ਤਾਂ ਜੋ ਡੈਡਲਾਈਨ ਜਿੱਦਾਂ ਇੰਡੀਵਿਜੁਅਲ ਦੀ ਹੈਗੀ ਉਹ April 30 ਹੀ ਹੈਗੀ ਇਸ ਸਾਲ, ਔਰ ਈਵਨ ਜੇ ਕੋਈ ਟੈਕਸ ਤੁਹਾਡਾ ਦੇਣ ਵਾਲਾ ਬੰਦਾ ਉਹ ਵੀ April 30 ਤੱਕ ਅਸੀਂ ਦੇਣਾ ਹੈਗਾ। ਲੇਕਿਨ ਜਿਹੜੇ ਸੈਲਫ ਇੰਪਲੋਇਡ ਹੈਗੇ ਉਹਨਾਂ ਦੀ ਡੇਟ 15 June ਹੈਗੀ ਹੈ ਉਹਨਾਂ ਦੀ ਔਰ ਉਹਨਾਂ ਦੇ ਸਪਾਊਸਿਸ ਦੀ, ਲੇਕਿਨ ਟੈਕਸ ਅਗਰ ਕੋਈ ਉਹਨਾਂ ਦਾ ਵੀ ਬਣਦਾ ਤਾਂ ਉਹ ਉਹਨਾਂ ਨੇ 30 April ਤੋਂ ਪਹਿਲੇ ਦੇਣਾ ਹੈਗਾ। ਔਰ ਇੱਕ ਹੋਰ ਕਈ ਵਾਰੀ ਹੁੰਦਾ ਕਿ ਜਿੱਦਾਂ ਸੈਲਫ ਇੰਪਲੋਇਡ ਹੈ ਜਾਂ ਕਿ ਕੋਈ ਬੈਨੀਫਿਟਸ ਹੋਰ ਮਿਲੇ, ਤਾਂ ਜਿਹਨਾਂ ਦਾ ਟੈਕਸ 3000 ਤੋਂ ਵੱਧ ਓਇੰਗ ਬਣਦਾ ਹੈਗਾ, ਤਾਂ ਉਹਨਾਂ ਨੂੰ ਜਿਹੜਾ ਹੈ ਇੰਸਟਾਲਮੈਂਟਸ ਦੇਣਾ ਬਣਦਾ, ਅਦਰਵਾਈਜ਼ ਜਿਹੜਾ CRA ਹੈ ਉਹ ਇੰਟਰਸਟ ਚਾਰਜ ਕਰਦੇ ਹੈਗੇ। ਤਾਂ ਥੋੜਾ ਜਿਹਾ ਐਸਟੀਮੇਟ ਦਾ ਹੁਣ ਸੈਲਫ ਇੰਪਲੋਇਡ ਆਪਣੇ ਆ ਜਾਂਦੇ, ਰੀਅਲ ਇਸਟੇਟ ਵਾਲੇ, ਮੋਰਗੇਜ ਵਾਲੇ, ਐਸੇ ਪ੍ਰੋਫੈਸ਼ਨਲ, ਉਹਨਾਂ ਨੂੰ ਪਤਾ ਹੁੰਦਾ ਵੀ ਮੇਰੀ 3 lakh ਦੀ T4A ਹੈ ਜਾਂ ਇੰਨੀ ਇਨਕਮ ਹੈ, ਤਾਂ ਡੈਫੀਨੇਟਲੀ ਉਹਨਾਂ ਨੂੰ ਪਤਾ ਹੈ ਕਿ ਵੀ ਅਸੀਂ ਇੰਨਾ ਜ਼ਿਆਦਾ ਟੈਕਸ ਦੇਣਾ, ਤਾਂ ਉਹ ਥੋੜਾ ਜਿਹਾ ਜਿਹੜਾ ਹੈ ਇੰਸਟਾਲਮੈਂਟਸ ਦੇ ਕੇ ਐਡਵਾਂਸ, ਤਾਂ ਕਿ ਅਗਰ ਜੋ ਵੀ ਘੱਟ ਵੱਧ ਹੋਏਗਾ ਉਹ ਟੈਕਸ ਫਾਈਲਿੰਗ ਵਾਲੇ ਹੋ ਸਕਦਾ ਹੈਗਾ। ਥਰੂ ਆਊਟ ਦੀ ਈਅਰ ਉਹ ਕੁਆਰਟਰਲੀ ਬੇਸਿਸ ਤੇ ਕੁਛ ਨਾ ਕੁਛ ਜਮਾ ਜ਼ਰੂਰ ਕਰਦੇ ਰਿਹਾ ਕਰਨ, ਆਪਣੇ ਆਪ ਅਪਰੋਕਸੀਮੇਟ ਉਹਨੂੰ ਕਰਕੇ ਜਾਂ ਅਕਾਊਂਟੈਂਟ ਦੀ ਸਲਾਹ ਨਾਲ, ਤਾਂ ਉਹਦੇ ਨਾਲ ਜਿਹੜਾ ਕਿ ਆਪਾਂ ਵੀ ਕੈਨ ਸੇਵ ਔਨ ਦੀ ਇੰਟਰਸਟ ਐਂਡ ਲੇਟ ਫਾਈਲਿੰਗ ਵਗੈਰਾ ਦੀ ਜਿਹੜੀ ਵੀ ਚੀਜ਼ ਹੈ ਉਹ ਬੰਦਾ ਉੱਥੋਂ ਥੋੜਾ ਜਿਹਾ ਅਵੋਇਡ ਕਰ ਸਕਦਾ। ਜੀ ਜੀ ਜੀ
ਠੀਕ ਹੈ ਜੀ, ਕੋਈ ਹੋਰ ਜਾਣਕਾਰੀ ਸਾਂਝੀ ਕਰਨੀ ਹੈ ਤਾਂ ਉਹ ਵੀ ਜ਼ਰੂਰ ਕਰੋ ਅਵਨੀਸ਼ ਜੀ ਜਾਣ ਤੋਂ ਪਹਿਲਾਂ। ਔਰ ਇੱਕ ਵਾਰੀ ਫਿਰ ਅਸੀਂ ਜਿਸ ਤਰ੍ਹਾਂ ਕਹਿ ਰਹੇ ਹਾਂ ਫੀਲ ਦਾ ਡਿਫਰੈਂਸ, ਜੇ ਤੁਸੀਂ ਵੀ ਚਾਹੁੰਦੇ ਹੈਗੇ ਹੋ ਕਿ ਕੋਈ ਐਸਾ ਅਕਾਊਂਟੈਂਟ ਜਿਹੜਾ ਕਿ ਤੁਹਾਡਾ ਪੂਰਾ ਖਿਆਲ ਰੱਖੇ, ਹਰ ਚੀਜ਼ ਨੂੰ ਧਿਆਨ ਦੇ ਨਾਲ ਦੇਖੇ, ਤੁਹਾਨੂੰ ਬਿਜ਼ਨਸ ਕਰਨ ਦੇ ਵਿੱਚ ਮਦਦ ਹੋਏਗੀ ਇਹਦੇ ਵਿੱਚ, ਮੈਂ ਫਿਰ ਦੁਬਾਰਾ ਦੱਸਦਾ, ਤੁਹਾਨੂੰ ਬਿਜ਼ਨਸ ਕਰਨ ਦੇ ਵਿੱਚ ਮਦਦ ਹੋਏਗੀ। ਕਈ ਵਾਰ ਅਸੀਂ ਸੋਚਦੇ ਹਾਂ ਕਿ ਜੀ ਸਾਨੂੰ ਬਿਜ਼ਨਸ ਕਰਨਾ ਹੈ, ਲੇਕਿਨ ਪਿੱਛੇ ਟੈਕਸੇਸ਼ਨ, ਅਕਾਊਂਟਿੰਗ, ਰੈਵਨਿਊ ਕੈਨੇਡਾ, ਇਹਨਾਂ ਸਾਰਿਆਂ ਦੇ ਚੈਲੇਂਜਸ ਆਉਂਦੇ ਨੇ। ਲੇਕਿਨ ਇੱਕ ਵਾਰੀ ਤੁਸੀਂ ਜਾ ਕੇ ਅਵਨੀਸ਼ ਜੀ ਨੂੰ ਕਰ ਦੇ ਦਿਓ, ਸਾਰਾ ਕੰਮ ਆਪਣੇ ਆਪ ਉਹ ਟੇਕ ਕੇਅਰ ਕਰ ਲੈਣਗੇ। ਪਰਸਨਲਾਈਜ਼ ਸਰਵਿਸ ਹੈਗੀ ਹੈ, ਇਸ ਲਈ ਮੈਂ ਕਹਿੰਦਾ ਫੀਲ ਦਾ ਡਿਫਰੈਂਸ। ਸਰ ਜਾਣ ਤੋਂ ਪਹਿਲਾਂ ਕੁਝ ਹੋਰ ਐਡ ਕਰਨਾ ਉਹ ਵੀ ਕਰੋ, ਪੰਜਾਬੀ ਔਰ ਇੰਗਲਿਸ਼ ਫੋਨ ਨੰਬਰ ਫਿਰ ਦਿਓ।
ਜੀ ਯੁਧਵੀਰ ਜੀ, ਬਸ ਥੋੜ੍ਹੀ ਜਿਹਾ ਇੱਕ ਕਈ ਵਾਰੀ ਕੁਸ਼ਚਨ ਆਉਂਦੇ ਹੈਗੇ ਕਿ ਉਹ ਲੋਕੀ ਕੰਮ ਕਰ ਰਹੇ ਹੁੰਦੇ, ਥੋੜਾ ਬਹੁਤ ਸਾਈਡ ਬਿਜ਼ਨਸ ਜਾਂ ਕੋਈ ਹੋਰ ਇਨਕਮ, ਤਾਂ ਉਹ ਸੋਚਦੇ ਜੀ ਕਿ ਉਹ ਟੈਕਸੇਬਲ ਹੈ ਕਿ ਨਹੀਂ ਹੈ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਤਾਂ ਥੋੜ੍ਹਾ ਜਿਹਾ ਮੈਂ ਇੱਕ ਦੋ ਐਗਜ਼ਾਮਪਲ ਲੈ ਕੇ ਦੱਸਾਂ। ਜਿੱਦਾਂ ਕਈ ਵਾਰੀ ਹੁਣ ਆਪਣਾ ਕੋਈ ਲੋਕ ਰੈਸਟੋਰੈਂਟ 'ਚ ਕੰਮ ਕਰ ਰਹੇ ਜਾਂ ਈਵਨ ਫੋਰ ਦੈਟ ਮੈਟਰ ਉਬਰ ਜਾਂ ਲਿਫਟ ਵਗੈਰਾ, ਤਾਂ ਉਹਨਾਂ ਜਿਹੜੀਆਂ ਟਿਪਸ ਮਿਲਦੀਆਂ ਹੈਗੀਆਂ ਉਹ ਵੀ ਟੈਕਸੇਬਲ ਹੁੰਦੀਆਂ, ਉਹ ਵੀ ਆਪਣੀ ਇਨਕਮ 'ਚ ਉਹਨਾਂ ਨੇ ਐਡ ਕਰਨੀਆਂ ਹੁੰਦੀਆਂ। ਜਾਂ ਫਿਰ ਕੋਈ ਜਿੱਦਾਂ ਕੋਈ ਸਾਈਡ ਜੋਬ PGG ਵਗੈਰਾ ਤੇ ਐਡ ਕਰਕੇ ਕੋਈ ਵੈਬਸਾਈਟ ਬਣਾ ਰਿਹਾ ਹੈਗਾ, ਕੋਈ ਹੋਰ ਆਪਣੀ ਕੋਈ ਡਿਜ਼ਾਇਨਿੰਗ ਕਰ ਰਿਹਾ ਹੈਗਾ ਕੋਈ ਆਪਣਾ, ਤਾਂ ਉਹ ਚੀਜ਼ ਵੀ ਟੈਕਸੇਬਲ ਹੈ। ਅਗਰ ਕੋਈ ਈਵਨ ਤੁਸੀਂ ਸੇਲ ਚਾਹੇ eBay ਤੇ ਕਰ ਰਹੇ ਹੋ, ਕ੍ਰੇਗਲਿਸਟ ਤੇ ਕਰ ਰਹੇ ਹੋ, ਐਮਾਜ਼ੋਨ ਤੇ ਕੁਛ ਕਰ ਰਹੇ ਹੋ ਸਾਈਟ ਤੇ ਥੋੜਾ ਥੋੜਾ ਕੰਮ ਕੋਈ ਵੀ, ਜਾਂ ਤੁਹਾਨੂੰ ਕੋਈ ਤੁਹਾਡਾ ਕੋਈ ਯੂਟਿਊਬ ਚੈਨਲ ਹੈ ਉਹਦੇ ਤੋਂ ਤੁਹਾਨੂੰ ਕੋਈ ਐਡ ਦੇ ਪੈਸੇ ਆ ਰਹੇ ਹੈਗੇ ਆ, ਕੋਈ ਰੈਵਨਿਊ ਆ ਰਿਹਾ ਹੈਗਾ, ਇਨਕਮ ਉਹ ਪੀਰੀਓਡਿਕਲੀ ਤੁਹਾਡੇ ਅਕਾਊਂਟ 'ਚ ਪਾਉਂਦੇ ਹੈਗੇ ਆ, ਤਾਂ ਈਵਨ ਵੈਨ ਡੂਇੰਗ ਯੋਰ ਟੈਕਸਿਸ ਉਹ ਵੀ, ਕਿਉਂਕਿ ਉਹ ਇਨਕਮ ਹੈਗੀ ਤੁਹਾਡੀ, ਉਹ ਨੋਟ ਐਜ਼ ਹੋਬੀ ਤੁਹਾਡਾ ਨਹੀਂ ਹੈਗਾ, ਉਹ ਸਭ ਚੀਜ਼ਾਂ ਨੂੰ ਵੀ ਅਸੀਂ ਉਹ ਐਡ ਕਰਨੀ ਹੈ। ਔਰ ਕਈ ਐਸੇ ਖਰਚੇ ਹੁੰਦੇ ਲੋਕ ਸਮਝਦੇ ਜੀ ਐਤਾ ਜੀ ਆਪਣਾ ਇਹਨੂੰ ਅਸੀਂ ਡਿਡਕਸ਼ਨ ਲੈ ਸਕਦੇ ਹਾਂ, ਫੋਰ ਐਗਜ਼ਾਮਪਲ ਕੋਈ ਫਿਊਨਰਲ ਐਕਸਪੈਂਸਿਸ ਹੈ, ਕੋਈ ਵੈਡਿੰਗ ਐਕਸਪੈਂਸਿਸ ਹੈ, ਅਗਰ ਅਸੀਂ ਕਿਸੇ ਨੂੰ ਲੋਨ ਦਿੱਤਾ ਹੈਗਾ ਫੈਮਿਲੀ ਮੈਂਬਰ, ਤਾਂ ਉਹ ਸੋਚਦੇ ਜੀ ਇਹ ਡਿਡਕਸ਼ਨ ਹੈਗੀ, ਅਸੀਂ ਵੀ ਕੈਨ ਕਲੇਮ ਇਟ ਐਜ਼ ਐਨ ਡਿਡਕਸ਼ਨ ਫਰੋਮ ਦੀ ਐਕਸਪੈਂਸ, ਨਹੀਂ ਇਹ ਬਿਲਕੁਲ ਇਹਨਾਂ ਦੀ ਕੋਈ ਡਿਡਕਸ਼ਨ ਨਹੀਂ ਹੈਗੀ। ਔਰ ਈਵਨ ਜਿਹੜੇ ਕਈ ਵਾਰੀ ਹੁੰਦਾ ਕਿ ਮੈਡੀਕਲ ਐਕਸਪੈਂਸਿਸ ਜਿਹੜੇ ਉਹਨਾਂ ਦੀ ਇੰਸ਼ੋਰੈਂਸ ਨਾਲ ਕਵਰ ਹੁੰਦੇ ਹੈਗੇ ਆ, ਔਰ ਉਹਨਾਂ ਤੋਂ ਮੈਡੀਕਲ ਜਿਹੜੀ ਆਪਣੀ ਇੰਸ਼ੋਰੈਂਸ ਕੰਪਨੀ ਪੇ ਕਰਦੀ ਹੈ, ਤਾਂ ਉਹ ਵੀ ਅਕਾਊਂਟੈਂਟਸ ਕੋਲ ਸਾਡੇ ਕੋਲ ਲਿਆਉਂਦੇ ਜੀ ਇਹ ਦੇਖੋ ਅਸੀਂ ਮੈਡੀਕਲ ਐਕਸਪੈਂਸਿਸ ਕੀਤੇ ਹੈਗੇ ਆ ਇਨਕਰ, ਲੇਕਿਨ ਉਹ ਜਦੋਂ ਅਸੀਂ ਦੇਖਦੇ ਹੈਗੇ ਤਾਂ ਉਹ ਇੰਸ਼ੋਰੈਂਸ ਕੰਪਨੀ ਨੇ ਪੇ ਕੀਤੇ ਹੁੰਦੇ, ਤਾਂ ਵਾਂਸ ਇਫ ਯੂ ਗੈਟ ਰੀਇੰਬਰਸਡ ਫਿਰ ਉਹ ਤੁਹਾਨੂੰ ਡਿਡਕਸ਼ਨ ਨਹੀਂ ਹੈਗੀ। ਲੇਕਿਨ ਅਸੀਂ ਜ਼ਰੂਰ ਮੈਡੀਕਲ ਐਕਸਪੈਂਸਿਸ ਕਲੇਮ ਕਰ ਸਕਦੇ ਹਾਂ। ਤਾਂ ਇਹ ਛੋਟੀ ਛੋਟੀਆਂ ਐਸੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਲੈਰੀਫਿਕੇਸ਼ਨ ਦੀ ਲੋੜ ਹੈਗੀ ਹੈ। ਤਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਹੋ, ਮੈਨੂੰ ਕਾਲ ਕਰ ਸਕਦੇ ਹੈਗੇ ਜੀ। ਮੇਰਾ ਨੰਬਰ ਹੈਗਾ 6477 5296 6477 5002296 6247 5296 ਸਾਡਾ ਆਫਿਸ ਹੈਗਾ ਜੀ ਟੋਪ ਬ੍ਰਹਮ ਔਰ ਨੌਰਥ ਪਾਰਕ ਦੇ ਇੰਟਰਸੈਕਸ਼ਨ ਤੇ ਬਰੈਂਪਟਨ ਵਿੱਚ, ਔਰ ਅਸੀਂ ਬਿਲਕੁਲ ਖੁੱਲੇ ਹੁੰਦੇ ਹਾਂ। ਪ੍ਰੈਫਰੇਬਲੀ ਵੈਸੇ ਤਾਂ ਵਾਕ ਇਨ ਵੀ ਆ ਸਕਦੇ ਹੈਗੇ, ਲੇਕਿਨ ਜਸਟ ਟੂ ਸੇਵ ਔਨ ਟਾਈਮ ਔਰ ਕਿਸੇ ਵੀ ਤਰ੍ਹਾਂ ਦੀ ਤਾਂ ਵੇਟ ਨਾ ਕਰਨੀ ਪਏ, ਲੇਕਿਨ ਆਲਵੇਜ਼ ਗਿਵ ਮੇ ਕਾਲ ਬਿਫੋਰ ਕਮਿੰਗ 6477 5296। ਬਹੁਤ ਬਹੁਤ ਸ਼ੁਕਰੀਆ ਜੀ ਜੀ, ਥੈਂਕ ਯੂ ਸੋ ਮਚ।
ਥੈਂਕ ਯੂ ਵਰਮਾ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਰੁੱਕ ਕਰਦੇ ਹਾਂ ਸਿੱਧਾ ਅਸੀਂ ਹੈਡਲਾਈਨਸ ਵੱਲ। ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਆਖਿਰਕਾਰ ਕੋਰੋਨਾ ਵਾਇਰਸ ਦੇ ਕੇਸਿਸ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਕਿਹੜੇ ਏਰੀਆ ਤੋਂ ਆ ਰਹੇ ਨੇ, ਇਹਦੇ ਬਾਰੇ ਕਈ ਕਾਫੀ ਸਮੇਂ ਤੋਂ ਜਿਹੜੀ ਡਿਸਕਸ਼ਨ ਡਿਬੇਟ ਆ ਚੱਲ ਰਹੀ ਹੈ। ਲੇਕਿਨ ਹੁਣ ਕਲੀਅਰਲੀ ਇੱਕ ਸਟੱਡੀ ਆਈ ਹੈ, ਸਟੱਡੀ ਦੇ ਵਿੱਚ ਜੋ ਨੰਬਰਸ ਨੇ ਉਹ ਇਹ ਸ਼ੋ ਕਰ ਰਹੇ ਨੇ ਕਿ ਸਭ ਤੋਂ ਜ਼ਿਆਦਾ ਜਿਹੜੇ ਕੋਰੋਨਾ ਵਾਇਰਸ ਦੇ ਕੇਸਿਸ ਆਉਂਦੇ ਨੇ ਜਾਂ ਆਊਟਬ੍ਰੇਕਸ ਨੇ ਉਹ ਵੇਅਰਹਾਊਸ ਦੇ ਵਿੱਚ ਹੁੰਦੇ ਆ, ਫੈਕਟਰੀਜ਼ ਦੇ ਵਿੱਚ ਹੁੰਦੇ ਆ, ਜਾਂ ਫਿਰ ਕੰਸਟਰਕਸ਼ਨ ਸਾਈਟਸ ਤੇ ਹੁੰਦੇ ਆ। ਔਰ ਰਿਟੇਲ ਸਟੋਰਸ ਜਾਂ ਫਿਰ ਰੈਸਟੋਰੈਂਟਸ ਦੇ ਵਿੱਚੋਂ ਇੰਨਾ ਜ਼ਿਆਦਾ ਜਿਹੜੀ ਦਿੱਕਤ ਹੈ ਉਹ ਨਹੀਂ ਆਈ, ਇਹ ਨਵਾਂ ਡਾਟਾ ਆਇਆ। ਦੂਸਰੀ ਤਰਫ ਇਹ ਡਾਟਾ ਇਸ ਕਾਰਨ ਵੀ ਇੰਪੋਰਟੈਂਟ ਹੈ, ਨੰਬਰਸ ਔਫ ਸਟੱਡੀ ਇਸ ਕਾਰਨ ਵੀ ਇੰਪੋਰਟੈਂਟ ਹੈ ਕਿਉਂਕਿ ਇਸ ਸਮੇਂ ਰੈਸਟੋਰੈਂਟ ਇੰਡਸਟਰੀ ਜਿਹੜੀ ਹੈ ਉਹ ਮੰਗ ਕਰ ਰਹੀ ਹੈਗੀ ਹੈ ਕਿ ਬਾਹਰ ਜਿਹੜੇ ਪੈਟੀਓਜ਼ ਨੇ ਉਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਬਹੁਤ ਬੜਾ ਨੁਕਸਾਨ ਹੋ ਗਿਆ। ਨਾ ਸਿਰਫ ਰੈਸਟੋਰੈਂਟ ਇੰਡਸਟਰੀ ਇਹ ਮੰਗ ਕਰ ਰਹੀ ਹੈ, ਬਲਕਿ ਇਸ ਤੋਂ ਇਲਾਵਾ ਰੈਸਟੋਰੈਂਟ ਇੰਡਸਟਰੀ ਇਹ ਵੀ ਮੰਗ ਕਰ ਰਹੀ ਹੈਗੀ ਹੈ ਕਿ ਜਿਹੜੀ ਪ੍ਰੋਵਿੰਸ਼ੀਅਲ ਓਂਟੇਰੀਓ ਦੀ ਸਰਕਾਰ ਹੈਗੀ ਹੈ ਉਹ $100 million ਦੀ ਕੋਸਟ ਜਿਹੜੀ ਹੈ ਉਹਨਾਂ ਨੂੰ ਪੂਰੀ ਕਰੇ। ਰੈਸਟੋਰੈਂਟਸ ਕੈਨੇਡਾ ਤੇ ਓਂਟੇਰੀਓ ਰੈਸਟੋਰੈਂਟ ਹੋਟਲ ਐਂਡ ਮੋਟਲ ਐਸੋਸੀਏਸ਼ਨ ਦਾ ਕਹਿਣਾ ਹੈਗਾ ਹੈ ਕਿ ਸਰਕਾਰ ਨੂੰ ਫੌਰਨ ਆਪਣਾ ਜਿਹੜਾ ਡਿਸੀਜਨ ਹੈਗਾ ਪੈਟੀਓਜ਼ ਨੂੰ ਬੰਦ ਕਰਨ ਦਾ ਉਹ ਖਤਮ ਕਰ ਦੇਣਾ ਚਾਹੀਦਾ, ਔਰ $100 million ਦਾ ਵੀ ਜਿਹੜਾ ਖਰਚਾ ਉਹ ਵੀ ਪੂਰਾ ਕੀਤਾ ਜਾਏ। ਇੱਥੇ ਹੁਣ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਕੁਛ ਜਿਹੜੇ ਏਰੀਆਜ਼ ਦੇ ਜਿਹੜੇ ਮੈਡੀਕਲ ਆਫੀਸਰਸ ਨੇ ਉਹ ਪ੍ਰੋਵਿੰਸ ਨੂੰ ਇੱਕ ਵਾਰੀ ਫੇਰ ਰਿਕੁਐਸਟ ਇਸ ਸਮੇਂ ਕਰ ਰਹੇ ਨੇ ਕਿ ਸਾਰੇ ਹੀ ਓਂਟੇਰੀਓ ਦੇ ਵਿੱਚ ਸਟੇ ਐਟ ਹੋਮ ਆਰਡਰ ਜਿਹੜੇ ਨੇ ਉਹ ਲਾਗੂ ਕਰ ਦਿੱਤੇ ਜਾਣ। ਚੰਗੀ ਖਬਰ ਅਸੀਂ ਤੁਹਾਡੇ ਨਾਲ ਅਮਰੀਕਾ ਤੋਂ ਸਾਂਝੀ ਕਰ ਰਹੇ ਹੈਗੇ ਹਾਂ, ਜਿੱਥੇ ਕਿ ਇੱਕ ਤੇ ਵੈਕਸੀਨੇਸ਼ਨ ਪਹਿਲਾਂ ਹੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਹੋ ਰਹੀ ਹੈ। ਯਾਦ ਰਹੇ ਕਿ ਪਹਿਲਾਂ ਅਗਸਤ ਐਂਡ ਉਹ ਟਾਈਮ ਦਿੱਤਾ ਗਿਆ ਸੀਗਾ ਜਦੋਂ ਕਿ ਅਮਰੀਕਾ ਦੇ ਵਿੱਚ ਸਾਰੇ ਐਡਲਟਸ ਨੂੰ ਵੈਕਸੀਨੇਸ਼ਨ ਕਰ ਦਿੱਤੀ ਜਾਏਗੀ, ਫਿਰ ਅਗਸਤ ਤੋਂ ਮੂਵ ਕਰ ਦਿੱਤਾ ਗਿਆ ਸੀ 1 May। ਲੇਕਿਨ ਅੱਜ ਇੱਕ ਹੋਰ ਵੱਡੀ ਖਬਰ ਆ ਰਹੀ ਹੈ, ਇਹਨੂੰ ਹੋਰ ਅੱਗੇ ਲਿਆਂਦਾ ਗਿਆ ਹੈ। US ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਵੱਲੋਂ ਰਿਪੋਰਟ ਸਾਡੇ ਕੋਲ ਆ ਰਹੀ ਹੈਗੀ ਹੈ ਜਿਹਦੀ ਕਿ ਅਨਾਊਂਸਮੈਂਟ ਉਹ ਕਰ ਰਹੇ ਨੇ, ਜਿਹਦੇ ਵਿੱਚ ਕਿ ਹੁਣ 1 May ਦੀ ਬਜਾਏ ਸਾਰੇ ਹੀ ਅਮੈਰੀਕਨ ਜਿਹੜੇ ਕਿ ਜਿਹਨਾਂ ਨੂੰ ਕਿ ਵੈਕਸੀਨ ਦੀ ਐਲੀਜੀਬਿਲਟੀ ਹੋਏਗੀ ਉਹ 1 May ਦੀ ਵੀ ਬਜਾਏ ਹੁਣ April 19 ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਬਹੁਤ ਤੇਜ਼ੀ ਨਾਲ ਜਿਹੜੀ ਹੈ ਵੈਕਸੀਨੇਸ਼ਨ ਉਹ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਸੀਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਅਮਰੀਕਾ ਦੇ ਵਿੱਚ ਜੇ ਅੱਜ ਦੇ ਤਾਜ਼ਾ ਨੰਬਰ ਜੇ ਅਸੀਂ ਜ਼ਿਕਰ ਕਰੀਏ ਤਾਂ ਤਕਰੀਬਨ 150 million ਡੋਜ਼ ਜਿਹੜੀਆਂ ਨੇ ਉਹ ਅਮੈਰੀਕਨ ਨੂੰ ਇਸ ਵੇਲੇ ਲੱਗ ਚੁੱਕੀਆਂ ਨੇ। ਯਾਦ ਰਹੇ ਕਿ ਅਮਰੀਕਾ ਨੇ ਆਪਣੀ ਵੈਕਸੀਨੇਸ਼ਨ ਕੈਂਪੇਨ ਜਿਹੜੀ ਹੈਗੀ ਹੈ ਉਹ ਜਨਵਰੀ ਦੇ ਵਿੱਚ ਸ਼ੁਰੂ ਕੀਤੀ ਸੀਗੀ। US ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਕਹਿਣਾ ਹੈਗਾ ਹੈ ਕਿ ਅਸੀਂ ਬੜੀ ਜਲਦੀ ਹੀ 200 million ਲੋਕਾਂ ਨੂੰ ਜਿਹੜੇ 200 million ਸ਼ਾਰਟਸ ਹੈਗੇ ਨੇ ਉਹ ਅਸੀਂ 30 April ਤੱਕ ਲਗਾ ਦਾਂਗੇ। ਯਾਦ ਰਹੇ ਕਿ US ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕਿਹਾ ਸੀਗਾ ਕਿ ਪਹਿਲੇ 100 ਦਿਨ ਦੇ ਵਿੱਚ 100 million ਵੈਕਸੀਨ ਸ਼ਾਰਟਸ ਲਗਾਈਆਂ ਜਾਣਗੀਆਂ, ਲੇਕਿਨ ਲੱਗ ਰਿਹਾ ਹੈ ਕਿ 100 ਦਿਨ ਉਹਨਾਂ ਦੇ 30 April ਨੂੰ ਪੂਰੇ ਹੋਣੇ ਨੇ, ਔਰ 100 ਦਿਨਾਂ ਦੇ ਵਿੱਚ 100 million ਦਾ ਵਾਅਦਾ ਸੀਗਾ, ਲੇਕਿਨ 200 million ਵੈਕਸੀਨ ਸ਼ਾਰਟਸ ਪੂਰੀਆਂ ਦੁੱਗਣੀਆਂ ਵੈਕਸੀਨ ਸ਼ਾਰਟਸ ਜਿਹੜੀਆਂ ਨੇ ਉਹ ਲਗਾਉਣ ਦੇ ਵਿੱਚ ਕਾਮਯਾਬੀ US ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਮਿਲਦੀ ਨਜ਼ਰ ਆ ਰਹੀ ਹੈ। ਔਰ ਅਸੀਂ ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਅਸਰ ਬਾਲੀਵੁੱਡ ਇੰਡਸਟਰੀ ਦੇ ਉੱਤੇ ਵੀ ਹੁੰਦਾ ਨਜ਼ਰ ਆ ਰਿਹਾ, ਜਿੱਥੇ ਕੱਲ ਹੀ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਉਹਨਾਂ ਨੂੰ ਕੋਵਿਡ ਹੋ ਗਿਆ, ਜਿਸ ਦੇ ਕਾਰਨ ਉਹਨਾਂ ਨੂੰ ਹਸਪਿਟਲਾਈਜ਼ ਕਰਨਾ ਪਿਆ। ਅੱਜ ਕੁਝ ਹੋਰ ਐਕਟਰਸ ਦੀ ਵੀ ਸਮਾਚਾਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਕਿ ਕੈਟਰੀਨਾ ਕੈਫ ਨੇ ਵੀ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ। ਬ੍ਰੇਕਿੰਗ ਨਿਊਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ, ਸਾਡੇ ਇੱਥੇ ਮਾਲਟਨ ਦੇ ਵਿੱਚ 62 ਸਾਲ ਦੇ ਇਜਾਜ਼ ਚੌਧਰੀ ਜਿਨ੍ਹਾਂ ਦੀ ਪੁਲਿਸ ਦੀ ਗੋਲੀ ਦੇ ਨਾਲ ਡੈਥ ਹੋ ਗਈ ਸੀਗੀ। ਇਸ ਮਾਮਲੇ ਦੇ ਵਿੱਚ ਪੂਰੀ ਜਿਹੜੀ ਇਨਕੁਆਇਰੀ ਜਿਹੜੀ ਕੀਤੀ ਗਈ ਹੈਗੀ ਹੈ, ਔਰ ਕਾਫੀ ਪ੍ਰੋਟੈਸਟ ਵੀ ਇਸ ਮਾਮਲੇ ਦੇ ਵਿੱਚ ਹੋਏ ਸੀਗੇ। ਇਜਾਜ਼ ਚੌਧਰੀ ਹੁਣ ਹੀ ਉਸ ਵੇਲੇ ਕ੍ਰਾਈਸਿਸ ਦੇ ਵਿੱਚ ਸੀਗੇ ਜਦੋਂ ਕਿ ਪੁਲਿਸ ਨੂੰ ਘਰ ਦੇ ਵਿੱਚ ਬੁਲਾਇਆ ਗਿਆ ਸੀਗਾ। ਇਸ ਤੋਂ ਬਾਅਦ ਹੁਣ ਜੋ ਰਿਪੋਰਟ ਆਈ ਹੈ, ਰਿਪੋਰਟ ਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਪੁਲਿਸ ਨੂੰ ਕਲੀਅਰ ਕਰ ਦਿੱਤਾ ਗਿਆ, ਔਰ 62 ਸਾਲ ਦੇ ਇਜਾਜ਼ ਚੌਧਰੀ ਜਿਨ੍ਹਾਂ ਦੀ ਡੈਥ ਹੋਈ ਹੈ ਪੁਲਿਸ ਦੀ ਗੋਲੀ ਦੇ ਨਾਲ, ਇਹਦੇ ਉੱਤੇ ਉਹ ਇਨਕੁਆਇਰੀ ਸੀਗੀ। कोई भी क्रिमिनल चार्जेस जिहड़े ने ओह इस मामले दे विच हुण नहीं लगाए जा रहे। सुखपाल खेरा ने ताज़ा बयान जारी करदे आ, उन्होंने कई तरह के सवाल जिहड़े ने अकाली दल लई उन्होंने खड़े किए ने, जिस दे विच कि उन्होंने कहा कि जो कुछ भी सुखबीर बादल या अकाली दल ताज़ा बयान दे रहे हैं उन्होंने उत्ते तिखा निशाना जिहड़ा ਉਹ ਸੁਖਪਾਲ ਖਹਿਰਾ ਨੇ ਸਾਧਿਆ। ਇਸ ਤੋਂ ਇਲਾਵਾ ਅਸੀਂ ਦੱਸਣਾ ਚਾਹਾਂਗੇ ਕਿ ਆਮ ਆਦਮੀ ਪਾਰਟੀ ਨੇ ਐਲੀਗੇਸ਼ਨ ਲਗਾਏ ਨੇ ਕਿ ਦੋਨੋਂ ਹੀ ਪਾਰਟੀ, ਚਾਹੇ ਉਹ ਕਾਂਗਰਸ ਹੈ ਜਾਂ ਫਿਰ ਅਕਾਲੀ ਦਲ ਹੈਗੀ ਆ, ਕਿਸਾਨਾਂ ਦੇ ਬਾਰੇ ਬਿਆਨ ਤੇ ਬਹੁਤ ਸਾਰੇ ਦੇ ਰਹੇ ਨੇ, ਬਟ ਅਸਲ ਦੇ ਵਿੱਚ ਧੋਖਾ ਕੀਤਾ ਗਿਆ। ਦੂਸਰੀ ਤਰਫ ਕਿਸਾਨ ਆਗੂਆਂ ਨੇ, ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ ਕਿ ਉਹਨਾਂ ਨੇ ਕਿਹਾ ਹੈਗਾ ਕਿ ਬੀਜੇਪੀ ਆਗੂਆਂ ਨੂੰ ਉਹਨਾਂ ਨੇ ਕਿਹਾ ਹੈਗਾ ਕਿ ਜਾਂ ਤਾਂ ਤੁਸੀਂ ਸਾਡਾ ਸਮਰਥਨ ਕਰੋ ਜਾਂ ਫਿਰ ਤੁਹਾਨੂੰ ਵਿਰੋਧ ਦਾ ਸਾਹਮਣਾ ਜਿਹੜਾ ਉਹ ਲਗਾਤਾਰ ਕਰਨਾ ਪਏਗਾ। ਇਸ ਦਰਮਿਆਨ ਕਾਫੀ ਏਰੀਆਜ਼ ਦੇ ਵਿੱਚ, ਇੰਕਲੂਡਿੰਗ ਚੰਡੀਗੜ੍ਹ, ਦਿੱਲੀ ਔਰ ਹੋਰ ਕਈ ਏਰੀਆਜ਼ ਦੇ ਵਿੱਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਦੇ ਵਿੱਚ ਨਾਈਟ ਕਰਫਿਊ ਤੋਂ ਬਾਅਦ ਕਈ ਲੋਕਾਂ ਨੇ ਸਵਾਲ ਖੜੇ ਕੀਤੇ ਨੇ ਕਿ ਜੇ ਦਿਨ ਦੇ ਵਿੱਚ ਸਭ ਕੁਝ ਠੀਕ ਹੈ ਤੇ ਕੱਲੀ ਨਾਈਟ ਕਰਫਿਊ ਜਿਹੜਾ ਉਹ ਕਿਉਂ ਲਗਾਇਆ ਜਾ ਰਿਹਾ। ਔਰ ਹੁਣ ਗੱਲਬਾਤ ਕਰਦੇ ਹਾਂ ਅਸੀਂ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਗੱਲ ਕਰਾਂਗੇ, ਔਰ ਕੁਛ ਹੀ ਦੇਰ ਦੇ ਵਿੱਚ ਇਸ ਫਰਾਈਡੇ ਨੂੰ ਸ਼ੁਰੂ ਹੋਣ ਜਾ ਰਿਹਾ IPL ਦਾ ਮਹਾ ਮੁਕਾਬਲਾ, 60 ਮੈਚਿਸ ਜਿਹੜੇ ਨੇ ਹੋਣਗੇ, ਜਿੱਥੇ ਕਿ ਦਿੱਲੀ ਕੈਪੀਟਲਸ ਦੇ ਨਵੇਂ ਬਣੇ ਕਪਤਾਨ ਰਿਸ਼ਭ ਪੰਤ, ਉਹਨਾਂ ਨੇ ਵੀ ਮੀਡੀਆ ਦੇ ਨਾਲ ਆਪਣੀ ਗੱਲਬਾਤ ਸਾਂਝੀ ਕੀਤੀ ਹੈਗੀ ਹੈ, ਔਰ ਉਮੀਦ ਜਤਾਈ ਹੈਗੀ ਕਿ ਉਹਨਾਂ ਦੀ ਟੀਮ ਇਸ ਵਾਰ ਵਧੀਆ ਪ੍ਰਦਰਸ਼ਨ ਕਰੇਗੀ। ਖਬਰਾਂ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗਾ, ਔਰ ਸਾਡੇ ਨਾਲ ਇਸ ਵੇਲੇ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਜੁੜ ਚੁੱਕੇ ਨੇ।
ਸੌਰਭ
ਜੀ, ਕੀ ਹਾਲ ਹੈ ਜੀ? ਠੀਕ ਹੈ ਜੀ,
ਥੈਂਕ ਯੂ ਵੈਰੀ ਮਚ ਸਰ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ। ਔਰ ਅਸੀਂ ਇੱਥੇ ਦੱਸਣਾ ਚਾਹਾਂਗੇ ਕਿ ਸੌਰਭ ਚੱਡਾ ਜੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹੈਗੇ ਹਾਂ, ਔਰ ਹਰ ਵੀਕ ਜਿਹੜੇ ਨੇ ਜੀ ਉਹ ਸਾਡੇ ਨਾਲ ਜੁੜਦੇ ਨੇ। ਸੌਰਭ ਚੱਡਾ ਜੀ, ਚਾਹੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਗੱਲ ਹੋਵੇ, ਕਿਸੇ ਵੀ ਤਰ੍ਹਾਂ ਦੀ ਵੈਲਥ ਪਲੈਨਿੰਗ ਦੀ ਗੱਲ ਹੋਵੇ, ਔਰ ਪਿਛਲੇ ਹਫ਼ਤੇ ਮੈਂ ਇਹਨਾਂ ਦਾ ਜ਼ਿਕਰ ਕੀਤਾ ਸੀਗਾ ਕਿ ਅਸੀਂ ਅੱਜ ਇੱਕ ਖਾਸ ਟੌਪਿਕ ਦੇ ਉੱਤੇ ਵੀ ਗੱਲ ਕਰਾਂਗੇ, ਸੋ ਉਹਦੇ ਬਾਰੇ ਅਸੀਂ ਜਾਣਕਾਰੀ ਇਹਨਾਂ ਤੋਂ ਹੁਣੇ ਅੱਗੇ ਚੱਲ ਕੇ ਲਵਾਂਗੇ। ਤੁਸੀਂ ਵੈਲਥ ਕ੍ਰੀਏਸ਼ਨ ਜਿਹੜੀ ਕਰਨੀ ਹੈ, ਔਰ ਕਿਸ ਤਰੀਕੇ ਦੇ ਨਾਲ ਪਲੈਨਿੰਗ ਉਹਦੇ ਵਾਸਤੇ ਕਰਨੀ ਹੈ, ਇੰਸ਼ੋਰੈਂਸ ਵੱਧ ਲੈ ਲਈਏ ਤਾਂ ਵੀ ਨੁਕਸਾਨ ਹੈ, ਘੱਟ ਲੈ ਲਈਏ ਤਾਂ ਵੀ ਨੁਕਸਾਨ ਹੈ, ਇਸ ਲਈ ਪਲੈਨਿੰਗ ਕਰਨੀ ਬੜੀ ਜ਼ਰੂਰੀ ਹੈ। ਮਿਸਟਰ ਚੱਡਾ, ਮੈਨੂੰ ਬੜੀ ਵਧੀਆ ਫੀਡਬੈਕ ਹੁੰਦੀ ਹੈ ਜੀ ਤੁਹਾਡੀ, ਕਿ ਤੁਹਾਡੇ ਵੱਲੋਂ ਬਹੁਤ ਵਧੀਆ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਂਦੀ ਹੈਗੀ ਹੈ। ਮੈਂ ਚਾਹਾਂਗਾ ਕਿ ਅੱਜ, ਹਾਂਜੀ, ਪਿਛਲੇ ਹਫ਼ਤੇ ਵੀ ਸਾਡੀ ਡਿਸਕਸ਼ਨ ਹੋਈ ਸੀਗੀ, ਮੈਂ ਲਿਸਨਰਸ ਨੂੰ, ਸਾਡੇ ਦਰਸ਼ਕਾਂ ਨੂੰ, ਦਰਸ਼ਕ ਇਸ ਲਈ ਕਹਿ ਰਿਹਾ ਕਿਉਂਕਿ ਇਸ ਵੇਲੇ ਜਿਹੜਾ ਸਾਡਾ ਪ੍ਰੋਗਰਾਮ ਹੈ 10 ਵਜੇ ਅਸੀਂ ਰੇਡੀਓ ਵਾਏ ਔਰ ਚੈਨਲ ਵਾਏ ਨੂੰ ਕਲੱਬ ਕਰ ਦੇਈਦਾ, ਸੋ ਜੇ ਤੁਸੀਂ ਬਾਹਰ ਹੈਗੇ ਹੋ ਤਾਂ ਬਿਲਕੁਲ ਤੁਸੀਂ ਇਸ ਵੇਲੇ ਡਰਾਈਵ ਕਰ ਰਹੇ ਹੋ ਤਾਂ ਰੇਡੀਓ ਦੇ ਉੱਤੇ ਤੁਸੀਂ ਸਾਨੂੰ ਸੁਣ ਹੀ ਰਹੇ ਹੋ, ਔਰ ਜੇ ਤੁਸੀਂ ਇਸ ਸਮੇਂ ਘਰ ਦੇ ਵਿੱਚ ਹੈਗੇ ਹੋ ਤਾਂ ਤੁਸੀਂ TV ਦੇ ਉੱਤੇ ਸੌਰਭ ਚੱਡਾ ਸਾਹਿਬ ਦਾ ਫੋਨ ਨੰਬਰ ਲਗਾਤਾਰ ਡਿਸਪਲੇ ਇਸ ਵੇਲੇ TV ਦੇ ਉੱਤੇ, ਕੋਈ ਵੀ ਗੱਲਬਾਤ ਕਰਨੀ ਹੈ ਫੋਨ ਨੰਬਰ ਤੁਸੀਂ TV ਤੋਂ ਨੋਟ ਕਰ ਲਓ। ਅਗਲੇ ਤਕਰੀਬਨ 15 ਕੁ ਮਿੰਟ ਤੁਸੀਂ ਧਿਆਨ ਦੇ ਨਾਲ ਸਾਰੀ ਜੇ ਗੱਲਬਾਤ ਸੁਣੋਗੇ ਤਾਂ ਇਹ ਤੁਹਾਨੂੰ ਕੋਈ ਵੱਡਾ ਫਾਇਦਾ ਦੇ ਸਕਦੀ ਹੈ। fetchmypolicy.com ਵੈਬਸਾਈਟ ਵੀ ਇਹਨਾਂ ਦੀ ਤੁਸੀਂ ਧਿਆਨ ਦੇ ਨਾਲ ਨੋਟ ਕਰ ਲਓ, ਔਰ ਕਾਫੀ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਇਹ ਡੀਲ ਕਰਦੇ ਨੇ। ਮੇਨ ਮੈਂ ਇਹ ਦੇਖੋ, ਇੰਸ਼ੋਰੈਂਸ ਤਾਂ ਤੁਸੀਂ ਕਿਤੋਂ ਵੀ ਲੈ ਸਕਦੇ ਹੈਗੇ ਹੋ, ਲੇਕਿਨ ਵੈਲਥ ਕ੍ਰੀਏਸ਼ਨ, ਫਾਈਨੈਂਸ਼ੀਅਲ ਪਲੈਨਿੰਗ, ਉਹ ਜਿਹੜੀਆਂ ਗੱਲਾਂ ਇਹਨਾਂ ਦੀਆਂ ਅਗਲੇ 15 ਮਿੰਟ ਉਹ ਬੜੀਆਂ ਕੀਮਤੀ ਨੇ। ਫੋਨ ਨੰਬਰ ਇੱਕ ਵਾਰੀ ਧਿਆਨ ਦੇ ਨਾਲ ਪਹਿਲਾਂ ਨੋਟ ਕਰੋ, 416-350-55। ਟੀਵੀ ਸਕਰੀਨ ਦੇ ਉੱਤੇ ਆ, ਦੇਖੋ ਮੈਂ ਵੀ TV ਚੈਨਲ ਵਾਏ ਇਸ ਵੇਲੇ ਆਨ ਹੈ ਤੇ ਸਕਰੀਨ ਦੇ ਉੱਤੇ ਇਹਨਾਂ ਦਾ ਬੜਾ ਸਾਰਾ ਨੰਬਰ ਆ ਰਿਹਾ, fetchmypolicy.com 416-350-55। ਜੀ ਸੌਰਭ ਚੱਡਾ ਜੀ, ਪਿਛਲੀ ਵਾਰ ਅਸੀਂ ਗੱਲ ਕੀਤੀ ਸੀ, ਬੜਾ ਮਜ਼ਾ ਆਇਆ ਸੀ, ਯੂ ਗੋ ਅਹੈਡ, ਔਰ ਫਿਰ ਗੱਲ ਕਰਦੇ ਹਾਂ।
ਜੀ ਯੁਧਵੀਰ ਜੀ, ਅਸੀਂ ਲਾਸਟ ਵੀਕ ਵੀ ਗੱਲ ਕੀਤੀ ਸੀ, ਔਰ ਲਾਸਟ ਟੂ ਲਾਸਟ ਵੀਕ ਵੀ ਗੱਲ ਕੀਤੀ ਸੀ, ਔਰ ਪਿਛਲੇ ਮੋਰ ਦੈਨ ਅ ਡੈਕੇਡ ਤੋਂ ਆਪਾਂ ਗੱਲ ਕਰਦੇ ਆ ਰਹੇ ਹਾਂ ਐਂਡ ਟੌਪਿਕਸ ਤੇ, ਜੋ ਕਿ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ, ਜਿਹੜਾ ਟੌਪਿਕ ਹੈ ਵੈਲਥ ਕ੍ਰੀਏਸ਼ਨ ਦਾ, ਜਾਂ ਜਿਹੜਾ ਟੌਪਿਕ ਹੈ ਰਿਟਾਇਰਮੈਂਟ ਦਾ, ਹਰ ਪਰਸਨ ਦੇ ਮਾਇੰਡ 'ਚ ਹੁੰਦਾ ਹੀ ਹੈ ਕਿਤੇ ਨਾ ਕਿਤੇ, ਰਿਗਾਰਡਲੈਸ ਕਿ ਉਸ ਚੀਜ਼ ਨੂੰ ਪ੍ਰਾਇਰਟੀ ਦੇ ਰਿਹਾ ਜਾਂ ਨਹੀਂ ਦੇ ਰਿਹਾ, ਕਿ ਯਾਰ ਇੱਕ ਦਿਨ ਰਿਟਾਇਰ ਹੋਣਾ, ਜਾਂ ਜੋ ਵੀ ਮੈਂ ਜੋਬ ਕਰਦਾ ਜਾਂ ਮੈਂ ਬਿਜ਼ਨਸ ਕਰਦਾ ਮੈਂ ਥੱਕ ਜਾਂਦਾ, ਜਾਂ ਕੁਝ ਬੰਦੇ ਆ ਕਿ ਨਹੀਂ ਯਾਰ ਜੋਬ ਬਿਜ਼ਨਸ ਵਧੀਆ ਚੱਲ ਰਿਹਾ, ਥੋੜ੍ਹੇ ਬਹੁਤ ਸੇਵਿੰਗ ਵੀ ਹੈਗੀ ਹੈ, ਲੇਕਿਨ ਫਿਰ ਵੀ ਲਾਈਫ 'ਚੋਂ ਐਕਸਾਈਟਮੈਂਟ ਨਹੀਂ ਹੈਗੀ ਜਿਹੜੀ ਹੋਣੀ ਚਾਹੀਦੀ ਹੈ, ਜਾਂ ਕੁਛ ਲੋਕ ਸੇਵਿੰਗ ਵੀ ਕਰ ਰਹੇ ਨੇ, ਇਨਵੈਸਟਮੈਂਟ ਵੀ ਕਰ ਰਹੇ ਨੇ, ਲੇਕਿਨ ਜਿਸ ਜੋ ਡਿਜ਼ਾਇਰਸ ਹੈਗੀਆਂ ਲਾਈਫ ਦੀਆਂ, ਦਾ ਰੀਅਲ ਡਿਜ਼ਾਇਰ, ਉਹ ਮੈਚ ਨਹੀਂ ਕਰ ਰਹੀ ਆਪਣੀਆਂ ਇਨਕਮ, ਆਪਣਾ ਲਾਈਫ ਦਾ, ਆਪਣਾ ਫਾਈਨੈਂਸ਼ੀਅਲ ਜਿਹੜਾ ਸਟੇਟਸ ਹੈ, ਤੇ ਕਿੱਦਾਂ ਇਹ ਚੀਜ਼ਾਂ ਨੂੰ ਇਫੈਕਟਿਵਲੀ ਕੀਤਾ ਜਾਂਦਾ? ਦੇਖੋ, ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਮੈਥਮੈਟਿਕਸ, ਹੈ ਨਾ, ਜਿਹੜਾ ਤੁਸੀਂ ਮੈਥਮੈਟੀਕਲੀ ਕੀ ਕਰੋਗੇ, ਔਰ ਦੂਸਰਾ ਸਾਈਕੋਲੋਜੀ, ਤੁਹਾਡੀ ਕੀ ਹੈ ਫਾਈਨੈਂਸ ਨੂੰ ਲੈ ਕੇ। ਜੇ ਇੱਕ ਬੱਚਾ ਆਪਾਂ ਕਹਿੰਦੇ ਹਾਂ ਯਾਰ ਸਾਡੀ ਰਿਟਾਇਰਮੈਂਟ ਚ ਗੁੱਡੇ ਨਾਲ ਪੈਸੇ ਸੇਵ ਹੁੰਦੇ ਨਹੀਂ, ਆਪਾਂ ਕੋਸ਼ਿਸ਼ ਕਰਦੇ ਹਾਂ ਪੈਸੇ ਸੇਵ ਕਰਨ ਦੇ, ਪੈਸੇ ਸੇਵ ਹੁੰਦੇ ਹੀ ਨਹੀਂ ਹੈ। ਦੇਖੋ ਉਹ ਹੋਣੇ ਵੀ ਨਹੀਂ ਹੈ, ਜਿੰਨਾ ਡਜ਼ਨਟ ਮੈਟਰ ਤੁਸੀਂ ਕਿੰਨੀ ਇਨਕਮ ਅਰਨ ਕਰੋ, ਪੈਸੇ ਨਹੀਂ ਸੇਵ ਹੋਣਗੇ। ਉਹਦੇ ਪਿੱਛੇ ਰੀਜ਼ਨ ਹਰ ਬੰਦਾ ਕਈ ਵਾਰ ਆਪਣੇ ਆਪ 'ਚ ਹੀ ਲੱਭਦਾ ਕਿ ਸ਼ਾਇਦ ਯਾਰ ਮੈਂ ਨਾ ਕਰ ਨਹੀਂ ਰਿਹਾ ਪ੍ਰੋਪਰਲੀ, ਮੈਂ ਡਿਸਿਪਲਿਨ ਨਹੀਂ ਹੈਗਾ, ਮੈਂ ਕਰਦਾ 2-4-6 ਮਹੀਨੇ ਫਿਰ ਮੈਂ ਛੱਡ ਦਿੰਦਾ ਉਹਨਾਂ 'ਤੇ, ਗਲਤੀ ਤਾਂ ਮੇਰੀ ਹੈ। ਹਰ ਬੰਦਾ ਆਪਣੇ ਆਪ 'ਚ ਫੋਲਟ ਫਾਈਨ ਕਰਦਾ ਇਸ ਚੀਜ਼ ਨੂੰ ਲੈ ਕੇ। ਰੀਜ਼ਨ ਹੈ ਕੀ ਹੈ ਕਿ ਤੁਸੀਂ ਦੇਖੋਗੇ ਕਿ ਸਿਰਫ ਕੈਨੇਡਾ ਦੇ ਲੋਕ ਨਹੀਂ, ਅਮੈਰੀਕਾ 'ਚ, ਯੂਕੇ 'ਚ, ਇੰਡੀਆ, ਡਜ਼ ਨਾਟ ਮੈਟਰ ਕਿਹੜੀ ਕੰਟਰੀ, ਹਰ ਬੰਦਾ ਸੇਮ ਬੋਲ ਰਿਹਾ। ਸੋ ਦੈਨ ਵੀ ਨੋ ਕੀ ਹੈ ਬਿਹੇਵੀਅਰ, ਕੁਛ ਸਮਥਿੰਗ ਹੈਜ਼ ਟੂ ਡੂ ਵਿਦ ਦ ਹਿਊਮਨ ਬਿਹੇਵੀਅਰ ਰਾਦਰ ਦੈਨ ਐਨੀਥਿੰਗ ਐਲਸ। ਸੋ ਦੋ ਚੀਜ਼ਾਂ ਜਿਹੜੀਆਂ ਮੈਂ ਕਿਹਾ, ਮੈਥਮੈਟੀਕਲੀ ਕੁਰੈਕਟ ਕਰਨਾ ਜ਼ਰੂਰੀ ਹੈ ਔਰ ਸਾਈਕੋਲੋਜੀਕਲੀ ਆਪਣੇ ਆਪ ਨੂੰ ਇੰਪਰੂਵ ਕਰਨਾ ਜ਼ਰੂਰੀ ਹੈ, ਕਿਉਂਕਿ ਸੇਵਿੰਗ ਇਸ ਲਈ ਨਹੀਂ ਹੁੰਦੀ ਕਿਉਂਕਿ ਉਹ ਟਾਰਗੇਟ ਹੀ ਰੋਂਗ ਹੈ। ਮਨੀ ਸੇਵ ਕਰਨਾ ਇਜ਼ ਅ ਰੋਂਗ ਟਾਰਗੇਟ। ਆਈ ਨੋ ਇਟ ਮੇ ਸਾਊਂਡ ਵੈਰੀ ਸਟ੍ਰੇਂਜ ਕਿ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ, ਐਜ਼ ਅ ਫਾਈਨੈਂਸ਼ੀਅਲ ਪਲੈਨਰ, ਅ ਪਰਸਨ ਕਿਉਂ ਕਹਿ ਰਿਹਾ ਕਿ ਸੇਵਿੰਗ, ਕਿਉਂਕਿ ਅਸੀਂ ਤਾਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਸੇਵਿੰਗ ਮਨੀ ਇਜ਼ ਅ ਗੁੱਡ ਆਈਡੀਆ। ਜਦੋਂ ਛੋਟਾ ਬੱਚਾ ਆਪਣਾ ਫੈਮਿਲੀ 'ਚ ਹੁੰਦਾ ਸੀ, ਉਹਨੇ ਕੋਈ ਟੋਏ ਵੀ ਲੈਣਾ ਹੁੰਦਾ ਸੀ, ਉਹਨੂੰ ਪੈਸੇ ਦਿੰਦੇ ਆਪਾਂ ਨੂੰ ਕਹਿੰਦੇ ਹਾਂ ਕਿ ਮੇਕ ਸ਼ੋਰ ਯੂ ਸੇਵ ਮਨੀ, ਇਫ ਯੂ ਵਾਂਟ ਟੂ ਬਾਏ ਅ ਟੋਏ ਯੂ ਹੈਵ ਟੂ ਸੇਵ ਮਨੀ। ਉਹ ਟਾਰਗੇਟ ਹੀ ਰੋਂਗ ਹੈਗਾ। ਸਭ ਤੋਂ ਪਹਿਲੇ ਸਾਨੂੰ ਕੀ ਕਰਨਾ, ਜਿਹੜਾ ਸਾਡਾ ਥੋਟ ਪ੍ਰੋਸੈਸ ਹੈ ਫਾਈਨੈਂਸ ਨੂੰ ਲੈ ਕੇ, ਸਪੈਸ਼ਲੀ ਮਨੀ ਨੂੰ ਲੈ ਕੇ, ਵੀ ਆਰ ਮੈਰਿਡ ਟੂ ਅ ਰੋਂਗ ਥੋਟ ਪ੍ਰੋਸੈਸ। ਵੀ ਹੈਵ ਟੂ ਡਿਵੋਰਸ ਦਿਸ ਟ੍ਰੈਡੀਸ਼ਨਲ ਵਿਜ਼ਡਮ ਆਫ ਮਨੀ, ਜੋ ਕਿ ਅੱਜ ਤੋਂ 20-30-40-50 ਸਾਲ ਪਹਿਲੇ ਵੈਲਿਡ ਸੀਗਾ, ਅੱਜ ਉਹ ਵੈਲਿਡ ਨਹੀਂ ਹੈਗੀ। ਅੱਜ ਵੀ ਆਰ ਲਿਵ ਇਨ ਅ ਫਾਸਟ ਟ੍ਰੈਕ ਲਾਈਫ। ਅੱਜ ਤੋਂ 30-40-50-100 ਸਾਲ ਪਹਿਲੇ ਤੁਸੀਂ ਘੋੜੇ 'ਤੇ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾ ਸਕਦੇ ਸੀ, ਅੱਜ ਤੁਹਾਨੂੰ ਕਾਰ ਚਾਹੀਦੀ ਹੈ, ਯੂ ਨੀਡ ਅ ਫਾਸਟ ਕਾਰ ਟੂ ਗੈਟ ਸਮਵੇਅਰ ਮੱਚ ਫਾਸਟਰ। ਅਤੇ ਆਪਾਂ ਟ੍ਰੈਡੀਸ਼ਨਲ ਚੀਜ਼ਾਂ ਨੂੰ ਮਾਡਰਨ ਸੋਸਾਇਟੀ 'ਚ ਜਿਹੜਾ ਯੂਜ਼ ਨਹੀਂ ਕਰ ਸਕਦੇ। ਦੇਖੋ ਇਟ ਡਜ਼ ਨਾਟ ਮੇਕ ਸੈਂਸ ਵੈਨ ਦ ਪੇਰੈਂਟਸ ਟੀਚ ਯੂ ਟੂ ਸੇਵ ਮਨੀ, ਯੂ ਨੋ, ਕਿਉਂਕਿ ਉਹਨਾਂ ਨੂੰ ਸਿਖਾਉਣਾ ਚਾਹੀਦਾ ਕਿ ਹਾਊ ਟੂ ਮੇਕ ਮਨੀ। ਰਾਈਟ ਟਾਰਗੇਟ ਕੀ ਹੈ? ਹਾਊ ਟੂ ਮੇਕ ਮਨੀ, ਨਾਟ ਹਾਊ ਟੂ ਸੇਵ ਮਨੀ। ਹੁਣ ਦੇਖੋ ਜਦੋਂ ਫੋਕਸ ਮਨੀ ਮੇਕਿੰਗ ਵੱਲ ਚਲਾ ਜਾਏਗਾ ਤਾਂ ਬੜੀਆਂ ਸਾਰੀਆਂ ਚੀਜ਼ਾਂ ਉਹ 'ਚ ਬੜੇ ਸਾਰੇ ਲੋਕਾਂ ਦਾ ਇੰਟਰਸਟ ਵੀ ਹੋਏਗਾ। ਤੁਸੀਂ ਹੌਲੀ ਹੌਲੀ ਮਤਲਬ ਚੀਜ਼ਾਂ ਨੂੰ ਜੇ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਸਾਈਕੋਲੋਜੀਕਲੀ ਉਹ ਪਰਫੈਕਟ ਫਿੱਟ ਬੈਠਣਾ ਸ਼ੁਰੂ ਹੋ ਜਾਏਗਾ ਤੁਹਾਡੇ ਮਨ 'ਚ। ਤੁਹਾਡੇ ਮਾਈਂਡ 'ਚ ਐਕਸਾਈਟਮੈਂਟ ਵੀ ਹੋਏਗੀ ਉਹ ਚੀਜ਼ਾਂ ਨੂੰ ਕਰਨ ਦੀ, ਲੇਕਿਨ ਸੇਵਿੰਗ ਨੂੰ ਕਰਨ ਦੀ ਐਕਸਾਈਟਮੈਂਟ ਨਹੀਂ ਹੋਏਗੀ ਕਿਉਂਕਿ ਟਾਰਗੇਟ ਹੀ ਰੋਂਗ ਹੈ, ਰੋਂਗ ਡਾਇਰੈਕਸ਼ਨ 'ਚ ਸੋਚ ਰਿਹਾ ਸੀ। ਅੱਛਾ, ਬਚਪਨ 'ਚ ਸਾਨੂੰ ਇਹ ਚੀਜ਼ਾਂ ਸਿਖਾਈਆਂ ਗਈਆਂ ਕਿ ਸੇਵ ਮਨੀ, ਜਦੋਂ ਨੌਰਥ ਅਮੈਰੀਕਾ 'ਚ ਵੀ ਲਾਈਨ ਬੜੀ ਯੂਜ਼ ਹੁੰਦੀ ਹੈ, ਸੇਵ ਮਨੀ ਫੋਰ ਅ ਰੇਨੀ ਡੇ, ਹੈ ਨਾ, ਕਿਉਂਕਿ ਕਦੀ ਲਾਈਫ 'ਚ ਦੇਖੋ ਜਦੋਂ ਰੇਨੀ ਡੇ ਹੁੰਦਾ ਨਾ, ਮੈਂ ਸਾਈਕੋਲੋਜੀਕਲੀ ਚੀਜ਼ ਦੱਸਾਂ, ਉਸ ਦਿਨ ਬੰਦਾ ਸ਼ਾਪਿੰਗ ਨਹੀਂ ਕਰਦਾ। ਜਿਸ ਦਿਨ ਬਾਹਰ ਬਾਰਿਸ਼ ਹੋ ਰਹੀ ਹੁੰਦੀ ਹੈ ਉਸ ਦਿਨ ਸਗੋਂ ਬੰਦਾ ਘਰ ਬੈਠ ਜਾਂਦਾ ਕਿ ਯਾਰ ਚਲੋ ਘਰ ਬੈਠਦੇ ਹਾਂ, ਰਿਲੈਕਸ ਕਰਦੇ ਹਾਂ। ਜਿਸ ਦਿਨ ਰੇਨੀ ਡੇ ਨਹੀਂ ਹੁੰਦਾ ਨਾ, ਉਸ ਦਿਨ ਯੂ ਗੋ ਆਊਟ ਐਂਡ ਯੂ ਸਟਾਰਟ ਸਪੈਂਡਿੰਗ ਦ ਮਨੀ। ਜਿਸ ਦਿਨ ਤੁਹਾਡਾ ਡੇ ਆਫ ਹੁੰਦਾ, ਦੈਟਸ ਵੈਨ ਯੂ ਗੋ ਆਊਟ ਐਂਡ ਸਟਾਰਟ ਸਪੈਂਡਿੰਗ ਦ ਮਨੀ। ਯੂ ਡੋਂਟ ਨੀਡ ਟੂ ਸੇਵ ਮਨੀ ਫੋਰ ਦ ਰੇਨੀ ਡੇਜ਼ ਜਾਂ ਇਹ ਸਾਰੀਆਂ ਜਿਹੜੀਆਂ ਸਾਈਕੋਲੋਜੀਕਲ ਚੀਜ਼ਾਂ ਮੰਨੀਆਂ ਹੋਈਆਂ, ਕਿਉਂਕਿ ਇਹ ਤੁਹਾਡੇ ਲਾਈਫ ਦੇ ਟਾਰਗੇਟ ਨੂੰ ਬੜਾ ਲੋ ਲੈ ਜਾਂਦਾ ਕਿ ਯਾਰ ਮੇਰੇ ਅਕਾਊਂਟ 'ਚ 10-20-50 ਹਜ਼ਾਰ ਹੋਣੇ ਚਾਹੀਦੇ, ਜੇ ਕੱਲ੍ਹ ਨੂੰ ਲੋਡ ਪੈ ਗਈ ਤਾਂ ਇੰਨਾ ਹੋਣਾ ਚਾਹੀਦਾ। ਦ ਰਾਈਟ ਟਾਰਗੇਟ ਇਜ਼ ਯੂ ਹੈਵ ਟੂ ਹੈਵ ਸੋ ਮੱਚ ਇਨਾਫ ਕਿ ਇਹ ਛੋਟੇ ਮੋਟੀ ਜਿਹੜੀਆਂ ਚੀਜ਼ਾਂ ਹੈਗੀਆਂ ਸਾਈਕੋਲੋਜੀਕਲੀ ਇਜ਼ ਸਟੋਪ ਇੰਪੈਕਟਿੰਗ ਯੂ, ਕਿਉਂਕਿ ਇਹਦਾ ਇੰਪੈਕਟ ਸਾਡੇ 'ਤੇ ਪੈ ਚੁੱਕਾ ਆਲਰੇਡੀ। ਮੈਜੋਰਿਟੀ ਲੋਕਾਂ 'ਚ, ਯੁਧਵੀਰ ਜੀ, ਲੋਕਾਂ ਦੀ ਰਿਟਾਇਰਮੈਂਟ 'ਚ, ਬੜੇ ਸਾਰੇ ਲੋਕਾਂ ਦੀ ਰਿਟਾਇਰਮੈਂਟ 'ਚ ਪੈਸੇ ਨਹੀਂ ਹੈਗੇ। ਅੱਛਾ, ਕਿਸੇ ਦੇ ਸ਼ਾਇਦ ਕੋਈ $1,00,000 ਇਕੱਠਾ ਕਰ ਲੇਗਾ RRSP 'ਚ, TFSA 'ਚ ਐਂਡ ਸੋ ਮੱਚ ਮੋਰ। ਲੇਕਿਨ ਜੇ ਆਪਾਂ ਮੈਥੇਮੈਟੀਕਲੀ ਇਹ ਚੀਜ਼ਾਂ ਨੂੰ ਅੰਡਰਸਟੈਂਡ ਕਰੀਏ ਤਾਂ ਤੁਸੀਂ ਇੱਕ ਚੀਜ਼ ਨੋਟਿਸ ਕਰੋਗੇ, ਜੇ ਕਿਸੇ ਬੰਦੇ ਕੋਲ $1,00,000 ਵੀ ਹੁੰਦਾ ਨਾ ਉਹਦੀ RRSP 'ਚ ਪਿਆ ਜਾਂ TFSA 'ਚ ਪਿਆ, 65 ਸਾਲ ਦਾ ਬੰਦਾ, ਇਹਨੇ 85-87 ਸਾਲ ਤੱਕ ਸਰਵਾਈਵ ਕਰਨਾ, ਮੈਕਸੀਮਮ 90 ਸਾਲ ਤੱਕ। ਜੇ ਬੰਦੇ ਕੋਲ $1,00,000 ਦੀ ਸੇਵਿੰਗ ਆ, ਬੰਦਾ ਕਹਿੰਦਾ ਚਲੋ ਕੁਛ ਡਾਲਰ ਤੇ ਹੈ, ਮੈਥਮੈਟੀਕਲੀ ਵਟ ਡਜ਼ ਇਟ ਮੀਨ? ਉਹ $1,00,000 ਤੁਹਾਨੂੰ ਕਿੱਦਾਂ ਯੂਜ਼ ਕਰੋਗੇ? $333 ਮਹੀਨਾ, $333 ਅ ਮੰਥ। ਜੇ ਤੁਹਾਡੇ ਕੋਲ $1,00,000 ਹੈ, ਤੁਸੀਂ ਉਹ 'ਚੋਂ ਸਿਰਫ $333 ਪੂਰੇ ਮਹੀਨੇ ਦਾ ਯੂਜ਼ ਕਰ ਸਕਦੇ ਹੋ, ਫਿਰ ਉਹ ਤੁਹਾਡੀ ਪੂਰੀ ਰਿਟਾਇਰਮੈਂਟ 'ਚ ਇੰਨੀ ਇਨਕਮ ਆਉਂਦੀ ਰਹੇਗੀ। ਲੇਕਿਨ $350 ਨਾਲ ਕੀ ਬਣਨਾ? ਵਟ ਇਜ਼ $100,000 ਫੋਰ ਯੂਰ ਰਿਟਾਇਰਮੈਂਟ? ਇਟ ਮੀਨਸ ਨਥਿੰਗ। ਸੋ ਸਾਈਕੋਲੋਜੀਕਲੀ ਆਪਣੇ ਆਪ ਨੂੰ ਚੇਂਜ ਕਰਨਾ। ਅੱਛਾ, ਇੱਕ ਬੰਦਾ ਕਹੇਗਾ ਨਹੀਂ ਮੇਰੇ ਕੋਲ ਤਾਂ $200,000 ਹੈ, ਤੋ ਤੁਹਾਡਾ $600-650 $700 ਬਣ ਜਾਏਗਾ ਮਹੀਨਾ, ਦੱਸ ਇਟ। ਤੁਹਾਡੇ ਕੋਲ $400,000 ਹੈ, ਸਟਿਲ $1,400 ਅ ਮੰਥ, ਇਟ ਮੀਨਸ ਨਥਿੰਗ। ਐਂਡ ਬਿਕੋਜ਼ ਆਫ ਦ ਇਨਫਲੇਸ਼ਨ, ਦਿਸ ਇਨਫਲੇਸ਼ਨ ਇਜ਼ ਗੋਇੰਗ ਟੂ ਕਿਲ ਆਲ ਦਿਸ ਮੈਥਮੈਟਿਕਸ ਕਿ ਚਲੋ 1,00,000, 2,00,000, 4,00,000, 5,00,000 ਆਪਣੇ ਬੈਂਕ ਅਕਾਊਂਟ 'ਚ ਪਿਆ ਹੋਇਆ। ਸੋ ਵੀ ਨੀਡ ਟੂ ਮੇਕ ਸ਼ੋਰ ਕਿ ਲਾਈਕ ਦਾ ਟਾਰਗੇਟ ਜਿਹੜਾ ਹੈਗਾ ਉਹ ਸਹੀ ਹੈ, ਕਿਉਂਕਿ ਜੇ ਟਾਰਗੇਟ ਹੀ ਰੋਂਗ ਹੋਏਗਾ ਤਾਂ ਸਮਾਰਟੈਸਟ ਪਰਸਨ ਵੀ ਰੋਂਗ ਡਾਇਰੈਕਸ਼ਨ 'ਚ ਵਰਕ ਕਰੇਗਾ, ਹੈ ਨਾ, ਪਹਿਲੀ ਚੀਜ਼ ਹੈ। ਸੋ ਬਟ ਇਟ ਯੂ ਨੋ ਇਟ ਕਾਈਂਡ ਆਫ ਸਟ੍ਰੇਂਜ ਹੈ ਕਿ ਵਾਈ ਪੇਰੈਂਟਸ ਨੈਵਰ ਟੀਚ ਅਸ ਟੂ ਔਨ ਹਾਊ ਟੂ ਮੇਕ ਮਨੀ ਐਂਡ ਵਾਈ ਵੀ ਫੋਕਸ ਔਨ ਸੇਵਿੰਗ ਮਨੀ। ਔਰ ਸੇਮ ਚੀਜ਼ਾਂ ਸਕੂਲ, ਕਾਲਜਿਸ, ਫੈਮਿਲੀ, ਫਰੈਂਡਸ ਜਿਹੜੀਆਂ ਚੱਲਦੀਆਂ ਹੈਗੀਆਂ, ਕਿਉਂਕਿ ਹੈ ਨਾ 20-25 ਸਾਲ ਕਿਸੇ ਦੇ ਨਾ ਕੱਢਣੇ ਆ, ਮੈਂ ਡਾਊਨ ਸਾਈਜ਼ ਕਰ ਲਾਂਗਾ ਆਪਣਾ ਘਰ, ਬੜੀਆਂ ਕਾਮਨ ਚੀਜ਼ਾਂ ਜਿਹੜਾ ਹਰ ਬੰਦਾ ਬੋਲਦਾ ਯਾਰ ਮੇਰੇ ਘਰ ਦੀ ਮੌਰਗੇਜ ਹੈ, ਮੈਂ ਤਾਂ ਘਰ ਹੀ ਵੇਚ ਕੇ ਕੌਂਡੋ 'ਚ ਚਲੇ ਜਾਣਾ। ਤੁਸੀਂ ਮੈਨੂੰ ਦੱਸੋ ਅੱਜ 65 ਸਾਲ ਦੇ ਕਿੰਨੇ ਬੰਦੇ ਜਿਹੜੇ ਆਪਣੇ ਘਰ ਵੇਚ ਕੇ ਕੌਂਡੋ 'ਚ ਜਾ ਰਹੇ? ਕੋਈ ਨਹੀਂ ਜਾਂਦਾ, ਕਿਉਂਕਿ ਇੱਕ ਵਾਰ ਜਿਹੜਾ ਲਾਈਫ ਸਟਾਈਲ ਐਲੀਵੇਟ ਹੁੰਦਾ ਉਹਨੂੰ ਬੈਕਵਰਡ ਟ੍ਰੈਂਡ 'ਚ ਕੋਈ ਨਹੀਂ ਲੈ ਕੇ ਜਾਂਦਾ। ਇਹ ਵੀ ਸਾਈਕੋਲੋਜੀ ਹੈ, ਇਟਸ ਵੈਰੀ ਈਜ਼ੀ ਟੂ ਅਪਗ੍ਰੇਡ ਯੋਰ ਸੈਲਫ ਬਟ ਇਟ ਹਰਟਸ ਰੀਅਲੀ ਬੈਡ ਵੈਨ ਯੂ ਹੈਵ ਟੂ ਡਾਊਨਗ੍ਰੇਡ ਯੋਰ ਸੈਲਫ। ਲੇਕਿਨ ਸਾਡੀ ਬਚਪਨ ਦੀ ਜਿਹੜੀ ਕੰਡੀਸ਼ਨਿੰਗ ਹੈ, ਸਪੈਸ਼ਲੀ ਟੋਟ ਬਾਏ ਆਰ ਪੇਰੈਂਟਸ, ਜੋ ਕਿ ਗਲਤ ਨਹੀਂ ਆ, ਉਹਨਾਂ ਨੇ ਜੋ ਪੇਰੈਂਟਸ ਨੂੰ ਜਿੰਨਾ ਮੈਕਸੀਮਮ ਪਤਾ ਸੀ ਉਹਨਾਂ ਨੇ ਉਹਦੇ ਹਿਸਾਬ ਨਾਲ ਸਿਖਾਤਾ ਕਿ ਮੇਕ ਸ਼ੋਰ ਹਾਇਰ ਐਜੂਕੇਸ਼ਨ ਲੈ ਲਓ ਲਾਈਫ 'ਚ, ਮੇਕ ਸ਼ੋਰ ਯੂ ਫਾਈਂਡ ਅ ਗੁੱਡ ਜੋਬ, ਮੇਕ ਸ਼ੋਰ ਯੂ ਬਾਏ ਅ ਹਾਊਸ, ਮੇਕ ਸ਼ੋਰ ਯੂ ਬਾਏ ਅ ਕਾਰ, ਬੀ ਹੈਪੀ, ਬੀ ਕੰਟੈਂਟ। ਦੀਜ਼ ਆਰ ਦ ਸਿਚੁਏਸ਼ਨ, ਜਿਹੜੀ ਵੀ ਜਿਹੜੇ ਲੋਕ ਫਾਈਨੈਂਸ਼ੀਅਲ ਸਿਚੁਏਸ਼ਨ 'ਚ ਹੈਗੇ ਜਾਂ ਫ੍ਰੀ ਨਹੀਂ ਹੋ ਪਾਏ, ਇਟ ਇਜ਼ ਬਿਕੋਜ਼ ਆਫ ਆਲ ਦੀਜ਼ ਕਾਈਂਡ ਆਫ ਟੀਚਿੰਗਸ। ਇਹ ਟੀਚਿੰਗਸ ਦੀ ਵਜ੍ਹਾ ਦੇ ਨਾਲ ਹੀ ਅੱਜ ਮੈਜੋਰਟੀ ਲੋਕ ਜਿਹੜੇ ਹੈਗੇ ਆ ਉਹ ਸਟਰਗਲ ਕਰ ਰਹੇ ਹੈਗੇ ਆ। ਸੋ ਫਸਟ ਆਫ ਆਲ ਯੂ ਹੈਵ ਟੂ ਮੇਕ ਇਨਫ ਮਨੀ ਸੋ ਦੈਟ ਯੂ ਕੈਨ ਗੈਟ ਰਿਡ ਆਫ ਆਲ ਦਿਸ ਡੇਲੀ ਜਿਹੜੀਆਂ ਵੀ ਸਿਚੁਏਸ਼ਨ ਹੁੰਦੀ ਹੈ, ਫਾਈਨੈਂਸ਼ੀਅਲ, ਐਮਰਜੈਂਸੀ ਫੰਡ, ਰਿਟਾਇਰਮੈਂਟ, ਦੀਜ਼ ਆਰ ਟੂ ਲਿਟਲ ਟਾਰਗੇਟ ਟੂ ਅਚੀਵ। ਇਹ ਬਹੁਤ ਵੱਡੀ ਗੱਲ ਨਹੀਂ ਹੁੰਦੀ ਹੈ, ਦੀਜ਼ ਆਰ ਨੋਟ ਟੂ ਬਿਗ ਥਿੰਗਸ ਕਿ ਬੜੇ ਸਾਰੇ ਲੋਕ ਸਮਝਦੇ ਕਿ ਯਾਰ ਕਿਤੋਂ ਕਦੋਂ ਸੇਵਿੰਗ ਕਰਾਂਗੇ, ਕਦੋਂ ਇਨਵੈਸਟ ਕਰਾਂਗੇ, ਕਦੋਂ ਰਿਟਾਇਰਮੈਂਟ ਲਈ ਪੈਸੇ ਸੇਵ ਹੋਣਗੇ, ਬਿਕੋਜ਼ ਯੂ ਥਿੰਕਿੰਗ ਕਿ ਇਹ ਬਹੁਤ ਵੱਡਾ ਟਾਰਗੇਟ, ਆਫਕੋਰਸ ਯੂ ਗੋਨਾ ਲੁੱਕ ਰੀਅਲੀ ਰੀਅਲੀ ਸਮਾਲ। ਜਦੋਂ ਤੁਸੀਂ ਵੱਡੀਆਂ ਚੀਜ਼ਾਂ ਨੂੰ ਵੀ ਛੋਟਾ ਸਮਝੋਗੇ ਉਦੋਂ ਹੀ ਤੁਹਾਡੇ ਵਾਸਤੇ ਈਜ਼ੀ ਹੋਏਗਾ। ਮੈਂ ਕਦੀ ਕਦੀ ਆਈ ਰਾਈਟ ਯੂ ਨੋ ਸਰਟਨ ਥੋਟਸ ਆਫ ਮਾਈਂਡ ਇਨ ਅ ਫਾਰਮ ਆਫ ਬੁੱਕ ਵਿਚ ਇਵੈਂਚੁਅਲੀ ਵੀ ਵਿਲ ਬ੍ਰਿੰਗ ਇਟ ਆਊਟ। ਲੇਕਿਨ ਮੈਂ ਅੱਜ ਤੱਕ ਸੁਣਿਆ ਯੁਧਵੀਰ ਜੀ ਕਹਿੰਦੇ ਆ ਡ੍ਰੀਮ ਬਿਗ, ਮੈਂ ਬੜੇ ਸਾਰੇ ਮੋਟੀਵੇਸ਼ਨਲ ਸਪੀਕਰਸ ਨੂੰ ਵੀ ਸੁਣਿਆ, ਦੇ ਆਲਵੇਸ ਡ੍ਰੀਮ ਬਿਗ ਡ੍ਰੀਮ ਬਿਗ। ਨਾਓ ਮਾਈ ਓਨਲੀ ਥੋਟ ਪ੍ਰੋਸੈਸ, ਔਰ ਇਹ ਰੋਂਗ ਵੀ ਹੋ ਸਕਦਾ, ਆਈ ਡੋਂਟ ਨੋ, ਬਟ ਇਟ ਆਲਵੇਸ ਵਰਕਸ ਫੋਰ ਮੀ। ਮੈਂ ਹਮੇਸ਼ਾ ਆਪਣੀ ਗੱਲ ਕਰਨਾ, ਮੈਂ ਜਦੋਂ ਸੁਣਿਆ ਡ੍ਰੀਮ ਬਿਗ ਤੇ ਮੇਰੀ ਆਪਣੀ ਲੈਂਗੁਏਜ ਮੇ ਬੀ ਇਸ ਨੋਟ ਅ ਰਾਈਟ ਵਰਡਿੰਗ, ਆਈ ਵਿਲ ਪੁੱਟ ਇਨ ਟੂ ਰਾਈਟ ਵਰਡਿੰਗ, ਬਟ ਰਾਈਟ ਨਾਓ ਇਨ ਰੋ ਵੇ ਆਮ ਗੋਇੰਗ ਟੂ ਟੈਲ ਯੂ ਦ ਡ੍ਰੀਮਸ ਆਰ ਬਿਗ ਫੋਰ ਦੋਸ ਪੀਪਲ ਹੂ ਥਿੰਕ ਸਮਾਲ। ਪੀਪਲ ਹੂ ਥਿੰਕ ਬਿਗ, ਡ੍ਰੀਮਸ ਆਰ ਟੂ ਸਮਾਲ ਫੋਰ ਦੈਮ ਟੂ ਅਚੀਵ। ਤੇ ਕਹਿੰਦਾ ਮਤਲਬ ਤੁਹਾਡੀ ਸੋਚ ਵੱਡੀ ਹੋਣੀ ਚਾਹੀਦੀ ਹੈ, ਤੁਹਾਡੇ ਡ੍ਰੀਮਸ ਵੀ ਬਹੁਤ ਛੋਟੇ ਹੋ ਜਾਣਗੇ ਉਸ ਚੀਜ਼ਾਂ ਦੇ ਸਾਹਮਣੇ। ਫਾਈਨੈਂਸ, ਆਪਣੀ ਫਾਈਨੈਂਸ਼ੀਅਲ ਪਲੈਨਿੰਗ ਔਰ ਫਾਈਨੈਂਸ ਅਚੀਵ ਕਰਨਾ, ਥੋੜੀ ਬਹੁਤ ਸੇਵਿੰਗ ਕਰਨਾ, ਇਨਵੈਸਟਮੈਂਟ ਕਰਨਾ, ਕਾਰ ਗੱਡੀਆਂ ਖਰੀਦਣਾ, ਦੀਜ਼ ਆ ਵੈਰੀ ਮਾਈਨਰ ਥਿੰਗ ਹੈ ਨਾ। ਅਨਫੋਰਚੁਨੇਟਲੀ ਇਟਸ ਓਨਲੀ ਅ ਫਾਈਨੈਂਸ਼ੀਅਲ ਲਿਟਰੇਟ ਪਰਸਨ ਗਿਵ ਐਡਵਾਈਸ ਟੂ ਸੇਵ ਮਨੀ, ਹੈ ਨਾ, ਕਿਉਂਕਿ ਜੇ ਤੁਸੀਂ ਇਸ ਐਡਵਾਈਸ ਨੂੰ ਫੋਲੋ ਵੀ ਕਰੋਗੇ ਨਾ, ਦਿਸ ਇਜ਼ ਵਟ ਇਜ਼ ਗੋਇੰਗ ਟੂ ਹੈਪਨ। ਜਿਹੜਾ ਬੰਦਾ ਸੇਵਿੰਗ 'ਚ ਥੋੜ੍ਹਾ ਬਹੁਤ ਬਿਲੀਵ ਕਰਦਾ, ਦਿਸ ਇਜ਼ ਵਟ ਇਜ਼ ਗੋਇੰਗ ਟੂ ਹੈਪਨ। ਜਾਂ ਬੰਦੇ ਨੇ ਕੀਤਾ ਇਹਦੀ ਰਿਟਾਇਰਮੈਂਟ 'ਚ ਕਪਲ ਆਫ $100,000 ਹੋਣਗੇ, ਹੈ ਨਾ, ਵੱਧ ਤੋਂ ਵੱਧ ਘਰ ਪੇ ਆਫ ਇੱਕ ਆਪਾਂ ਕਰ ਲਾਂਗੇ, ਉਹ ਵੀ ਕਈਆਂ ਦੀ ਮੌਰਗੇਜ ਚੱਲੀ ਜਾ ਰਹੀ ਹੈ ਅੱਜ ਦੀ ਡੇਟ 'ਚ ਵੀ, 50s 'ਚ ਵੀ, 60s 'ਚ ਵੀ, 70s 'ਚ ਵੀ, ਐਂਡ ਇਹ ਪਰਸਨ ਦੀ ਲਾਈਫ 'ਚ ਪਲੈਟੋ ਆ ਜਾਏਗਾ, 20-30-40 ਸਾਲ ਤੱਕ ਪਲੈਟੋ ਹੀ ਚੱਲੀ ਜਾਣਾ, ਸਟੈਂਡਰਡ ਸਟਰੇਟ ਲਾਈਨ ਚੱਲੀ ਜਾਣੀ ਹੈ, ਹੈ ਨਾ, ਫਲੈਟ ਦੇ ਗਰੋਥ ਹੀ ਨਹੀਂ ਹੋਣੀ। ਕਿਉਂਕਿ ਇਹ ਮਿਡਲ ਕਲਾਸ ਥਿੰਕਿੰਗ ਹੈ, ਮਿਡਲ ਕਲਾਸ ਥਿੰਕਿੰਗ 'ਚ ਕੀ ਹੈ ਕਿ ਆਮ ਡੂਇੰਗ ਸੋ ਮੱਚ ਬੈਟਰ ਦੈਨ ਅਦਰ ਪੀਪਲ, ਸੋ ਇਟਸ ਆਲ ਗੁੱਡ। ਬਾਇੰਗ ਅ ਨਿਊ ਕਾਰ ਇਜ਼ ਅ ਬਿਗ ਡੀਲ, ਬਾਇੰਗ ਅ ਕਾਰ ਔਨ ਅ ਕੈਸ਼ ਇਜ਼ ਵੈਰੀ ਬਿਗ ਡੀਲ, ਕਿ ਉਹ ਯਾਰ ਮੈਂ ਤਾਂ ਕੈਸ਼ 'ਚ ਚੁੱਕ ਲਈ, ਵੀ ਫੀਲ ਵੈਰੀ ਪ੍ਰਾਊਡ, ਇੱਕ ਗੱਡੀ ਖਰੀਦ ਲਈ 30-40-50 ਹਜ਼ਾਰ ਦੀ ਕੈਸ਼ 'ਤੇ, ਇਟਸ ਅ ਵੈਰੀ ਬਿਗ ਡੀਲ। ਅੱਛਾ ਵਕੇਸ਼ਨ ਸੀਗੀਆਂ, ਇੱਕ ਫ੍ਰੀ ਬਫੇ ਮਿਲ ਗਿਆ, ਸਵੇਰੇ ਬ੍ਰੇਕਫਾਸਟ ਵੀ ਫ੍ਰੀ ਮਿਲ ਜਾਂਦਾ, ਵੀ ਆਰ ਸੋ ਹੈਪੀ ਕਿ ਅੱਛਾ ਯਾਰ ਬ੍ਰੇਕਫਾਸਟ ਲਈ ਤਾਂ ਪੇ ਨਹੀਂ ਕਰ ਰਹੇ। ਅੱਛਾ ਯੂ ਨੋ ਵਟ, ਮੈਂ ਆਪਣੇ ਪੁਆਇੰਟ ਯੂਜ਼ ਕਰਕੇ ਯਾਰ ਏਅਰਲਾਈਨ ਦੀ ਟਿਕਟ ਲੈ ਲਈ ਹੈ। You have to understand, this is not what you're going for in this life. Anna, this is basically you're settling down for the bottom half of the population. As target de vich nahi jana. Anna, bade saare log, chalo yaar government de benefit mil li jaange retirement te. Anna. So the right target is you have to invest money. Jadi money hai na, money get bored. ਹੈ ਨਾ, ਮਨੀ ਜਦੋਂ ਤੁਸੀਂ ਸੇਵ ਕਰਨੀ ਹੈ, ਤੁਸੀਂ ਸੇਵ ਕਰਕੇ ਅਕਾਊਂਟ 'ਚ ਰੱਖਦੇ, ਮਨੀ ਬੋਰ ਹੋ ਜਾਂਦੀ ਹੈ, ਮਨੀ ਨੂੰ ਜਦੋਂ ਬੋਰਿੰਗ ਫੀਲ ਹੁੰਦਾ, ਉਹ ਮਨੀ ਲਾਈਕ ਟੂ ਗੈਟ ਸਪੈਂਡ, ਇਟ ਲਾਈਕਸ ਟੂ ਫਲੋ। ਉਹਨੇ ਕਿਤੇ ਨਾ ਕਿਤੇ ਵਕੇਸ਼ਨ ਫਾਈਂਡ ਆਊਟ ਕਰ ਲੈਣੀ, ਤੁਸੀਂ ਕਹਿੰਦਾ ਚਲੋ ਯਾਰ ਵਕੇਸ਼ਨ ਹੋ ਆਈ ਹੈ, ਇਟ ਇਜ਼ ਗੋਇੰਗ ਟੂ ਫਾਈਂਡ ਸਮ ਕਾਇੰਡ ਆਫ ਐਮਰਜੈਂਸੀ ਆ ਗਈ ਯਾਰ ਲਾਈਫ, ਤਾਂ ਮਨੀ ਨੇ ਉੱਧਰ ਚਲੇ ਜਾਣਾ। ਮਨੀ ਵਿਲ ਇਵਨ ਗੋ ਟੂ ਗਾਰਬੇਜ ਇਫ ਯੂ ਡੋਂਟ ਯੂਜ਼ ਇਟ ਇਵੈਂਚੁਅਲੀ। ਮਨੀ ਡਜ਼ ਨੋਟ ਗਰੋ ਬਾਈ ਇਟ ਸੈਲਫ। ਜੇ ਹੁਣ ਇਸ ਟਾਈਮ ਮੈਂ ਆਪਣੇ ਟੇਬਲ 'ਤੇ $100 ਰੱਖ ਜਾਵਾਂ, ਯੁਧਵੀਰ ਜੀ ਤੁਸੀਂ ਮੈਂ ਹਫ਼ਤੇ ਬਾਅਦ ਆ ਕੇ ਦੇਖਦੇ ਹਾਂ, ਦੋ ਹੀ ਚੀਜ਼ਾਂ ਹੋਈਆਂ ਹੋਣਗੀਆਂ, ਜਾਂ ਤਾਂ $100 ਇੱਥੇ ਹੀ ਪਿਆ ਹੋਏਗਾ ਜਾਂ ਇੱਥੋਂ ਵੀ ਜਾ ਚੁੱਕਾ ਹੋਏਗਾ। ਇਧਰ ਆਈ ਵੁੱਡ ਹੈਵ ਲੋਸਟ ਇਟ ਔਰ ਇਟ ਵਿਲ ਰਿਮੇਨ ਦੀ $100, ਲੇਕਿਨ ਐਜ਼ ਅ 100 ਦੇ $200 ਤਾਂ ਬਦਲ ਨਹੀਂ ਵਾਲੇ। ਸੋ ਇਹ ਬੜਾ ਇੰਪੋਰਟੈਂਟ ਹੈਗਾ ਕਿ ਆਪਾਂ ਮਨੀ ਨੂੰ ਅੰਡਰਸਟੈਂਡ ਕਰੀਏ, ਕਿਉਂਕਿ ਦ ਡੇ ਵੀ ਅੰਡਰਸਟੈਂਡ ਦ ਮਨੀ ਦ ਫਿਨ, ਬਾਕੀ ਸਾਰੀਆਂ ਚੀਜ਼ਾਂ ਬੜੀਆਂ ਈਜ਼ੀ ਹੋ ਜਾਣਗੀਆਂ ਅਚੀਵ ਕਰਨੀਆਂ, ਹੈ ਨਾ। ਲੇਕਿਨ ਟੀਚਿੰਗਸ ਜਿਹੜੀਆਂ ਹੈਗੀਆਂ ਉਹਦਾ ਚੇਂਜ ਹੋਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਟਾਰਗੇਟ ਹਾਈ ਹੋਣੇ ਬੜੇ ਜ਼ਰੂਰੀ ਹੈ। ਮੇਰੇ ਬੈਂਕ ਅਕਾਊਂਟ $20,000 ਪਿਆ, $50,000 ਪਿਆ, $1,00,000 ਪਿਆ ਬੈਂਕ ਅਕਾਊਂਟ, ਸਾਡੇ ਬਿਜ਼ਨਸ ਅਕਾਊਂਟ 'ਚ ਪਿਆ, ਕਾਰਪੋਰੇਸ਼ਨ ਅਕਾਊਂਟ 'ਚ ਪਿਆ, ਇਟ ਮੀਨਸ ਯੂ ਆਰ ਬਰੋਕ, ਦੈਟਸ ਹਾਓ ਸਿੰਪਲ ਇਟ ਇਜ਼। ਭਾਵੇਂ $50,000 ਪਿਆ, $1,00,000 ਪਿਆ, ਮੈਂ ਕਹਿੰਦਾ ਈਵਨ $1,000,000 ਤੁਹਾਡੇ ਅਕਾਊਂਟ 'ਚ ਕੈਸ਼ ਪਿਆ, ਯੂ ਆਰ ਸਟਿਲ ਬਰੋਕ ਇਨ ਟੂਡੇਜ਼ ਮਾਡਰਨ ਸੋਸਾਇਟੀ। ਸਟਾਪ ਪ੍ਰਟੈਂਡਿੰਗ ਟੂ ਬੀ ਕੰਟੈਂਟ ਕਿ ਨਹੀਂ ਯਾਰ ਠੀਕ ਹੈ ਯਾਰ ਵਧੀਆ ਚੱਲ ਰਿਹਾ, ਮੈਨੂੰ ਤਾਂ ਲੋੜ ਹੀ ਨਹੀਂ ਹੋਰ ਕਿਸੇ ਚੀਜ਼ ਦੀ, ਕਿਉਂਕਿ ਉਹ ਤੁਹਾਡੀ ਗਰੋਥ ਨੂੰ ਕਿਲ ਕਰ ਦੇਗਾ। ਉਹ ਤੁਹਾਡਾ ਜਿਹੜਾ ਰੀਅਲ ਪੋਟੈਂਸ਼ੀਅਲ ਹੈ ਜੋ ਕਿ ਹੂ ਯੂ ਰੀਅਲੀ ਆਰ, ਉਹਨੂੰ ਹਮੇਸ਼ਾ ਵਾਸਤੇ ਦਬਾ ਦੇਗੀ ਇਹ ਕੰਟੈਂਟਮੈਂਟ। ਲੇਕਿਨ ਉਸ ਚੀਜ਼ ਨੂੰ ਆਊਟ ਕਰਕੇ ਜੇ ਤੁਸੀਂ ਕਰੋਗੇ, ਥੋੜਾ ਆਪਣਾ ਟੈਪ ਇਨ ਕਰੋਗੇ, ਯੂ ਕੈਨ ਡੂ ਮਚ ਬੈਟਰ ਫੋਰ ਯੋਰ ਸੈਲਫ, ਫੋਰ ਫੈਮਿਲੀ, ਫੋਰ ਦਾ ਸੋਸਾਇਟੀ ਅਰਾਊਂਡ ਯੂ, ਹੈ ਨਾ। ਲੇਕਿਨ ਯੂ ਹੈਵ ਟੂ, ਲੋਕਾਂ ਕੋਲ ਬੇਸ਼ੱਕ ਪੈਸੇ ਵੀ ਹੋਣਗੇ, ਕੈਸ਼ ਵੀ ਹੋਏਗਾ, ਬਟ ਦੇ ਆਰ ਨੋਟ ਵਿਲਿੰਗ ਟੂ ਡੂ ਦਾ ਮੈਥ। ਮੈਥੇਮੈਟਿਕ ਕਰਨਾ ਜ਼ਰੂਰੀ ਹੈ, ਕਿਉਂਕਿ ਲੋਕ ਅਜ਼ਿਊਮ ਕਰਦੇ ਕਿ ਚਲੋ ਜੋ ਰਿਟਾਇਰਮੈਂਟ ਵੀ ਹੈ 65 ਤੱਕ, ਦੇ ਡੋਂਟ ਅਜ਼ਿਊਮ ਕਿ ਸਮਥਿੰਗ ਬੈਡ ਵਿਲ ਹੈਪਨ। 20 ਸਾਲਾਂ 'ਚ ਬੜਾ ਕੁਛ ਹੁੰਦਾ ਹੈ, ਕਿੰਨੇ ਕਿਹਾ ਕਿ ਉਹ ਫਲੈਟ ਲਾਈਨ ਸਟ੍ਰੇਟ ਹੀ ਰਹਿਣੀ ਹੈ, ਕੋਈ ਇਸ਼ੂਜ਼ ਨਹੀਂ ਹੋਣੇ ਅਪ ਐਂਡ ਡਾਊਨ। ਜਿਹੜੀ ਵੀ ਚੀਜ਼ ਫਲੈਟ ਹੋਏਗੀ, ਇਟ ਇਜ਼ ਗੋਇੰਗ ਟੂ ਫਾਲ ਡਾਊਨ। ਜੇ ਤੁਸੀਂ ਗਰੋਥ ਨਹੀਂ ਕਰਦੇ ਹੋ ਲਾਈਫ, ਇਟ ਇਜ਼ ਗੋਇੰਗ ਟੂ ਫਾਲ ਡਾਊਨ। ਜੇ ਘਰ ਹੈ, ਜੇ ਆਪਾਂ 100 ਸਾਲ ਤੱਕ ਉਸ ਘਰ ਨੂੰ ਰਿਪੇਅਰ ਨਾ ਕਰੀਏ, ਸਭ ਤੋਂ ਪਹਿਲੇ ਉਹਦੀ ਸੀਲਿੰਗ ਡਿੱਗੇਗੀ, ਕਿਉਂਕਿ ਫਲੈਟ ਹੈ, ਗ੍ਰੈਵਿਟੀ ਨੇ ਉਹਨੂੰ ਥੱਲੇ ਖਿੱਚ ਲੈਣਾ। ਦੀਵਾਰਾਂ ਬਾਅਦ ਚੋਂ ਡਿੱਗਣਗੀਆਂ, ਕਿਉਂਕਿ ਉਹ ਅਪਵਰਡ ਗਰੋਥ ਦੀ ਡਾਇਰੈਕਸ਼ਨ ਹੈ। ਜਿਹੜੀ ਵੀ ਚੀਜ਼ ਫਲੈਟ ਹੁੰਦੀ ਹੈ, ਇਟ ਇਜ਼ ਗੋਇੰਗ ਟੂ ਕਮ ਡਾਊਨ। ਤੁਹਾਡੀ ਇਨਕਮ ਜੇ ਫਲੈਟ ਹੈ, ਪਲੈਟੋ ਹੈ, ਅੱਗੇ ਨਹੀਂ ਵਧ ਰਹੀ, ਡਜ਼ਨਟ ਮੈਟਰ ਤੁਸੀਂ ਲਾਈਫ 'ਚ ਕਿੰਨੇ ਪੈਸੇ ਕਮਾਉਂਦੇ ਹੋ, ਇਵੈਂਚੁਅਲੀ ਇਟ ਇਜ਼ ਗੋਇੰਗ ਟੂ ਕਮ ਅੰਡਰ ਪਾਵਰਟੀ ਲਾਈਨ ਇਫ ਯੂ ਡੂ ਨੋਟ ਗਰੋ। ਈਵਨ ਦੋ ਤੁਹਾਡੀ ਇਨਕਮ ਅੱਜ ਹਾਇਰ ਇਨਕਮ ਕੰਸੀਡਰ ਕੀਤੀ ਜਾਏਗੀ, ਟਾਈਮ ਦੇ ਨਾਲ ਇਹ ਅੰਡਰ ਪਾਵਰਟੀ ਲਾਈਨ ਆ ਜਾਏਗੀ। ਸੋ ਮੇਕ ਸ਼ੋਰ ਯੂ ਅੰਡਰਸਟੈਂਡ। ਪਹਿਲੀ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਯੁਧਵੀਰ ਜੀ, ਦਿਸ ਮੈਸੇਜ ਇਜ਼ ਓਨਲੀ ਫੋਰ ਦਾ ਪੀਪਲ ਹੂ ਅੰਡਰਸਟੈਂਡ ਦਿਸ ਮੈਸੇਜ। So you have to get your money mindset right before you start saving, you start thinking about retirement. You have to invest money. The reason to make money is to pay for your necessities and to invest. And invest isliye karna hai so that there is so much so that you can fulfill all the desires, even the materialistic desires. There is nothing wrong having materialistic desires in life. Lekin unko fulfill karna, apne liye karna, apni family liye karna aur society liye karna, because we live in a materialistic world. ਆਪਾਂ ਮਾਰਸ ਚ ਮੂਨ ਤਾਂ ਰਹਿੰਦੇ ਨਹੀਂ ਕਿ ਆਪਾਂ ਮੈਡੀਟੇਸ਼ਨ ਜੇ ਮਾਰਸ ਤੇ ਜਾਂਦੇ ਹਾਂ, ਅਫਕੋਰਸ ਵੀ ਸ਼ੁਡਨਟ ਟਾਕ ਅਬਾਊਟ ਮਨੀ ਦੇਅਰ, ਕਿਉਂਕਿ ਆਪਾਂ ਡਿਫਰੈਂਟ ਪਲੈਨਟ ਤੇ ਹੈਗੇ, ਉੱਥੇ ਮਨੀ ਦੀ ਵੈਲਿਊ ਨਹੀਂ ਹੈ। ਬਟ ਦਾ ਪਲੈਨਟ ਵਿਲ ਲਿਵ ਇਨ, ਦਿਸ ਇਜ਼ ਵੇਅਰ ਦਾ ਮਨੀ ਮੈਟਰ। ਸੋ ਲਾਸਟ ਇੱਕ ਦੋ ਚੀਜ਼ਾਂ ਕਵਾਂਗਾ, ਮੇਕ ਸ਼ੋਰ ਯੂ ਹੈਵ ਅ ਫਾਈਨੈਂਸ਼ੀਅਲ ਕੋਚ। ਮੈਂ ਬੜੇ ਸਾਰੇ ਲੋਕਾਂ ਨੂੰ ਪੁੱਛਣਾ, ਤੁਹਾਡਾ ਕਦੀ ਕੋਈ ਕੋਚ ਹੈਗਾ ਸੀਗਾ? ਉਹ ਕਹਿੰਦੇ ਨਹੀਂ, ਕਦੀ ਕੋਈ ਨਹੀਂ ਸੀਗਾ। ਯੂ ਹੈਵ ਟੂ ਥਿੰਕ ਰਾਈਟ। ਜਦੋਂ ਤੁਸੀਂ ਸਕੂਲ ਗਏ ਸੀ, ਉਹ ਟੀਚਰ ਵਾਸੀ ਉਹ ਕੋਚ, ਜਦੋਂ ਸਕੂਲ 'ਚ ਤੁਸੀਂ ਕੋਈ ਸਪੋਰਟਸ ਕੀਤੀ ਸੀ, ਉੱਥੇ ਵੀ ਤੁਹਾਡਾ ਕੋਚ ਸੀਗਾ। ਲੇਕਿਨ ਦ ਓਨਲੀ ਥਿੰਗ ਯੂ ਪੇਡ ਸੋ ਮਚ ਮਨੀ ਟੂ ਗੋ ਟੂ ਸਕੂਲ ਟੂ ਬੀ ਔਨ ਦਾ ਸਪੋਰਟਸ ਟੀਮ, ਕੋਚ ਆਲਵੇਜ਼ ਰਿਹਾ ਹੈਗਾ ਐਂਡ ਯੂ ਪੇਡ ਫੋਰ ਇਟ। ਸਾਡੀ ਸੋਸਾਇਟੀ 'ਚ ਅੱਜ ਫਾਈਨੈਂਸ਼ੀਅਲ ਪਲੈਨਰ, ਫਾਈਨੈਂਸ਼ੀਅਲ ਐਡਵਾਈਜ਼ਰ, ਕੋਚਿਸ ਅਵੇਲੇਬਲ ਹੈਗੇ ਨੇ, ਐਂਡ ਇਟ ਡਜ਼ ਨੋਟ ਕੋਸਟ ਐਨੀ ਮਨੀ, ਹੈ ਨਾ। ਹਾਊ ਕੈਨ ਇਟ ਕੋਸਟ ਯੂ ਮਨੀ? ਨੋਬਡੀ ਕੈਨ ਚਾਰਜ ਯੂ ਮਨੀ ਟੂ ਚੇਂਜ ਯੋਰ ਮਾਈਂਡ ਸੈਟ ਅਬਾਊਟ ਦ ਕਿ ਮਨੀ ਦਾ ਕੀ ਹੋਣਾ ਚਾਹੀਦਾ। ਲੇਕਿਨ ਕੋਚਿੰਗ 'ਚ, ਪਲੈਨਿੰਗ 'ਚ ਬਿਲੀਵ ਕਰੋ। ਲੈਟਸ ਸੇ ਇੱਕ ਪਰਸਨ ਉਹਨੂੰ ਅੱਜ ਵਾਰਨ ਬਫੇ ਜੇ ਉਹਨੂੰ ਕੋਚ ਕਰਦਾ, ਡੋਂਟ ਦਿਸ ਪਰਸਨ ਥਿੰਕ ਯਾਰ ਫਾਈਨੈਂਸ ਚੇਂਜ ਹੋ ਜਾਣ ਵਾਲਾ ਹਮੇਸ਼ਾ ਲਈ, ਕਿਉਂਕਿ ਵਾਰਨ ਬਫੇ ਤੋਂ ਐਡਵਾਈਸ ਆ ਰਹੀ ਹੈ। ਇਟ ਮੀਨਸ ਦੇਰ ਇਜ਼ ਅ ਵੈਲਿਊ ਟੂ ਦ ਐਡਵਾਈਸ, ਹੈ ਨਾ। ਡੋਂਟ ਯੂ ਥਿੰਕ ਯੂ ਵਿਲ ਬੀ ਮਚ ਬੈਟਰ ਹੈਡ ਇਨ ਲਾਈਫ ਜੇ ਵਾਰਨ ਬਫੇ ਤੁਹਾਨੂੰ ਕੋਚ ਕਰ ਰਹਿੰਦਾ ਕਿ ਫਾਈਨੈਂਸ਼ੀਅਲੀ ਕੀ ਕਰਨਾ ਚਾਹੀਦਾ? ਸੋ ਇਫ ਵੀ ਆਰ ਸਟਰਗਲਿੰਗ ਵਿਦ ਦ ਮਨੀ, ਵੀ ਆਰ ਹੈਵਿੰਗ ਅ ਰੋਂਗ ਟਾਰਗੇਟ, ਆਪਣਾ ਪਲਾਨ ਰੋਂਗ ਹੈਗਾ, ਆਪਣੀਆਂ ਟੀਚਿੰਗਸ ਰੋਂਗ ਹੈਗੀਆਂ, ਵੀ ਨੀਡ ਟੂ ਫਿਕਸ ਇਟ। ਦੇਰ ਇਜ਼ ਨੋ ਰੀਜ਼ਨ ਟੂ ਬੀ ਸਟਰਗਲਿੰਗ ਵਿਦ ਦ ਮਨੀ ਇਨ, ਸਪੈਸ਼ਲੀ ਇਨ ਵਨ ਆਫ ਦ ਰਿਚੈਸਟ ਕੰਟਰੀ ਔਨ ਦ ਪਲੈਨਟ ਅਰਥ। ਸੋ ਹੈਲਪ ਯੂਰ ਸੈਲਫ, ਆਪਣੇ ਆਪ ਨੂੰ ਐਜੂਕੇਟ ਕਰੋ ਫਾਈਨੈਂਸ਼ੀਅਲੀ, ਬਾਕੀ ਚੀਜ਼ਾਂ 'ਚ ਵੀ ਕਰੋ। ਆਈ ਐਮ ਨੋਟ ਸੇਇੰਗ ਕਿ 24 ਘੰਟੇ ਫਾਈਨੈਂਸ, ਮਨੀ ਮਨੀ, ਐਵਰੀਥਿੰਗ ਸ਼ੁੱਡ ਬੀ ਜਸਟ ਅਬਾਊਟ ਦ ਮਨੀ, ਬਟ ਆਪਣੇ ਟਾਰਗੇਟਸ ਰਾਈਟ ਕਰੋ। ਆਪਣੇ ਕੋਲ ਐਮਰਜੈਂਸੀ ਫੰਡਸ, ਇੱਕ ਚੀਜ਼ ਨਾ ਆਪਾਂ ਹਮੇਸ਼ਾ ਕਹਿੰਦੇ ਆਲਵੇਜ਼ ਹੈਵ ਐਮਰਜੈਂਸੀ ਫੰਡ ਵਿਦ ਯੂ। ਮੇਕ ਸ਼ੋਰ ਯੂ ਹੈਵ ਅ ਹਿਊਜ ਐਮਰਜੈਂਸੀ ਫੰਡ। ਐਮਰਜੈਂਸੀ ਫੰਡ ਇਹ ਨਹੀਂ ਹੁੰਦਾ ਕਿ 5-10-20 ਹਜ਼ਾਰ ਮੇਰੇ ਅਕਾਊਂਟ 'ਚ ਪਏ ਆ, ਚਲੋ ਯਾਰ ਕੱਲ ਨੂੰ ਕੁਛ ਹੋ ਗਿਆ ਅਤੇ ਕੁਛ ਪੈਸੇ ਤਾਂ ਪਏ ਆ। ਅਗੇਨ ਰੋਂਗ ਟਾਰਗੇਟ, ਟਾਰਗੇਟ ਚੇਂਜ ਕਰਨਾ ਜ਼ਰੂਰੀ ਹੈ। ਲੋਕੀ ਕਹਿੰਦੇ ਮੇਰੇ ਘਰ 'ਚ ਐਕੁਟੀਆਂ, ਕੋਈ ਨਹੀਂ ਮੇਰੇ ਕੋਲ ਐਮਰਜੈਂਸੀ ਫੰਡ ਪਿਆ, ਰੋਂਗ ਟਾਰਗੇਟ। That's not how you use your house as an emergency fund. So, ਇਹ ਸਾਰੀ ਚੀਜ਼ਾਂ ਨੂੰ ਥੋੜ੍ਹਾ ਜਿਹਾ ਨੈਰੋ ਡਾਊਨ ਕਰੋ। ਹੈਵ ਅ ਪ੍ਰੋਪਰ ਪਲਾਨ ਕਿ ਕਿੱਥੇ ਲਾਈਫ 'ਚ ਜਾਣਾ, ਫਾਈਨੈਂਸ਼ੀਅਲੀ, ਫਿਜ਼ੀਕਲੀ ਆਪਣੇ ਆਪ ਨੂੰ ਫਿੱਟ ਕਿੱਦਾਂ ਰੱਖਣਾ, ਸੋਸ਼ਲੀ ਕੀ ਡਿਲੀਵਰ ਕਰਨਾ ਸੋਸਾਇਟੀ ਨੂੰ, ਸਾਈਕੋਲੋਜੀਕਲੀ ਆਪਣੇ ਆਪ ਨੂੰ ਕਿੱਦਾਂ ਸਟਰੋਂਗ ਕਰਨਾ, ਔਰ ਸਪਿਰਿਚੁਅਲੀ ਕਿੱਦਾਂ ਗਰਾਊਂਡਡ, ਇਹ ਸਾਰੀਆਂ ਚੀਜ਼ਾਂ ਨੂੰ ਅਚੀਵ ਕਰਨ ਦੇ ਬਾਵਜੂਦ ਗਰਾਊਂਡਡ ਕਿੱਦਾਂ ਰਹਿਣਾ। ਮੇਕ ਸ਼ੋਰ ਯੂ ਐਕਸਪੈਂਡ ਇਨ ਆਲ ਦੀ 5 ਏਰੀਆਜ਼ ਆਫ ਯੋਰ ਲਾਈਫ ਟੂ ਬੀ ਪੀਸਫੁਲ ਐਂਡ ਹੈਪੀ ਫੋਰ ਦ ਰੈਸਟ ਆਫ ਦ ਲਾਈਫ। ਅੱਜ ਲਈ ਸਿਰਫ ਇੰਨਾ ਯੁਧਵੀਰ ਜੀ, ਐਂਡ ਰੈਸਟ ਵੀ ਕੈਨ ਕੰਟੀਨਿਊ ਨੈਕਸਟ ਵੀਕ।
ਸ਼ੋਰ, ਅਗਲੇ ਹਫ਼ਤੇ ਸਾਡੀ ਗੱਲਬਾਤ ਜਿਹੜੀ ਆ ਜਾਰੀ ਰਹੇਗੀ। ਮੈਂ ਕੋਈ ਫਿਰ ਦੱਸੂਗਾ, ਅਸੀਂ ਗੱਲਬਾਤ ਕਰ ਰਹੇ ਸੀਗੇ ਮਿਸਟਰ ਚੱਡਾ ਦੇ ਨਾਲ, ਸੌਰਵ ਚੱਡਾ ਜੀ, fetchmypolicy.com ਦੇ ਫਾਊਂਡਰ ਹੈਗੇ ਨੇ। ਨੰਬਰ ਪਹਿਲਾਂ ਇਹਨਾਂ ਦਾ ਨੋਟ ਕਰੋ, 416-350-55, 416-350-55। ਕਿਸੇ ਵੀ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਨੀ ਹੈਗੀ, ਚਾਹੇ ਲਾਈਫ ਇੰਸ਼ੋਰੈਂਸ ਲੈਣੀ ਹੈ ਤੁਸੀਂ, ਚਾਹੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈਣੀ ਹੈ, ਕੋਈ ਵੀ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਲੈਣਾ ਚਾਹੋ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹਨਾਂ ਦੀ ਸਪੈਸ਼ਲ ਵੈਲਥ ਕ੍ਰੀਏਸ਼ਨ ਦੀ ਤੁਸੀਂ ਗੱਲ ਕਰਨੀ ਹੈਗੀ ਹੈ, ਔਰ ਖਾਸ ਕਰ ਜਿਸ ਤਰ੍ਹਾਂ ਅੱਜ ਵੀ ਇਹਨਾਂ ਨੇ ਬੜੀ ਡਿਟੇਲ ਦੇ ਵਿੱਚ ਸਮਝਾਇਆ, ਉਹ ਗੱਲ ਮੈਨੂੰ ਬੜੀ ਵਧੀਆ ਲੱਗੀ ਕਿ $100 ਜੇ ਇੱਕ ਜਗ੍ਹਾ ਹੈ, ਜ਼ਰੂਰੀ ਨਹੀਂ ਕਿ ਉੱਥੇ ਰਹੇਗਾ, ਹਟ ਵੀ ਸਕਦਾ, ਵੱਧ ਵੀ ਸਕਦਾ, ਕੀ ਹੋ ਸਕਦਾ। ਸੋ ਜਾ ਕੇ ਗੱਲਬਾਤ ਕਰੋ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰ ਸਕਦੇ ਹੋ, ਵੈਲਥ ਕ੍ਰੀਏਸ਼ਨ ਕਰ ਸਕਦੇ ਹੋ, ਇੰਸ਼ੋਰੈਂਸ ਵੱਧ ਤਾਂ ਨਹੀਂ ਲੈ ਕੇ ਬੈਠੇ ਹੋ ਜਾਂ ਘੱਟ ਤਾਂ ਨਹੀਂ ਹੈ ਜੋ ਤੁਹਾਨੂੰ ਸਰਵ ਹੀ ਨਹੀਂ ਤੁਹਾਡਾ ਪਰਪਸ ਕਰ ਰਹੀ। ਸੋ ਉਹਨਾਂ ਦੇ ਨਾਲ ਜਾ ਕੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਕਰ ਸਕਦੇ ਹੋ, ਜਿਹਨਾਂ ਨੂੰ ਪੂਰਾ ਆਈਡੀਆ। ਇਹ ਨਹੀਂ ਕਿ ਤੁਸੀਂ ਮਿਸਟਰ ਚੱਡਾ ਕੋਲ ਗਏ, ਸਿਰਫ ਉਹਨਾਂ ਨੇ ਇੱਕ ਇੰਸ਼ੋਰੈਂਸ ਦੇ ਦਿੱਤੀ ਕਿ ਆ ਲਓ ਜੀ ਕ੍ਰਿਟੀਕਲ ਇਲਨੈਸ ਲੈ ਲਓ ਅਤੇ ਬਾਕੀ ਮਿਸਟਰ ਚੱਡਾ ਸਾਹਿਬ ਤੁਹਾਨੂੰ ਕੁਛ ਦੱਸ ਨਾ ਸਕਣ, ਜਾਂ ਤੁਸੀਂ ਕਹੋ ਜੀ ਲਾਈਫ ਇੰਸ਼ੋਰੈਂਸ ਦੇ ਦਿਓ ਜੀ ਮਿਸਟਰ ਚੱਡਾ ਔਰ ਬਾਕੀ ਕੁਛ ਪਤਾ ਹੀ ਨਹੀਂ ਹੈ। ਵੈਨ ਯੂ ਗੋ ਟੂ ਮਿਸਟਰ ਚੱਡਾ, ਆਸਕ ਹਿਮ ਅ ਕੰਪਲੀਟ ਪੈਕੇਜ, 360 ਡਿਗਰੀ ਵਿਊ ਪੁਆਇੰਟ ਲਓ ਆਪਣੇ ਫਾਈਨੈਂਸਿਸ ਦਾ ਕਿ ਮੇਰੇ ਕੋਲ ਇੰਨੇ ਪੈਸੇ ਪਏ ਨੇ ਸਰ, ਕੀ ਮੈਂ ਇੰਸ਼ੋਰੈਂਸ ਲੈਣੀ ਵੀ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਮੇਰੇ ਲਈ, ਘੱਟ ਤਾਂ ਨਹੀਂ ਲੈ ਰਿਹਾ, ਵੱਧ ਤਾਂ ਨਹੀਂ ਲੈ ਰਿਹਾ, ਵੈਲਥ ਪਲੈਨਿੰਗ ਕਿਸ ਤਰ੍ਹਾਂ ਕਰਨੀ ਹੈ, ਵੈਲਥ ਕ੍ਰੀਏਸ਼ਨ ਕਿੱਦਾਂ ਕਰਨੀ ਹੈ, ਜਾਂ ਤੁਹਾਡੇ ਕੋਲ ਜਿਸ ਤਰ੍ਹਾਂ ਜੋ ਐਗਜ਼ਾਮਪਲ ਦਿੱਤਾ $100 ਵੀ ਮੇਰੇ ਕੋਲ ਇੰਨੇ ਪੈਸੇ ਪਏ ਨੇ ਬੈਂਕ ਦੇ ਵਿੱਚ, ਕੀ ਕਰ ਸਕਦਾ ਨਹੀਂ ਕਰ ਸਕਦਾ। ਸੋ ਮਿਸਟਰ ਸੌਰਵ ਚੱਡਾ ਹੁਣਾਂ ਨਾਲ ਤੁਸੀਂ ਸੰਪਰਕ ਕਰਨਾ ਹੈ 416-350-55 416-350-55। ਥੈਂਕ ਯੂ ਵੈਰੀ ਮਚ ਮਿਸਟਰ ਚੱਡਾ, ਅਗਲੇ ਹਫ਼ਤੇ ਫਿਰ ਤਰ੍ਹਾਂ ਇੰਟਰਸਟਿੰਗ ਟੋਪਿਕ ਤੇ ਗੱਲਬਾਤ ਜਾਰੀ ਰਹੇਗੀ। ਥੈਂਕ ਯੂ। ਹਾਂਜੀ, ਕਾਲਰਸ ਬੜੀ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਨਾਲ ਵੀ ਨਾਲ ਦੇ ਨਾਲ ਗੱਲਬਾਤ ਕਰਦੇ ਚਲੇ ਜਾਂਦੇ ਆ। ਜੀ ਨੈਕਸਟ ਕਾਲ, ਤਾਰਿਕ ਸਾਹਿਬ ਤੁਸੀਂ ਆਉਂਦੇ ਰਹੋ, ਗੋ ਅਹੈਡ।
ਜੀ ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਨਮਸਕਾਰ।
ਵਾਲੇਕੁਮ ਸਲਾਮ, ਸਤਿ ਸ਼੍ਰੀ ਅਕਾਲ, ਨਮਸਕਾਰ ਜੀ।
ਯੁੱਧ ਜੀ ਕਹਿੰਦੇ ਕਿ ਨਾ ਸਟਾਰਟ ਅੱਛਾ ਦੇ ਦਿਨ ਓਪਨਰ ਤੇ ਫਿਰ 300-350 ਦਾ ਚੇਸ ਕਰਨਾ ਕੋਈ ਮੁਸ਼ਕਿਲ ਨਹੀਂ, ਜੇ 150 ਦਾ ਪੱਟਾ ਲੱਗ ਜਾਏ।
ਬਿਲਕੁਲ ਸਹੀ,
ਅਸੀਂ 4-5 ਸਾਲ ਤੋਂ ਅਸੀਂ ਤੇ ਮੈਂ ਵੀ ਤੁਸੀਂ ਲੱਗੇ ਰਹੇ ਹਾਂ ਤੇ ਕਿ ਪਾਕਿਸਤਾਨ ਇੰਡੀਆ ਦੇ ਤਲਕ ਅੱਛੇ ਹੋਣੇ ਚਾਹੀਦੇ ਨੇ
ਜੀ ਜੀ
ਕਾਫੀ, ਤੇ ਇਹ ਹੁਣ ਤੁਹਾਡੇ ਤੇ ਹੀ ਨਾ ਆਪਣਾ ਕੋਸ਼ਿਸ਼ ਕਰੋ ਮਤਲਬ ਪੇਸ਼ਰਫਤ ਹੋਈਏ ਤੇ ਅੱਛੇ ਹੋ ਜਾਣ ਜਨਾਬ ਬਾਰਡਰ, ਇੰਜ ਜਿਵੇਂ ਅਮਰੀਕਾ ਕੈਨੇਡਾ ਦਾ ਇਸ ਤਰ੍ਹਾਂ ਬਾਰਡਰ ਖੁੱਲ ਜੇ, ਕ੍ਰਿਕਟ ਚੱਲ ਜੇ, ਸਾਰੇ ਹਾਲਾਤ ਠੀਕ ਹੋ ਜਾਣ, ਹੈਂਜੀ, ਤੇ ਇਹਦੇ ਨਾਲ ਅੱਛੀ ਕਿਹੜੀ ਗੱਲ ਆ।
ਦੇਖੋ ਇਹਦੇ, ਹਾਂਜੀ, ਇਹਦੇ ਵਿੱਚ ਤਾਰਿਕ ਸਾਹਿਬ ਇੱਦਾਂ ਆ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ। ਹੁਣ ਹੋਇਆ ਕੀ ਹੈ ਕਿ ਪਹਿਲਾਂ ਸ਼ੁਰੂਆਤ ਅਸੀਂ ਜੇ ਧਿਆਨ ਨਾਲ ਦੇਖੀਏ ਤੇ ਇਮਰਾਨ ਖਾਨ ਸਾਹਿਬ ਨੇ ਐਲਾਨ ਕੀਤਾ ਕਿ ਉਹ ਸੈਂਟਰਲ ਏਸ਼ੀਆ ਦੇ ਦਰਵਾਜ਼ੇ ਖੁੱਲ ਜਾਣਗੇ, ਔਰ ਇਮਰਾਨ ਖਾਨ ਸਾਹਿਬ ਨੇ ਆਫਰ ਕੀਤੀ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਇੰਡੀਆ ਦੇ ਨਾਲ ਵਧੀਆ ਤਾਲੁਕਾਤ ਰੱਖੀਏ। ਸੋ ਉਹ ਵਧੀਆ ਸ਼ੁਰੂਆਤ ਕੀਤੀ ਇਮਰਾਨ ਖਾਨ ਸਾਹਿਬ ਨੇ। ਉਸ ਤੋਂ ਬਾਅਦ ਇੱਕ ਹੋਰ ਚੰਗੀ ਗੱਲ ਹੋਈ ਕਿ ਕਿਉਂਕਿ ਇਹ ਅਕਸਰ ਕਿਹਾ ਜਾਂਦਾ ਹੈ ਕਿ ਅਸੀਂ ਸਿਵਿਲੀਅਨ ਲੀਡਰਸ਼ਿਪ ਦੇ ਨਾਲ ਡੀਲ ਕਰੀਏ ਜਾਂ ਫਿਰ ਜਿਹੜੀ ਆਰਮੀ ਦੀ ਲੀਡਰਸ਼ਿਪ ਉਹਦੇ ਨਾਲ ਡੀਲ ਕਰੀਏ, ਤੇ ਪਾਕਿਸਤਾਨ ਦੇ ਆਰਮੀ ਜਨਰਲ ਕਮਰ ਬਾਜਵਾ, ਸੋ ਪਾਕਿਸਤਾਨ ਦੇ ਜੋ ਚੀਫ ਨੇ ਇਸ ਵੇਲੇ ਜਨਰਲ ਬਾਜਵਾ ਸਾਹਿਬ, ਉਹਨਾਂ ਨੇ ਵੀ ਇਸਲਾਮਾਬਾਦ ਡਾਇਲੋਗ ਦੇ ਵਿੱਚ ਬਿਆਨ ਦਿੰਦਿਆਂ ਕਿਹਾ ਕਿ ਅਸੀਂ ਇੰਡੀਆ ਦੇ ਨਾਲ ਵੀ ਵਾਂਟ ਟੂ ਬਰੀ ਦਾ ਪਾਸਟ, ਪਿਛਲੀਆਂ ਸਾਰੀਆਂ ਗੱਲਾਂ ਨੂੰ ਭੁਲਾ ਕੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਇੰਡੀਆ ਦੇ ਨਾਲ ਵਧੀਆ ਤਾਲੁਕਾਤ ਚਾਹੁੰਦੇ ਹਾਂ, ਔਰ ਉਹਨਾਂ ਨੇ ਇਹ ਵੀ ਇੱਥੇ ਤੱਕ ਵੀ ਕਹਿ ਦਿੱਤਾ ਵੀ ਅਸੀਂ ਇੰਡੀਆ ਦੇ ਕਿਸੇ ਵੀ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕਰਾਂਗੇ। ਜਿੱਥੋਂ ਕਿ ਮਤਲਬ ਜੋ ਇੰਡੀਆ ਦਾ ਕੰਸਰਨ ਹਮੇਸ਼ਾ ਰਹਿੰਦਾ ਹੀ ਹੈ, ਇੰਡੀਆ ਦਾ ਕੰਸਰਨ ਰਹਿੰਦਾ ਹੈ ਕਿ ਜੀ ਤੁਹਾਡੇ ਉੱਥੋਂ ਟੈਰਰਿਜ਼ਮ ਹੁੰਦੀ ਹੈ, ਤੁਸੀਂ ਕ੍ਰੋਸ ਬਾਰਡਰ ਇਨਫਿਲਟ੍ਰੇਸ਼ਨ ਕਰਕੇ ਤੁਹਾਡੇ ਬੰਦੇ ਇੱਥੇ ਆਉਂਦੇ ਆ ਔਰ ਸਾਡੇ ਇੱਥੇ ਟੈਰਰਿਜ਼ਮ ਕਰਦੇ। ਸੋ ਉਹਨਾਂ ਨੇ ਲਗਭਗ ਇੱਕ ਆਪਣੇ ਵਧੀਆ ਅੰਦਾਜ਼ ਦੇ ਵਿੱਚ ਉਸ ਕੰਸਰਨ ਨੂੰ ਵੀ ਐਡਰੈਸ ਕੀਤਾ। ਦੈਟ ਵਾਜ਼ ਗੁੱਡ। ਉਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਔਰ ਉਹਨਾਂ ਦੀ ਜਿਹੜੀ ਵਾਈਫ ਨੇ, ਉਹਨਾਂ ਨੂੰ ਕੋਵਿਡ ਪੋਜ਼ਿਟਿਵ ਟੈਸਟ ਹੋਇਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਫਟਾਫਟ ਪਬਲਿਕਲੀ ਟਵਿੱਟਰ ਦੇ ਉੱਤੇ ਉਹਨਾਂ ਨੂੰ ਵਿਸ਼ਿੰਗ ਯੂ ਅ ਸਪੀਡੀ ਰਿਕਵਰੀ, ਉਹਨਾਂ ਨੂੰ ਇਹ ਵਿਸ਼ਿਜ਼ ਭੇਜ ਦਿੱਤੀਆਂ ਵੀ ਠੀਕ ਹੈ ਜੀ, ਅਸੀਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ, ਵਿਚ ਵਾਜ਼ ਅ ਗੁੱਡ ਜੈਸਚਰ। ਫਿਰ ਪਾਕਿਸਤਾਨ ਡੇ ਦੇ ਮੌਕੇ ਦੇ ਉੱਤੇ ਚਿੱਠੀ ਲਿਖ ਕੇ ਬਕਾਇਦਾ ਉਹਨਾਂ ਨੇ ਕਿਹਾ ਕਿ ਜੀ ਮੁਬਾਰਕਬਾਦ ਪਾਕਿਸਤਾਨ ਡੇ ਦੀ, ਕਿਉਂਕਿ ਪਾਕਿਸਤਾਨ ਦੇ ਵਿੱਚ ਇੱਕ ਸੈਕਸ਼ਨ 'ਚ ਵੀ ਗੱਲ ਰਹਿੰਦੀ ਹੈ ਕਿ ਜੀ ਜਿਹੜਾ ਇੰਡੀਆ ਹੈ ਉਹ ਪਾਕਿਸਤਾਨ ਨੂੰ ਰਿਕਗਨਾਈਜ਼ ਨਹੀਂ ਕਰਦਾ। ਸੋ ਉਹਨਾਂ ਨੇ ਪਾਕਿਸਤਾਨ ਡੇ 'ਤੇ ਮੁਬਾਰਕਬਾਦ ਭੇਜਣੀ, ਵੈਸੇ ਤਾਂ ਹਰ ਸਾਲ ਭੇਜੀ ਜਾਂਦੀ, ਬਟ ਇੱਕ ਸਿਗਨੀਫਿਕੈਂਟ ਮੂਵ ਸੀਗਾ, ਔਰ ਉਹਨਾਂ ਨੇ ਇਹ ਕਿਹਾ ਕਿ ਇੰਡੀਆ ਪਾਕਿਸਤਾਨ ਦੇ ਨਾਲ ਵਧੀਆ ਦੋਸਤਾਨਾ ਤਾਲੁਕਾ ਚਾਹੁੰਦਾ। ਅੱਛਾ, ਇਹਦੇ ਜਵਾਬ ਦੇ ਵਿੱਚ ਹੁਣ ਪਾਕਿਸਤਾਨ ਵੱਲੋਂ ਇਮਰਾਨ ਖਾਨ ਸਾਹਿਬ ਦੀ ਵੀ ਚਿੱਠੀ ਆ ਗਈ ਕਿ ਅਸੀਂ ਵੀ ਤੁਹਾਡੇ ਨਾਲ ਵਧੀਆ ਦੋਸਤਾਨਾ ਤਾਲੁਕਾਤ ਚਾਹੁੰਦੇ ਹਾਂ, ਜੋ ਇੱਕ ਹੋਰ ਵਧੀਆ ਡਿਵੈਲਪਮੈਂਟ ਹੋਈ। ਜਦੋਂ ਇਹ ਸਾਰਾ ਕੁਝ ਚੱਲ ਹੀ ਰਿਹਾ ਸੀਗਾ, ਪਾਕਿਸਤਾਨ ਦੇ ਵਿੱਚ ਜਿਹੜੀ ਟੈਕਸਟਾਈਲ ਇੰਡਸਟਰੀ ਹੈ, ਖਾਸ ਕਰ ਕੋਟਨ ਦੀ ਜਾਂ ਜੂਟ ਦੀ, ਉਹਨਾਂ ਨੇ ਵੀ ਕਿਹਾ ਕਿ ਚੰਗਾ ਮੌਕਾ ਹੈ, ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ, ਅਸੀਂ ਇੰਡੀਆ ਦੇ ਉੱਤੇ ਜਦੋਂ ਬੈਨ ਲਗਾ ਦਿੱਤਾ ਗਿਆ ਸੀਗਾ 2019 5 ਅਗਸਤ, ਜਦੋਂ ਆਰਟੀਕਲ 370 ਖਾਰਿਜ ਕੀਤਾ ਗਿਆ ਔਰ ਜੰਮੂ ਕਸ਼ਮੀਰ ਨੂੰ 3 ਅਲੱਗ ਅਲੱਗ ਟੈਰੀਟਰੀਜ਼ ਦੇ ਵਿੱਚ ਵੰਡ ਦਿੱਤਾ ਗਿਆ, ਜੰਮੂ ਕਸ਼ਮੀਰ ਤੇ ਲਦਾਖ, ਤੇ ਉਸ ਤੋਂ ਬਾਅਦ ਪਾਕਿਸਤਾਨ ਨੇ ਇੰਡੀਆ ਦੇ ਨਾਲ ਟ੍ਰੇਡ ਕਰਨ ਦੇ ਉੱਤੇ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ ਸੀ, ਉਹ ਰਿਸਟ੍ਰਿਕਸ਼ਨਸ ਵੀ ਹਟਾਉਣ ਦੀ ਗੱਲ ਕੀਤੀ ਗਈ। ਅੱਛਾ, ਜਦੋਂ ਪਾਕਿਸਤਾਨ ਦੀ ਇਕਨੋਮਿਕ ਕਮੇਟੀ ਨੇ ਰਿਸਟ੍ਰਿਕਸ਼ਨਸ ਹਟਾਉਣ ਦੀ ਗੱਲ ਕੀਤੀ ਤੇ ਬਾਅਦ ਦੇ ਵਿੱਚ ਕੈਬਨਿਟ ਮੀਟਿੰਗ ਦੇ ਵਿੱਚ, ਹਾਲਾਂਕਿ ਖੁਦ ਜਿਹੜਾ ਡਿਪਾਰਟਮੈਂਟ ਹੈਗਾ ਟੈਕਸਟਾਈਲ ਦਾ, ਇਹ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਕੋਲ ਹੀ ਹੈ, ਉਹਨਾਂ ਨੇ ਉਸ ਕੈਬਨਿਟ ਮੀਟਿੰਗ ਦੇ ਵਿੱਚ ਰਿਜੈਕਟ ਕਰ ਦਿੱਤਾ ਔਰ ਬਾਹਰ ਆ ਕੇ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਜਦੋਂ ਤੱਕ ਕਸ਼ਮੀਰ ਦਾ ਮਸਲਾ ਹੱਲ ਨਹੀਂ ਹੁੰਦਾ ਉਸ ਵੇਲੇ ਤੱਕ ਅਸੀਂ ਵਧੀਆ ਤਾਲੁਕਾਤ ਨਹੀਂ ਬਣਾ ਸਕਦੇ ਹਾਂ। ਮੈਂ ਇੱਕ ਮਿੰਟ ਲਈ ਉਹਨੂੰ ਅੱਜ ਦੇ ਤਾਜ਼ਾ ਬਿਆਨ ਦੇ ਨਾਲ ਵੀ ਜੋੜ ਦਿੰਦਾ। ਅੱਜ ਦਾ ਤਾਜ਼ਾ ਬਿਆਨ ਹੈ ਕਿ ਪਾਕਿਸਤਾਨ ਦੇ ਫੋਰਨ ਅਫੇਅਰਸ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਨੇ ਇਹ ਵੀ ਕਿਹਾ ਹੈ ਕਿ ਅਸੀਂ ਇੰਡੀਆ ਦੇ ਨਾਲ ਜੰਗ ਨਹੀਂ ਚਾਹੁੰਦੇ ਹਾਂ, ਵੀ ਡੂ ਨਾਟ ਵਾਂਟ ਅ ਵਾਰ ਵਿਦ ਇੰਡੀਆ। ਅੱਛਾ ਹੁਣ ਮਾਮਲਾ ਕਿੱਥੇ ਰੁਕਿਆ? ਮਾਮਲਾ ਇੱਥੇ ਰੁਕਿਆ, ਹੁਣ ਇਹਦੀ ਸਟੋਰੀ ਬਿਹਾਇੰਡ ਦ ਹੈਡਲਾਈਨਸ ਤੁਹਾਨੂੰ ਦੱਸ ਦਿੰਦੇ ਕਿ ਹੈ ਕੀ ਮਾਮਲਾ। ਇਹ ਹੈ ਕਿ ਜਦੋਂ ਵੀ ਕਿਸੇ ਫੌਜੀ ਜਨਰਲ ਨੇ ਇਹ ਸੋਚਿਆ, ਚਾਹੇ ਉਹ ਜਨਰਲ ਪਰਵੇਜ਼ ਮੁਸ਼ਰਫ ਸੀਗੇ, ਉਹਨਾਂ ਨੇ ਵੀ ਬੜੀ ਵਧੀਆ ਪਹਿਲਕਦਮੀ ਕੀਤੀ, ਕਿਉਂਕਿ ਹਾਲਾਂਕਿ ਸਾਰੇ ਜਾਣਦੇ ਆ ਕਿ ਜਨਰਲ ਪਰਵੇਜ਼ ਮੁਸ਼ਰਫ ਸਾਹਿਬ ਹੀ ਵਾਜ਼ ਦਾ ਆਰਕੀਟੈਕਟ ਆਫ ਕਾਰਗਿਲ ਵਾਰ, ਲੇਕਿਨ ਜਦ ਉਹ ਕੁਰਸੀ ਤੇ ਬੈਠੇ ਤੇ ਉਹਨਾਂ ਨੇ ਇਹ ਸੋਚਿਆ ਕਿ ਜੀ ਛੱਡ ਦਿਓ ਹੁਣ ਜੋ ਕਾਰਗਿਲ ਜੰਗ ਹੋਈ ਹੈ, ਛੱਡ ਦਿਓ ਉਸ ਗੱਲ ਨੂੰ ਸਾਰੀ ਨੂੰ, ਅੱਜ ਇੰਡੀਆ ਨਾਲ ਵਧੀਆ ਤਾਲੁਕਾਤ ਬਣਾਈਏ। ਲੇਕਿਨ ਉਹ ਆਏ ਇੱਕ ਕ੍ਰਿਕਟ ਮੈਚ ਦੇ ਬਹਾਨੇ ਦਿੱਲੀ ਆਏ, ਆਗਰਾ ਕਹਿੰਦੇ ਜੀ ਮੈਂ ਉੱਥੇ ਵੀ ਜਾਣਾ, ਤਾਜ ਮਹਿਲ ਸਮਿਟ ਹੋਇਆ, ਬਟ ਇੰਡੀਅਨ ਸਾਈਡ ਤੋਂ, ਮੈਂ ਫਿਰ ਕਹਾਂਗਾ ਇੰਡੀਅਨ ਸਾਈਡ ਤੋਂ ਕੁਝ ਹੌਕਿਸ਼ ਐਲੀਮੈਂਟ ਸੀਗੇ, ਆਫਕੋਰਸ ਪਾਕਿਸਤਾਨ ਸਾਈਡ ਦੇ ਵੀ ਹੈਗੇ ਨੇ, ਦੋਨੋਂ ਸਾਈਡ ਤੇ ਹੈਗੇ ਨੇ, ਉਹ ਆਗਰਾ ਸਮਿਟ ਦੀ ਜਿਹੜੇ ਆਲਮੋਸਟ ਡੀਲ ਡਨ ਸੀਗੀ, ਸਾਰਾ ਕੁਝ ਠੀਕ ਹੋ ਰਿਹਾ ਸੀ, ਗੱਲਬਾਤ ਜਿਹੜੀ ਹੈ ਸਿਰੇ ਨਹੀਂ ਲੱਗ ਸਕੀ। ਅੱਜ ਦੀ ਵੀ ਕੁਝ ਇਹੀ ਸੂਰਤ ਹਾਲ ਹੈ। ਜਨਰਲ ਕਮਰ ਬਾਜਵਾ ਹੋਣਾ ਦੀ ਇੰਟੈਂਸ਼ਨ ਹੈ, ਜਨਰਲ ਕਮਰ ਬਾਜਵਾ ਚਾਹੁੰਦੇ ਨੇ ਕਿ ਮੈਂ ਕੋਈ ਐਸੀ ਲੈਗਸੀ ਛੱਡ ਦੇਵਾਂ, ਕਿ ਐਸੀ ਲੈਗਸੀ ਛੱਡ ਦੇਵਾਂ ਕਿ ਦੁਨੀਆ ਯਾਦ ਕਰੇ ਕਿ ਠੀਕ ਹੈ ਜੀ ਮੈਨੂੰ ਸਿਰਫ ਇਸ ਲਈ ਨਾ ਯਾਦ ਕੀਤਾ ਜਾਏ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾਈ ਸੀਗੀ, ਜਾਂ ਅਸੀਂ ਲਾਂਘਾ ਖੋਲਣ ਦੇ ਵਿੱਚ ਕੁਝ ਭੂਮਿਕਾ ਅਦਾ ਕੀਤੀ ਸੀ, ਵੀ ਮੈਂ ਕੋਈ ਐਸੀ ਲੈਗਸੀ ਛੱਡ ਜਾਵਾਂ ਕਿ ਮੇਰੇ ਟਾਈਮ ਦੇ ਉੱਤੇ ਰਿਲੇਸ਼ਨ ਬੜੇ ਵਧੀਆ ਹੋਏ। ਕਿ ਜਨਰਲ ਕਮਰ ਬਾਜਵਾ ਵਰਨਾ ਇੱਕ ਆਰਮੀ ਚੀਫ ਇੰਨੀ ਵੱਡੀ ਗੱਲ ਕਹਿੰਦਾ ਨਹੀਂ ਹੈ, ਠੀਕ ਹੈ, ਉਹ ਇਹ ਚਾਹੁੰਦੇ ਨੇ, ਇਮਰਾਨ ਖਾਨ ਸਾਹਿਬ ਵੀ ਚਾਹੁੰਦੇ ਨੇ, ਤਾਂ ਹੀ ਉਹਨਾਂ ਨੇ ਇਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਠੀਕ ਹੈ। ਲੇਕਿਨ ਹੋਇਆ ਕੀ ਇਸ ਦਰਮਿਆਨ ਕਿ ਜਿਹੜੀ ਪਾਕਿਸਤਾਨ ਦੇ ਵਿੱਚ ਇੱਕ ਸਿਕਿਉਰਿਟੀ ਸਟੈਬਲਿਸ਼ਮੈਂਟ ਹੈ, ਉਹ ਹਜੇ ਪੂਰੀ ਤਰ੍ਹਾਂ ਦੇ ਵਰ ਨਾਟ ਔਨ ਦਾ ਸੇਮ ਪੇਜ। ਉਹਨਾਂ ਦਾ ਵਿਊ ਪੁਆਇੰਟ ਕੀ ਸੀਗਾ? ਉਹਨਾਂ ਦਾ ਵਿਊ ਪੁਆਇੰਟ ਇਹ ਹੈ, ਉਹਨਾਂ ਨੇ ਕਿਹਾ ਜੀ ਦੇਖੋ ਸਾਡੇ ਆਰਮੀ ਚੀਫ ਬਾਜਵਾ ਸਾਹਿਬ ਇੱਦਾਂ ਦੀ ਗੱਲ ਕਰਨ ਲੱਗ ਪਏ, ਸਾਡੇ ਪ੍ਰਧਾਨ ਮੰਤਰੀ ਵੀ ਇਸ ਤਰ੍ਹਾਂ ਦੀ ਗੱਲ ਕਰਨ ਲੱਗ ਪਏ, ਉਹ ਕਹਿੰਦੇ ਠੀਕ ਹੈ ਸਾਨੂੰ ਜ਼ਰੂਰਤ ਹੈ ਪੀਸ ਦੀ, ਪਰ ਇੰਡੀਆ ਨੂੰ ਸਾਡੇ ਤੋਂ ਜ਼ਿਆਦਾ ਜ਼ਰੂਰਤ ਹੈ, ਸ਼ਾਂਤੀ ਦੀ ਜ਼ਰੂਰਤ ਸਾਨੂੰ ਆ ਪਰ ਇੰਡੀਆ ਨੂੰ ਤਾਂ ਸਾਡੇ ਤੋਂ ਜ਼ਿਆਦਾ ਜ਼ਰੂਰਤ ਹੈ, ਉਹ ਕਹਿੰਦੇ ਸਾਨੂੰ ਵੀ ਜ਼ਰੂਰਤ ਹੈ। ਸੋ ਇਸ ਲਈ ਅਸੀਂ ਇੰਡੀਆ ਤੋਂ ਕੀ ਲੈ ਰਹੇ ਹਾਂ? ਇਹ ਤਾਂ ਇੱਦਾਂ ਲੱਗ ਰਿਹਾ ਕਿ ਅਸੀਂ 1971 ਵਾਲਾ ਕੰਮ ਕਰੀ ਜਾ ਰਹੇ ਹਾਂ ਕਿ ਸਾਰਾ ਕੁਝ ਇੰਡੀਆ ਹੀ ਲੈ ਗਿਆ, ਉਹ ਤਾਂ ਚਲੋ ਜੰਗ ਸੀਗੀ, ਅਤੇ ਹੁਣ ਸਾਨੂੰ ਇੰਡੀਆ ਕੀ ਦੇ ਰਿਹਾ? ਇੰਡੀਆ ਤਾਂ ਕੁਝ ਵੀ ਨਹੀਂ ਦੇ ਰਿਹਾ, ਇੰਡੀਆ ਨੇ ਤਾਂ ਆਰਟੀਕਲ 370 ਖਾਰਿਜ ਕਰ ਦਿੱਤਾ, ਕਸ਼ਮੀਰ ਜਿਹੜਾ ਉਹਨਾਂ ਨੇ ਕਸ਼ਮੀਰ ਜੰਮੂ ਔਰ ਲੱਦਾਖ ਅਲੱਗ ਅਲੱਗ ਕਰ ਦਿੱਤਾ। ਸੋ ਉਹਨਾਂ ਦੀ ਡਿਮਾਂਡ ਇਹ ਹੈ ਕਿ ਸਾਨੂੰ ਕੁਛ ਨਾ ਕੁਛ ਤੋਂ ਇੰਡੀਆ ਤੋਂ ਦਿਲਵਾਓ। ਅੱਛਾ ਹੁਣ ਇਮਰਾਨ ਖਾਨ ਸਾਹਿਬ ਵੀ ਇਹੀ ਮੈਸੇਜ ਦੇ ਰਹੇ ਨੇ, ਜਿਹੜਾ ਬੈਕਡੋਰ ਡਿਪਲੋਮੇਸੀ ਚੈਨਲ ਚੱਲ ਰਿਹਾ ਬੈਕਡੋਰ ਡਿਪਲੋਮੇਸੀ ਚੈਨਲ ਤੋਂ, ਹੁਣ ਉਹ ਵੀ ਇਹੀ ਮੰਗ ਕਰ ਰਹੇ ਨੇ ਬਈ ਸਾਨੂੰ ਵੀ ਕੁਛ ਟੇਬਲ 'ਤੇ ਦਿਓ ਤਾਂ ਕਿ ਅਸੀਂ ਵੀ ਜਾ ਕੇ ਆਪਣੀ ਹੌਕਿਸ਼ ਕੰਸਟੀਟੂਐਂਸੀ ਨੂੰ ਦੱਸੀਏ ਕਿ ਇਹ ਦੇਖੋ ਜੀ ਅਸੀਂ ਇੰਡੀਆ ਤੋਂ ਆ ਕਨਸੈਸ਼ਨ ਲੈ ਕੇ ਆਏ ਹਾਂ, ਹੁਣ ਇੰਡੀਅਨ ਸਾਈਡ 'ਤੇ ਆ ਜਾਈਏ। ਇੰਡੀਅਨ ਸਾਈਡ 'ਤੇ ਜਿਹੜੀ ਗੱਲ ਹੈਗੀ ਆ, ਉਹਨਾਂ ਨੇ ਇਸ ਮੌਕੇ 'ਤੇ ਮੈਂ ਸਮਝਦਾ ਹਜੇ ਉਹ ਸੋਚ ਵਿਚਾਰ ਕਰ ਹੀ ਰਹੇ ਹੋਣਗੇ। ਇੰਡੀਅਨ ਸਾਈਡ ਦੇ ਉੱਤੇ ਬੈਕਡੋਰ ਡਿਪਲੋਮੇਸੀ ਤਾਂ ਚੱਲ ਰਹੀ ਸੀਗੀ, ਚਾਹੇ ਉਹ UAE ਉਹਦੇ ਵਿੱਚ ਸ਼ਾਮਿਲ ਸੀ, ਕਤਰ ਸੀਗਾ, ਅਮੈਰੀਕਾ ਵੀ ਚਾਹੁੰਦਾ ਹੈ, ਲੇਕਿਨ ਇੰਡੀਅਨ ਸਾਈਡ ਨੇ ਕਿਹਾ ਵੀ ਚਲੋ ਕੋਈ ਨਹੀਂ ਕਰਦੇ ਹਾਂ। ਉਹ ਕਰਦਿਆਂ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਦੇ ਉੱਤੇ ਹਲਕਾ ਜਿਹਾ ਯੂਟਰਨ ਵੀ ਲੈ ਲਿਆ। ਹੁਣ ਇਹਦੇ ਵਿੱਚ ਕੀ ਹੋ ਸਕਦਾ ਹੈ ਕਿ ਯੈਸ ਇੰਡੀਅਨ ਸਾਈਡ ਹੈਜ਼ ਟੂ ਟੇਕ ਲਿਟਲ ਬਿਟ ਆਫ ਅ ਸਟੈਪ, ਜਿਹਦੇ ਵਿੱਚ ਕਿ ਕੁਛ ਵੀ ਹੋ ਸਕਦਾ, ਜਿਸ ਤਰ੍ਹਾਂ ਮੈਂ ਐਗਜ਼ਾਮਪਲਸ ਬੜੇ ਦੇ ਚੁੱਕਾ। ਇੰਡੀਅਨ ਸਾਈਡ ਜਿਹੜੀ ਹੈਗੀ ਹੈ ਉਹ ਇੱਕ ਕ੍ਰਿਕਟ ਮੈਚ ਦਾ ਆਯੋਜਨ ਕਰ ਸਕਦੀ ਹੈ ਕਿ ਮੋਦੀ ਸਾਹਿਬ ਇਨਵਾਈਟ ਕਰਨ ਇਮਰਾਨ ਖਾਨ ਸਾਹਿਬ ਨੂੰ ਕਿ ਲਓ ਜੀ ਅਸੀਂ ਕ੍ਰਿਕਟ ਮੈਚ ਕਰਾ ਰਹੇ ਹਾਂ, IPL ਖਤਮ ਹੋਏਗਾ ਅਤੇ IPL ਤੋਂ ਬਾਅਦ ਅਸੀਂ ਇੱਕ 2020 ਮੁਕਾਬਲਾ ਇੰਡੀਆ ਪਾਕਿਸਤਾਨ ਦਾ ਕਰਾ ਦਿੰਦੇ ਹਾਂ, ਵੈਸੇ ਇੱਕ ਫਰੈਂਡਸ਼ਿਪ ਮੈਚ ਕਰਵਾ ਦਿੰਦੇ ਹਾਂ, ਤੁਸੀਂ ਆਓ ਇਮਰਾਨ ਖਾਨ ਸਾਹਿਬ, ਇਮਰਾਨ ਖਾਨ ਸਾਹਿਬ ਵੀ ਫੌਰਨ ਆ ਜਾਣਗੇ ਕਿਉਂਕਿ ਉਹ ਖਵਾਹਿਸ਼ਮੰਦ ਨੇ, ਠੀਕ ਹੈ, ਔਰ ਉੱਥੇ ਕੋਈ ਨਾ ਕੋਈ ਹੋਰ ਕਨਸੈਸ਼ਨ ਔਫਰ ਕੀਤੇ ਜਾ ਸਕਦੇ ਨੇ ਜੇ ਇੰਡੀਆ ਕਸ਼ਮੀਰ 'ਤੇ ਨਹੀਂ ਦੇਣਾ ਚਾਹੁੰਦਾ ਕਨਸੈਸ਼ਨਸ। ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਦੋਨੋਂ ਕੰਟਰੀਜ਼ ਦੀ ਇਕਾਨਮੀ ਸਾਈਡ 'ਤੇ ਆ। ਪਾਕਿਸਤਾਨ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਗ੍ਰੇ ਲਿਸਟ ਤੋਂ ਬਾਹਰ ਆਈਏ ਤਾਂ ਕਿ ਸਾਨੂੰ ਜਿਹੜੀ ਇਕਾਨਮੀ ਨੂੰ ਮਦਦ ਕਰਨ ਲਈ ਪੈਸਾ ਚਾਹੀਦਾ, ਚਾਹੇ IMF ਤੋਂ ਲੈਣਾ ਜਾਂ ਹੋਰ ਇੰਟਰਨੈਸ਼ਨਲ ਇੰਸਟੀਟਿਊਸ਼ਨ ਤੋਂ ਲੈਣਾ, ਅਸੀਂ ਗ੍ਰੇ ਲਿਸਟ ਤੋਂ ਬਾਹਰ ਆ ਕੇ FATF ਦੀ ਜਿਹੜੀ ਗ੍ਰੇ ਲਿਸਟ ਹੈ ਉਸ ਤੋਂ ਬਾਹਰ ਆ ਜਾਈਏ ਤੇ ਸਾਨੂੰ ਇਹ ਪੈਸਾ ਮਿਲ ਜਾਏ।
ਬਹੁਤ ਸਾਰਾ ਐਸਾ ਤੇ ਮੈਂ ਗੱਲ ਨਹੀਂ ਕਰਾਂਗਾ ਜਿਹੜਾ ਕਿ ਪਾਕਿਸਤਾਨ ਦੇ ਨੈਸ਼ਨਲ ਇੰਟਰਸਟ ਦੇ ਅਗੇਂਸਟ ਚਲੀ ਜਾਏ, ਹੋ ਸਕਦਾ ਮੈਂ ਕੋਈ ਅਫੀਸ਼ੀਅਲ ਗੱਲ ਨਹੀਂ ਕਰ ਰਿਹਾ, ਇੱਕ ਜਨਰਲ ਓਪੀਨੀਅਨ ਹੈ ਆਪਣਾ, ਇੱਕ ਮਤਲਬ ਕਿ ਵੈਲ ਵਿਸ਼ਰ, ਠੀਕ ਹੈ। ਪਾਕਿਸਤਾਨ ਇੰਡੀਆ ਹਮੇਸ਼ਾ ਲਵ ਕਰੀ ਦੀ ਹੈ, ਉੱਥੇ ਅਸੀਂ ਪੈਦਾ ਹੋਏ ਹਾਂ, ਇੱਥੇ ਆਏ ਹਾਂ ਔਰ ਤਲਕ ਅੱਛੇ ਹੋਣੇ ਚਾਹੀਦੇ ਨੇ, ਠੀਕ ਹੈ। ਇਦੋਂ ਸ਼ੁਰੂ ਲੈ ਲਓ ਮੀਆਂ ਸਾਹਿਬ ਅਤੇ ਵਾਜਪਾਈ ਸਾਹਿਬ ਦੀ ਜਦੋਂ ਸ਼ੁਰੂਆਤ ਹੋਈ ਸੀ ਕਿ ਬੜੀ ਅੱਛੀ ਉਹਨਾਂ ਦੀ ਕੋਸ਼ਿਸ਼ ਸੀ, ਠੀਕ ਹੈ, ਫੇਲ ਹੋ ਗਏ। ਮੋਦੀ ਸਾਹਿਬ ਨੇ ਵੀ ਅੱਛੀ ਨੀਅਤ ਨਾਲ ਆਫਰ ਕੀਤੀ ਸ਼ੁਰੂ 'ਚ, ਮੀਆਂ ਸਾਹਿਬ ਜਦੋਂ ਹਕੂਮਤ 'ਚ ਆਏ ਅਤੇ
ਰਣਦੀਪ ਨਾਗਰਾ ਸਾਹਿਬ ਸਾਡੇ ਸੈਗਮੈਂਟ ਦੇ ਮੇਨ ਸਪਾਂਸਰ ਨੇ। ਰਣਦੀਪ ਨਾਗਰਾ ਸਾਹਿਬ ਸਤਿ ਸ੍ਰੀ ਅਕਾਲ ਜੀ, ਹਾਊ ਆਰ ਯੂ?
ਹਾਂਜੀ ਸਤਿ ਸ੍ਰੀ ਅਕਾਲ ਜਦਵੀਰ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ ਫੋਰ ਹੈਵਿੰਗ ਮੀ ਔਨ ਦ ਏਅਰ।
ਵੈਰੀ ਗੁੱਡ ਸਰ,
ਗੱਲਬਾਤ ਚੱਲ ਰਹੀ ਬਹੁਤ ਹੀ ਮਜ਼ੇਦਾਰ। ਜਦਵੀਰ ਜੀ, ਆਪਣੇ ਕੋਲ ਇਸ ਵੀਕ 10 ਲਿਸਟਿੰਗਸ ਨੇ ਇਨ ਕਿਚਨਰ ਵਾਟਲੂ ਕੈਂਬਰਿਜ, ਜਿਹਦੇ ਬਾਰੇ ਕਿ ਆਪਾਂ ਚਾਹੁੰਦੇ ਸ਼ੇਅਰ ਕਰਨਾ ਵਿਦ ਆਵਰ ਫੈਨਸ ਸਰੋਤੇ ਨਾਲ। ਜਿਹੜੀ ਲਿਸਟਿੰਗ ਪਹਿਲੀ ਆ, ਦਿਸ ਇਜ਼ ਅ 4 ਬੈਡਰੂਮ ਹਾਊਸ, 3 ਬਾਥਰੂਮਸ ਇਨ ਬ੍ਰੈਸਲੋ। ਦਿਸ ਇਜ਼ ਅ ਕਾਰਪਟ ਫਰੀ ਹਾਊਸ, ਇੰਟਰਲੋਕਿੰਗ ਡਰਾਈਵੇ, ਸਟੈਂਪਿੰਗ ਕੰਕਰੀਟ, ਬਹੁਤ ਹੀ ਸੋਹਣਾ ਘਰ ਆ ਇਹ ਜੀ। ਤੇ ਇਸ ਤੋਂ ਇਲਾਵਾ ਇੱਕ ਆਪਣੇ ਕੋਲ ਟਾਊਨ ਹਾਊਸ ਆ ਇਨ ਕਿਚਨਰ, ਦਿਸ ਇਜ਼ ਬਿਲਟ ਇਨ 2016, ਦਿਸ ਹੈਜ਼ ਅ ਵਾਕਆਊਟ ਬੇਸਮੈਂਟ, ਲਿਸਟ ਫਾਰ 749. ਇਸ ਤੋਂ ਇਲਾਵਾ ਇੱਕ ਆਪਾਂ ਸੈਮੀ ਲਾਉਣ ਜਾ ਰਹੇ ਹਾਂ ਇਨ ਕਿਚਨਰ, ਦਿਸ ਇਜ਼ ਟੋਟਲੀ ਰੈਨੋਵੇਟਡ ਹਾਊਸ ਟੋਪ ਟੂ ਬੋਟਮ, 3 ਬੈਡਰੂਮ, ਕਲੋਜ ਟੂ ਆਲ ਦਾ ਵਾਕਿੰਗ ਅਮੈਨਿਟੀਜ਼, ਲਾਇਬ੍ਰੇਰੀ, ਸਕੂਲਸ, ਪਾਰਕਸ ਐਂਡ ਸ਼ਾਪਿੰਗ। ਤੇ ਜੇ ਕੋਈ ਸਰੋਤੇ ਚਾਹੁੰਦੇ ਆ ਲੈਣੀ ਇਨਫੋਰਮੇਸ਼ਨ ਲੈਂਡ ਦੇ ਮੁਤਲਕ, ਜਿਵੇਂ ਕਿਚਨਰ ਵਾਟਲੂ ਕੈਂਬਰਿਜ ਜਾਂ ਫਿਰ ਈਵਨ ਇਨ ਕੈਲਡਨ, we can provide them with help in terms of zoning. Je koi ghar build karna chahunde ya ode babak we can help them out, and if they want to get funding available for building a house, so we can walk them through the whole process. As well kafi hun apne bande chahunde ya pe land la ke ghar build kariye, but they don't know the process, so we can help them out with all those things as well. Srote call kar sakte hai at 519-722-1266, 519-722-1266. ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜਗਵੀਰ ਜੀ।
ਥੈਂਕ ਯੂ ਵਰਮਾ ਜੀ। ਔਰ ਰਣਦੀਪ ਨਾਗਰਾ ਜੀ ਨਾਲ ਤੁਸੀਂ ਗੱਲ ਕਰਨੀ ਹੈ, ਰੀਅਲ ਸਟੇਟ ਦੀ ਕੋਈ ਜ਼ਰੂਰਤ ਹੈ, ਔਰ ਅੱਜ ਬੜੀ ਇੰਟਰਸਟਿੰਗ ਚੀਜ਼ ਇਹਨਾਂ ਨੇ ਫਿਰ ਦੁਬਾਰਾ ਦੱਸੀ ਹੈ ਕਿ ਲੈਂਡ ਲੈ ਕੇ ਵੀ ਤੁਸੀਂ ਘਰ ਡਿਵੈਲਪ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਵੀ ਮਦਦ ਕਰ ਸਕਦੇ ਨੇ ਤੁਹਾਡੀ, ਦੇ ਕੈਨ ਗਾਈਡ ਯੂ, ਦੇ ਕੈਨ ਵਾਕ ਯੂ ਥਰੂ ਦਾ ਇੰਟਾਇਰ ਪ੍ਰੋਸੈਸ। ਸਰ ਇੱਕ ਵਾਰੀ ਫੋਨ ਨੰਬਰ ਜ਼ਰੂਰ ਇੱਕ ਵਾਰ ਫਿਰ ਹਾਈਲਾਈਟ ਕਰ ਦਿਓ ਜੀ, ਪੰਜਾਬੀ ਔਰ ਇੰਗਲਿਸ਼ ਦੋਨਾਂ 'ਚ।
ਹਾਂਜੀ ਜ਼ਰੂਰ ਜੀ, 519-722-1266, 519-722-1266, ਥੈਂਕ ਯੂ ਸੋ ਮਚ ਜੀ।
ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਹਾਂਜੀ ਗੱਲਬਾਤ,
ਹੈਲੋ,
ਹਾਂਜੀ ਹਾਂਜੀ ਹਾਂਜੀ, ਤਾਰਿਕ ਸਾਹਿਬ
ਜੀ। ਅੱਛਾ, ਮੈਂ ਤੁਹਾਡਾ ਟਾਈਮ ਮੁੱਕ ਜਾਣਾ, ਮੈਂ ਇੱਕ ਮਿੰਟ ਦੇ ਵਿੱਚ ਮਾਇੰਡ ਅਪ ਕਰ ਲਿਆ ਯੁੱਧਵੀਰ ਜੀ। ਉਹ ਖੈਰ ਇਮਰਾਨ ਖਾਨ ਸਾਹਿਬ ਨੇ ਵੀ ਕੀਤੀ, ਫਿਰ ਥੋੜਾ ਜਿਹਾ ਉਹਨਾਂ ਦੇ ਪੋਲੀਟੀਕਲੀ ਇੰਟਰਸਟ ਵਿੱਚ ਆ ਗਏ ਕਿਸੇ ਵਜ੍ਹਾ ਨਾਲ, ਯਾਨੀ ਬਿਆਨਬਾਜ਼ੀ ਸ਼ੁਰੂ ਹੋ ਗਈ। ਠੀਕ ਹੈ, ਇੱਕ ਜਿਹੜੀ ਮੋਦੀ ਸਾਹਿਬ ਕੋਲ ਮਿਸਟੇਕ ਹੋਈ ਸੀ ਨਾ, ਜਿਹੜੀ ਉਹਨਾਂ ਦੁਬਈ 'ਚ ਜਾ ਕੇ ਢਾਕਾ ਵਾਲਾ ਬਿਆਨ ਦੇ ਦਿੱਤਾ ਸੀ ਨਾ, ਉਹ ਪੋਲੀਟੀਕਲ ਮਿਸਟੇਕ ਸੀ ਉਹਨਾਂ ਦੀ। ਠੀਕ ਆ, ਉਹ ਨਹੀਂ ਸੀ ਕਹਿਣਾ ਚਾਹੀਦਾ। ਬਹਰਹਾਲ ਜਦੋਂ ਇਹ ਡਾਇਲੋਗ ਸ਼ੁਰੂ ਹੋਣਗੇ ਤੇ ਇਹ ਡਾਇਲੋਗ ਜਿਹੜੇ ਦੋਵਾਂ ਪਾਸਿਓਂ ਇੱਕ ਡੈਲੀਗੇਟ ਬਣਾ ਲੈਣ, ਠੀਕ ਹੈ ਜੀ, ਤੇ ਬਾਕੀ ਤੁਸੀਂ ਅਸੀਂ ਤੁਹਾਡੇ ਏਅਰ ਦੇ ਉੱਤੇ ਆਪਣੇ ਟਿਪਸ ਦਿੰਦੇ ਰਹਾਂਗੇ।
ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਰ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਮੋਦੀ ਸਾਹਿਬ ਨੇ ਵੀ ਬਿਆਨ ਦਿੱਤਾ ਨਹੀਂ ਦੇਣਾ ਚਾਹੀਦਾ ਸੀਗਾ ਢਾਕਾ ਵਾਲਾ ਬਿਆਨ, ਕਿਉਂਕਿ ਪਾਕਿਸਤਾਨ ਜਦੋਂ ਦੋ ਟੁਕੜਿਆਂ 'ਚ ਅਲੱਗ ਹੋਇਆ ਤੇ ਐਵੇਂ ਫਿਰ ਐਸੀ ਗੱਲ 1971 ਦੇ ਵਿੱਚ ਅਸੀਂ ਪਾਕਿਸਤਾਨ ਨੂੰ ਅਸੀਂ ਉਹ ਨਹੀਂ ਦੇਣਾ ਚਾਹੀਦਾ। ਅੱਛਾ, ਇਟ ਗੋਜ਼ ਬੋਥ ਵੇਜ਼, ਕਿਉਂਕਿ ਪਾਕਿਸਤਾਨ ਵੱਲੋਂ ਵੀ ਕੁਛ ਤਲਕੀ ਭਰੇ ਬਿਆਨ ਕਸ਼ਮੀਰ 'ਤੇ ਆ ਰਹੇ ਸੀ, ਲੇਕਿਨ ਚੰਗੀ ਖਬਰ ਇਹ ਆ ਕਿ ਹੁਣ ਦੋਨੋਂ ਪਾਸਿਓਂ ਐਸੇ ਬਿਆਨ ਰੈਟਰਿਕ ਜਿਹੜਾ ਉਹ ਬੰਦ ਹੋਇਆ ਹੈ, ਲਾਈਨ ਆਫ ਕੰਟਰੋਲ 'ਤੇ ਵੀ ਐਗਰੀਮੈਂਟ ਹੋਇਆ ਹੋਇਆ। ਉਮੀਦ ਕਰਦੇ ਹਾਂ ਕਿ ਬੈਕਡੋਰ ਡਿਪਲੋਮੇਸੀ ਚੱਲੇਗੀ। ਤੁਸੀਂ ਹੋਲਡ ਕਰਨਾ, ਬਾਕੀ ਕਾਲਰਸ ਨੂੰ ਵੀ ਰਿਕੁਐਸਟ ਹੈ ਕਿ ਪਲੀਜ਼ ਹੋਲਡ ਕਰ ਲੈਣਾ। ਸਰ ਮੈਂ ਗੱਲ ਜਾਰੀ ਰੱਖਾਂਗਾ ਤੁਹਾਡੇ ਸਾਰਿਆਂ ਦੇ ਨਾਲ, 647-272-8182, ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਵੀ ਲਾਈਵ ਸ਼ੋਅ ਜਿਹੜਾ ਹੈ ਉਹ ਵੀ ਜਾਰੀ ਰਹੇਗਾ, 6472728182। ਹੈਵ ਵੰਡਰਫੁਲ ਡੇ, ਥੈਂਕ ਯੂ।
ਪੰਜਾਬੀ ਕੈਨੇਡੀਅਨਸ ਦੇ ਨਾਲ ਵਿਸਾਖੀ ਜਸ਼ਨ ਮਨਾਉਂਦਿਆਂ CIBC ਖੂਬਸੂਰਤ ਯਾਦਗਾਰੀ ਸਿੱਕੇ ਪੇਸ਼ ਕਰ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦੀ ਸੁਨਹਿਰੀ ਤਸਵੀਰ ਉਕਰਿਆ 1 ਔਂਸ ਸ਼ੁੱਧ ਚਾਂਦੀ ਦਾ ਸਿੱਕਾ।
ਤੁਸੀਂ ਦ ਵਿਊਜ਼ ਐਕਸਪ੍ਰੈਸਡ ਔਨ ਦ ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਜ਼ ਆਫ ਦੀ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ।
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਓਨਟੈਰੀਓ ਵਿੱਚ ਕੋਵਿਡ-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸ਼ਾਹਜੀ ਰੈਕਸਡੇਲ ਹੁੰਦੇ ਪੇ ਲੈਣੀ ਹੋ ਸੋਨਾਟਾ ਐਲੈਂਟਾ ਜਾਂ ਫਿਰ 297 ਜਲਦੀ ਸੇ ਸ਼ਾਹ ਅਹਿਮਦ ਕੋ ਅਭੀ ਫੋਨ ਮਿਲਾ ਲੋ ਰੇ ਕਿਉਂਕਿ ਸ਼ਾਹਜੀ ਅਬ ਰੈਕਸਡੇਲ ਹੁੰਦੇ ਪੇ
ਕਾਰੋ ਕੇ ਜਾਦੂਗਰ ਸ਼ਾਹ ਅਹਿਮਦ ਅਬ ਰੈਕਸਡੇਲ।